ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ, ਜਾਂ ਕਿਸੇ ਵੀ ਵਾਈਫਾਈ ਸੈੱਟ ਬੋਰਡ ਤੇ। ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਖੁਸ਼ੀ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਅਤੇ ਫਿਰ ਆਓ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। 8:02 ਹੋ ਗਏ ਨੇ ਘੜੀ ਦੇ ਉੱਤੇ। ਆਸਟ੍ਰੇਲੀਆ ਦੇ ਈਸਟ ਕੋਸਟ 'ਤੇ ਡੇ ਲਾਈਟ ਸੇਵਿੰਗ ਦੇ ਮੁਤਾਬਿਕ, ਕਿਉਂਕਿ ਇੱਥੇ ਡੇ ਲਾਈਟ ਸੇਵਿੰਗ ਸਮਰ ਚੱਲ ਰਹੀ ਹੈ ਅਤੇ ਕਈ ਇਲਾਕਿਆਂ ਦੇ ਵਿੱਚ, ਦੁਨੀਆ ਦੇ ਵਿੱਚ ਡੇ ਲਾਈਟ ਸੇਵਿੰਗ ਖਤਮ ਹੋਈ ਪਈ ਹੈ, ਬੈਕ ਟੂ ਨੋਰਮਲ ਹੈ। ਸੋ ਸਮਾਂ ਜਿਹੜਾ ਆ ਬਦਲਦਾ ਰਹਿੰਦਾ ਆ, ਵੈਸੇ ਵੀ ਬਦਲਦਾ ਰਹਿੰਦਾ, ਪਰ ਇਹ ਜੋ ਮਨੁੱਖ ਨੇ ਆਪਣੀ ਸੁਵਿਧਾ ਦੇ ਲਈ ਘੜੀ ਬਣਾਈ ਹੋਈ ਆ, ਉਹ ਵੀ ਬਦਲਦਾ ਰਹਿੰਦਾ, ਪਰ ਸਮਾਂ ਚੱਲਦਾ ਰਹਿੰਦਾ। ਖੈਰ ਸਮਾਂ ਜਾਣਾਂਗੇ ਅਤੇ ਅੱਜ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਆ ਰਹੇ ਨੇ, ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਅਪਡੇਟਸ ਲਵਾਂਗੇ ਕੀ ਹੋ ਰਿਹਾ, ਚਿੰਤਨ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ, ਥੋੜ੍ਹੇ ਗੀਤ ਵੀ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਦੋ ਚਲਾਵਾਂਗੇ, ਅਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਸਾਨੂੰ ਅੱਪੜਦੇ ਨੇ, ਮਿਲਦੇ ਨੇ। ਸਵੇਰ ਦੇ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੁਰਬਾਣੀ ਵਿਚਾਰ 'ਚ, ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਬੜਾ ਪ੍ਰੋਗਰਾਮ ਚੰਗੀ ਤਰ੍ਹਾਂ ਸੰਚਾਲਨ ਕਰਦੇ ਨੇ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਉਮੀਦ ਰੱਖਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਲਾਹਾ ਲਓਗੇ। ਸੋ ਭੇਜੋ ਮਿੱਤਰ ਪਿਆਰੇ ਹੋ ਸੁਨੇਹੇ। ਅੱਜ ਮੀਂਹ ਬਹੁਤ ਪੈ ਰਿਹਾ ਆਸਟ੍ਰੇਲੀਆ ਦੇ ਵਿੱਚ, ਬਹੁਤ ਥਾਵਾਂ ਦੇ ਉੱਤੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ, ਵਾਰਨਿੰਗਸ ਵੀ ਆ ਰਹੀਆਂ, ਸੋ ਉਹਦੀ ਵੀ ਆਪਾਂ ਥੋੜ੍ਹੀ ਬਹੁਤੀ ਗੱਲ ਕਰਨੀ ਆ। ਇਸ ਤੋਂ ਇਲਾਵਾ ਸੁਨੇਹੇ ਤੁਹਾਨੂੰ ਦੱਸ ਦਿੰਦੇ, ਸਾਨੂੰ ਸਾਡੇ ਤੱਕ ਕੱਪੜ ਦੇ ਕਰਨ ਦੇ ਲਈ ਟੈਲੀਗ੍ਰਾਮ ਦੀ ਵਰਤੋਂ ਕਰ ਸਕਦੇ ਹੋ, ਜਿਹੜੀ ਕਿ ਬਹੁਤ ਵਧੀਆ ਦਰਜੇ ਦੀ ਐਪਲੀਕੇਸ਼ਨ ਹੈ, ਡੈਸਕਟੋਪ 'ਤੇ ਵੀ ਹੈਗੀ ਉਹ, ਅਤੇ ਨਾਲ ਦੀ ਨਾਲ ਈਮੇਲ ਰਿਕੁਐਸਟ ਐਟ ਹਰਮਨ ਰੇਡੀਓ ਐਟ ਜੀ ਐਟ ਸੋਰੀ ਰਿਕੁਐਸਟ ਐਟ ਹਰਮਨ ਰੇਡੀਓ .com 'ਤੇ ਵੀ ਈਮੇਲ ਪਾ ਸਕਦੇ ਹੋ। ਸੋ ਇਹ ਹੈ ਤਰੀਕੇ ਸਾਡੇ ਨਾਲ ਪਹੁੰਚਣ ਦੇ, ਗੱਲ ਕਰਨ ਦੇ। ਸੋ ਕੋਈ ਵੀ ਮਸਲਾ, ਕੋਈ ਧਿਆਨ ਦਿਵਾਉਣਾ ਚਾਹੁੰਦੇ ਸਾਡਾ ਕਿਸੇ ਗੱਲ ਵੱਲ, ਜਾਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ। ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ, ਅਤੇ ਸਮੇਂ ਸਮੇਂ ਸਿਰ ਲਹਿਰਾਂ ਚੱਲਦੀਆਂ ਨੇ ਬਹੁਤ, ਅਤੇ ਮਸਲੇ ਚੱਲਦੇ ਰਹਿੰਦੇ ਨੇ ਸਰਕਾਰਾਂ ਦੀ ਅਤੇ ਲੋਕਾਂ ਦੀ, ਕਈ ਵਾਰੀ ਜਿਹੜੀ ਹੈ ਉਹ ਆਪਸ 'ਚ ਬਣਦੀ ਨਹੀਂ, ਅਤੇ ਕੋਈ ਸੁਣਦਾ ਨਹੀਂ, ਕਦੇ ਲੋਕ ਨਹੀਂ ਸੁਣਦੇ, ਕਦੇ ਸਰਕਾਰਾਂ ਨਹੀਂ ਸੁਣਦੀਆਂ, ਬਹੁਤਾਤ ਸਰਕਾਰਾਂ ਨਹੀਂ ਸੁਣਦੀਆਂ, ਅਤੇ ਕਈ ਜਿਹੜੇ ਇੰਡੀਵਿਜੁਅਲ ਬੰਦੇ ਹੁੰਦੇ ਆ ਥੋੜ੍ਹੇ, ਉਹਨਾਂ ਦੀ ਜ਼ਿਆਦਾ ਸੁਣੀ ਜਾਂਦੀ ਆ। ਇਹ ਜਿਹੜਾ ਵਰਤਾਰਾ ਨਾ, ਅਕਸਰ ਅਸੀਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਵੀ ਹੁੰਦਾ ਆ। ਤੁਸੀਂ ਦੇਖਿਆ ਹੋਣਾ ਕਿ ਬੱਚੇ ਅਕਸਰ ਕੰਪਲੇਂਟ ਕਰਦੇ ਆ, ਜਦੋਂ ਦੋ ਤਿੰਨ ਬੱਚੇ ਘਰ 'ਚ ਹੋਣ ਨਾ, ਵੀ ਮੇਰੀ ਗੱਲ ਨਹੀਂ ਸੁਣਦਾ ਕੋਈ, ਮੈਨੂੰ ਨਹੀਂ ਪੁੱਛਦਾ ਕੋਈ, ਉਹਦੀ ਸੁਣੀ ਜਾਂਦੇ ਆ, ਉਹਨੂੰ ਜ਼ਿਆਦਾ ਪਿਆਰ ਕਰਦੇ ਆ, ਮੇਰੀ ਸੁਣਦਾ ਨਹੀਂ ਕੋਈ। ਇਹ ਬਜ਼ੁਰਗਾਂ 'ਚ ਵੀ ਆ ਜਾਂਦੀ ਹੈ ਗੱਲ, ਇਹ ਸਾਰਿਆਂ 'ਚ ਹੁੰਦੀ ਆ। ਸੋ ਜਿਹੜਾ ਘਰ ਦਾ ਲੀਡਰ ਹੁੰਦਾ, ਘਰ ਦਾ ਜਿਹੜਾ ਲਾਣੇਦਾਰ ਹੁੰਦਾ ਆ, ਉਸ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਕਿ ਉਹ ਸਮਾਂ ਜਿਹੜਾ ਵੰਡੇ। ਇਸੇ ਤਰ੍ਹਾਂ ਫਿਰ ਇਸ ਤੋਂ ਉੱਪਰ ਆਪਾਂ ਚਲ ਜਾਈਏ, ਮਹੱਲਿਆਂ ਦੇ ਵਿੱਚ ਚਲ ਜਾਈਏ, ਵੱਡੇ ਐਕਸਟੈਂਡਡ ਫੈਮਲੀਆਂ ਦੇ ਵਿੱਚ ਚਲ ਜਾਈਏ, ਇੱਕ ਦੂਜੇ ਦੀ ਗੱਲ ਬਹੁਤ ਕੋਈ ਘੱਟ ਸੁਣਦਾ, ਦੱਸਣਾ ਸਾਰੇ ਚਾਹੁੰਦੇ ਹੁੰਦੇ ਆ। ਫਿਰ ਪਿੰਡਾਂ ਦੇ ਵਿੱਚ ਸਰਪੰਚਾਂ ਦੀ ਗੱਲ ਕਰ ਲੈਂਦੇ ਹਾਂ ਕਿ ਉਹ ਵੀ ਕਈ ਵਾਰੀ ਗੱਲ ਨਹੀਂ ਸੁਣਦੇ, ਮਰਜ਼ੀ ਕਰਦੇ ਆ, ਸੁਣ ਲੈਂਦੇ ਆ, ਉਹਤੇ ਕੋਈ ਐਕਸ਼ਨ ਨਹੀਂ ਹੁੰਦਾ, ਜਾਂ ਕਹਿ ਲਓ ਕਿ ਉਹਨੂੰ ਸਮਝਾਉਂਦੇ ਨਹੀਂ ਹੈਗੇ। ਉਸ ਤੋਂ ਬਾਅਦ ਫਿਰ MLA ਆ ਜਾਂਦੇ ਆ ਅਤੇ ਫਿਰ ਵੱਡੇ ਲੀਡਰ ਆ ਜਾਂਦੇ ਆ। ਇਸੇ ਤਰ੍ਹਾਂ ਹੀ ਧਰਮ ਦੇ ਵਿੱਚ ਹੁੰਦੀ ਹੈ, ਧਰਮ ਜਿਹੜੇ ਪਾਲਦੇ ਨੇ। ਸੋ ਜਿਹੜਾ ਚੰਗਾ ਲੀਡਰ ਹੁੰਦਾ ਆ, ਚੰਗਾ ਲਾਣੇਦਾਰ ਹੁੰਦਾ ਆ, ਉਸ ਦਾ ਜਿਹੜਾ ਸਾਰਿਆਂ ਨਾਲੋਂ ਵੱਡਾ ਗੁਣ ਇਹ ਹੋਣਾ ਚਾਹੀਦਾ, ਇਹ ਹੁੰਦਾ ਆ ਕਿ ਉਹ ਗੱਲ ਸੁਣਦਾ ਹੋਵੇ ਸਾਰਿਆਂ ਦੀ, ਸਾਰਿਆਂ ਨਾਲ ਡਿਸਕਸ਼ਨ ਕਰਦਾ ਹੋਵੇ। ਕਈ ਵਾਰੀ ਨਾ 90% ਜਿਹੜੀ ਸਮੱਸਿਆ ਉਹ ਕਮਿਊਨੀਕੇਸ਼ਨ ਦੇ ਕਾਰਨ ਆਉਂਦੀ ਆ ਕਿ ਦੱਸਦੇ ਨਹੀਂ ਪ੍ਰੋਪਰ, ਨਾਲ ਨਹੀਂ ਲੈਂਦੇ, ਔਰ ਫਿਰ ਕਰਕੇ ਦੱਸਦੇ ਨਹੀਂ, ਦੱਸ ਜਦੋਂ ਜਿਹੜਾ ਕੀਤਾ ਹੁੰਦਾ ਆ ਉਹ ਵੀ ਨਹੀਂ ਫਿਰ ਦੂਜੀ ਤਰ੍ਹਾਂ ਦੱਸਣਾ ਹੈ। ਸੋ ਇਹ ਜਿਹੜੀ ਬਹੁਤ ਵੱਡੀ ਸਮੱਸਿਆ ਆਉਂਦੀ ਆ। ਫਿਰ ਕਈ ਵਾਰੀ ਉਹ 'ਚ ਗਲਤੀਆਂ ਵੀ ਹੁੰਦੀਆਂ, ਉਹਨਾਂ ਗਲਤੀਆਂ ਨੂੰ ਲੁਕਾਉਣ ਦੇ ਲਈ ਅਸੀਂ ਬਹੁਤ ਕੁਛ ਕਰਦੇ ਹਾਂ। ਹੁਣ ਗੱਲ ਕਰਦੇ ਹਾਂ ਲਾਲਚ ਦੀ, ਕਿ ਅੱਜ ਆਪਾਂ ਥੋੜ੍ਹੀ ਗੱਲ ਕਰਨੀ ਹੈ ਕਿ ਇੱਕ ਪਾਸੇ ਤੁਹਾਡਾ ਦੇਸ਼ ਹੈ, ਇੱਕ ਪਾਸੇ ਘਰ ਹੈ, ਅਤੇ ਦੂਜੇ ਪਾਸੇ ਤੁਹਾਨੂੰ ਕੋਈ ਲਾਲਚ ਦਿੰਦਾ ਆ। ਲਾਲਚ ਵੈਸੇ ਇੰਨਾ ਮਾੜਾ ਵੀ ਨਹੀਂ ਹੁੰਦਾ, 90% ਮਾੜਾ ਹੁੰਦਾ, 10% ਉਹਦੇ ਵਿੱਚ ਚੰਗੀ ਗੱਲ ਵੀ ਹੁੰਦੀ ਆ ਕਿ ਤੁਸੀਂ ਥੋੜ੍ਹੀ ਥੋੜ੍ਹੇ ਬਹੁਤੇ ਲਾਲਚ ਲਈ ਕੰਮ ਕਰਦੇ ਹਾਂ ਕਿ ਮੈਨੂੰ ਕੁਛ ਬਚੂਗਾ ਤਾਂ ਮੈਂ ਕੰਮ ਕਰਾਂ ਤਾਂ ਜ਼ਿਆਦਾ ਵਧੀਆ ਹੈ। ਕਈ ਵਾਰੀ ਇਹ ਹੁੰਦਾ ਕਿ ਮੈਨੂੰ ਸ਼ੋਭਾ ਮਿਲੇਗੀ, ਮੈਂ ਜਿਹੜਾ ਕੰਮ ਕਰਾਂਗਾ ਉਹਦੇ ਕਰਕੇ ਮੈਨੂੰ ਸ਼ੋਭਾ ਮਿਲੇਗੀ। ਹੁਣ ਇੱਕ ਇਸਤਰੀਆਂ ਅਤੇ ਬੰਦਿਆਂ ਦੇ ਵਿਚਾਲੇ ਲਾਲਚ ਦੀ ਜਿਹੜੀ ਲਾਲਚ ਦਾ ਜਿਹੜਾ ਕੌਨਸੈਪਟ ਹੈ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਫਰਕ ਹੈ। ਮੈਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੁਨਿਆਦਾਂ ਮੇਰੇ ਸਾਹਮਣੇ ਪਈ ਹੈ ਅਤੇ ਉਹ ਕਹਿੰਦੇ ਨੇ ਕਿ ਇਸਤਰੀਆਂ ਘੱਟ ਲਾਲਚੀ ਹੁੰਦੀਆਂ ਨੇ, ਉਹ ਹਰ ਚੀਜ਼ ਵਾਂਗ ਅੰਬ ਵੰਡ ਕੇ ਖਾਣਗੀਆਂ, ਪਰ ਪੁਰਸ਼ ਸਾਬਤ ਅੰਬ ਖਾਣਾ ਚਾਹੁੰਦੇ ਨੇ। ਠੀਕ ਹੈ, ਇਹ ਵੀ ਬਹੁਤ ਵਧੀਆ ਗੱਲ ਹੈ। ਕਹਿੰਦੇ ਭਾਵੇਂ ਇਸਤਰੀ ਘੱਟ ਲਾਲਚੀ ਹੁੰਦੀ ਹੈ ਪਰ ਜਿਹੜੀ ਹੁੰਦੀ ਹੈ ਉਹ ਬੜੀ ਲਾਲਚੀ ਹੁੰਦੀ ਹੈ ਅਤੇ ਸਾਰੀਆਂ ਹੱਦਾਂ ਟੱਪ ਜਾਂਦੀਆਂ। ਪੁਰਸ਼ ਦੇ ਉਲਟ ਇਸਤਰੀਆਂ ਵਿੱਚ ਲਾਲਚ ਘੱਟ ਪਰ ਸੁਹਿਰਦਤਾ ਵਧੇਰੇ ਹੁੰਦੀ ਹੈ। ਕਹਿੰਦੇ ਵੀ ਇੱਕ ਕਾਲਜ ਦੇ ਵਿੱਚ ਇੱਕ 3 ਟੰਗੀ ਰੇਸ ਸੀ, ਜਿੱਥੇ ਤੁਹਾਨੂੰ ਪਤਾ ਹੈ ਕਿ 2 ਲੱਤਾਂ ਬੰਨ ਦਿੱਤੀਆਂ ਜਾਂਦੀਆਂ ਨੇ ਤਾਂ ਉਹ 3 ਬਣ ਜਾਂਦੀਆਂ ਨੇ, 2 ਪੇਅਰ। ਇੱਕ ਮਧਰੀ ਲੜਕੀ ਨੇ ਆਪਣੀ ਲੰਮੀ ਸਹੇਲੀ ਨੂੰ ਆਪਣੀ ਸਾਥਣ ਬਣਾਇਆ ਅਤੇ ਉਸਨੇ ਆਪਣੀ ਮਾਂ ਨੂੰ ਆ ਕੇ ਦੱਸਿਆ ਕਿ ਮੈਂ ਉਸ ਦੇ ਨਾਲ ਦੌੜਨਾ ਹੈ। ਮਾਂ ਨੇ ਕਿਹਾ ਜੇ ਰੇਸ ਜਿੱਤਣੀ ਹੈ ਤਾਂ ਕਿਸੇ ਆਪਣੇ ਵਰਗੀ ਨੂੰ ਸਾਥਣ ਬਣਾ ਲੈ। ਪਰ ਧੀ ਨੇ ਕਿਹਾ ਕਿਉਂ, ਦੌੜ ਜਿੱਤਣ ਵਾਸਤੇ ਮੈਂ ਆਪਣੀ ਸਹੇਲੀ ਬਦਲ ਲਵਾਂ? ਕਿਆ ਬਾਤ ਹੈ। ਹੁਣ ਕਪੂਰ ਸਾਹਿਬ ਕਹਿੰਦੇ ਨੇ ਕਿ ਅਪੰਗ ਵਿਅਕਤੀਆਂ ਵਿੱਚ ਲਾਲਚ ਘੱਟ ਹੁੰਦਾ ਹੈ ਅਤੇ ਅਪੰਗਤਾ ਦੇ ਬਾਵਜੂਦ ਉਹ ਵਧੇਰੇ ਸਹਿਯੋਗ ਅਤੇ ਕੁਰਬਾਨੀਆਂ ਦਿੰਦੇ ਹਨ। ਗਰੀਬ ਮਾਪਿਆਂ ਦਾ ਇੱਕ ਬੱਚਾ 1 ਲੱਤ ਤੋਂ ਅਪੰਗ ਸੀ। ਮਾਪਿਆਂ ਲਈ ਉਸਦਾ ਧਿਆਨ ਰੱਖਣਾ ਮੁਸ਼ਕਲ ਸੀ। ਉਹ ਮਾਪਿਆਂ 'ਤੇ ਬੋਝ ਨਾ ਬਣਨ ਦੀ ਗੱਲ ਕਰਦਾ ਰਹਿੰਦਾ ਸੀ। ਇੱਕ ਦਿਨ ਬਿਨਾਂ ਦੱਸੇ ਉਹ ਗੱਡੀ ਚੜ੍ਹ ਗਿਆ। ਕੁਛ ਸਾਲ ਗੁਰਦੁਆਰਿਆਂ ਵਿੱਚ ਸੇਵਾ ਕਰਦਾ ਰਿਹਾ, ਫਿਰ ਆਪਣਾ ਕੰਮ ਕਰਨ ਲੱਗ ਪਿਆ ਅਤੇ ਮਾਪਿਆਂ ਦੀ ਮਦਦ ਕਰਦਾ ਰਿਹਾ। ਕਿਸੇ ਨੇ ਪੁੱਛਿਆ, ਤੈਨੂੰ ਘਰ ਛੱਡਣ ਦੀ ਹਿੰਮਤ ਕਿਵੇਂ ਪਈ? ਉਸਨੇ ਕਿਹਾ, ਹਿੰਮਤ ਹਰ ਕਿਸੇ ਵਿੱਚ ਹੁੰਦੀ ਹੈ ਪਰ ਕਿਸੇ ਲਾਲਚ ਕਾਰਨ ਅਸੀਂ ਉਸ ਨੂੰ ਵਰਤਦੇ ਨਹੀਂ। ਹੁਣ ਇਸ ਤੋਂ ਅਗਲਾ ਨੁਕਤਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗਾ ਲਾਲਚ ਦੇ ਪ੍ਰਤੀ। ਕਪੂਰ ਸਾਹਿਬ ਵੀ ਕਹਿੰਦੇ ਨੇ ਕਿ ਸ਼ਹਿਰੀ ਲੋਕ ਵਧੇਰੇ ਲਾਲਚੀ ਹੁੰਦੇ ਹਨ ਕਿਉਂਕਿ ਸ਼ਹਿਰਾਂ ਵਿੱਚ ਲਾਲਚ ਕਰਨ ਯੋਗਾ ਪੈਸਾ ਅਤੇ ਚੀਜ਼ਾਂ ਵਧੇਰੇ ਹੁੰਦੀਆਂ ਹਨ। ਜੇ ਲਾਲਚ ਦੇ ਸਾਰੇ ਰੰਗ ਵੇਖਣੇ ਹੋਣ ਤਾਂ ਰਾਜਧਾਨੀ ਵਿੱਚ ਜਾਓ। ਠੀਕ ਹੈ ਨਾ ਵਰਤਾਰਾ ਜੋ ਚੱਲ ਰਿਹਾ। ਪੇਂਡੂ ਵੀ ਕਹਿੰਦੇ ਲਾਲਚੀ ਹੁੰਦੇ ਹਨ ਪਰ ਉਹਨਾਂ ਦਾ ਲਾਲਚ 1-2 ਚੀਜ਼ਾਂ ਤੱਕ ਹੀ ਹੁੰਦਾ ਹੈ। ਕਿਸਾਨ ਦਾ ਮੁੱਖ ਲਾਲਚ ਜ਼ਮੀਨ ਬਾਰੇ ਹੀ ਹੁੰਦਾ ਹੈ। ਇੱਕ ਕਿਸਾਨ ਨੇ ਕਿਹਾ ਸੀ, ਮੈਨੂੰ ਜ਼ਮੀਨ ਦਾ ਲਾਲਚ ਕੋਈ ਨਹੀਂ, ਪਰ ਮੈਂ ਚਾਹੁੰਦਾ ਹਾਂ ਕਿ ਮੇਰੀ ਜ਼ਮੀਨ ਦੇ ਆਲੇ ਦੁਆਲੇ ਦੇ ਖੇਤ ਮੇਰੇ ਹੋ ਜਾਣ। ਠੀਕ ਹੈ ਜੀ। ਸੋ ਇਹ ਸੀ ਲਾਲਚ ਸੰਬੰਧੀ ਕੁਛ ਨੁਕਤੇ ਜਿਹੜੇ ਕਪੂਰ ਸਾਹਿਬ ਨੇ ਕਿਹਾ ਦੱਸੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਵੱਡੇ ਵੱਡੇ ਕਾਰਪੋਰੇਟ, ਵੱਡੇ ਵੱਡੇ ਸੇਠ ਸ਼ਾਹੂਕਾਰ ਮਲਕ ਇਹਨਾਂ ਦੀ, ਕਿ ਇਹਨਾਂ ਦਾ ਲਾਲਚ ਕਿੱਥੇ ਰੁਕਦਾ ਜਾ ਕੇ। ਸਾਰਾ ਦੇਸ਼ ਉੱਤਰੀ ਭਾਰਤ ਇੱਕ ਪਾਸੇ ਹੋਇਆ ਪਿਆ ਤੇ ਇਹਨਾਂ ਦਾ ਨਾਮ ਸਾਰਿਆਂ ਨਾਲ ਵੱਡਾ ਵੱਜਦਾ ਹੈ। ਦੋਸਤੋ, ਕਿਸੇ ਵੀ ਕੰਮ ਦੇ ਵਿੱਚ, ਕਿਸੇ ਵੀ ਕਲੇਸ਼ ਦੇ ਵਿੱਚ ਪਿੰਡਾਂ 'ਚ ਜਾ ਕੇ ਦੇਖੋ ਤੁਸੀਂ, ਸ਼ਹਿਰਾਂ ਦਾ ਤਾਂ ਮੈਨੂੰ ਬਹੁਤਾ ਜ਼ਿਆਦਾ ਪਤਾ ਨਹੀਂ, ਕਿ ਕਿਤੇ ਕਿਸੇ ਦਾ ਨਾਂ ਵੱਜ ਜਾਵੇ ਤਾਂ ਉਹ ਸਾਰਿਆਂ ਨੂੰ ਮੂਹਰੇ ਆ ਕੇ ਕਹਿੰਦਾ, ਬਾਈ ਮੇਰਾ ਨਾਂ ਕਿਉਂ ਲੈਂਦੇ ਆ, ਕੀ ਗੱਲ ਹੈ ਬਾਈ, ਮੈਂ ਨਹੀਂ ਆਉਂਦਾ ਤੁਹਾਡੀ ਲੜਾਈ ਦੇ ਵਿੱਚ, ਮੈਨੂੰ ਕੋਈ ਲਾਲਚ ਨਹੀਂ, ਤੁਸੀਂ ਆਮ ਦੇਖਿਆ ਹੋਣਾ। ਪਰ ਪੈਸਾ ਦੇਖੋ ਕਿੱਡੀ ਚੀਜ਼ ਹੈ, ਵੀ ਇੰਨਾ ਪੈਸਾ ਹੋਣ ਦੇ ਬਾਵਜੂਦ ਕੋਈ ਅੰਤ ਹੀ ਨਹੀਂ, ਪੈਸੇ ਦਾ ਕੋਈ ਅੰਤ ਨਹੀਂ, ਵੀ ਕਿੰਨਾ ਕੁ ਹੋ ਜਾਵੇ, ਕਿੱਥੇ ਜਾ ਕੇ ਸਟੋਪ ਹੋਏਗਾ, ਕਿਸ ਤਰ੍ਹਾਂ ਸਟੋਪ ਹੋਏਗਾ। ਝੂਠੋ ਮਾਇਆ ਕੋ ਮੱਦ ਮਾਨ, ਇਹ ਤਾਂ ਮਾਇਆ ਦਾ ਜਿਹੜਾ ਮਾਣ ਹੈ ਨਾ, ਇਹ ਤਾਂ ਸ਼ਰਾਬ ਦੇ ਨਸ਼ੇ ਵਰਗਾ ਹੈ। ਧਰੋ ਮੋਹ ਦੂਰ ਕਰ ਬਪਰੇ ਸੰਗ ਗੋਪਾਲੋ ਜਾਨ, ਉਹਨਾਂ ਨੂੰ ਵੈਸੇ ਸ਼ਾਇਦ ਧਰਮ ਤਾਂ ਹੁੰਦਾ ਨਹੀਂ, ਜਿੱਥੇ ਪੈਸਾ ਹੁੰਦਾ ਉੱਥੇ ਤਾਂ ਧਰਮ ਬਿਲਕੁਲ ਹੀ ਨਹੀਂ ਹੁੰਦਾ। ਮਿਥਿਆ ਰਾਜ ਜੋਬਨ ਔਰ ਉਮਰੇ ਮੀਰ ਮਲਕ ਔਰ ਖਾਨ, ਇਹ ਸਾਰੇ ਮਿੱਥ ਨੇ, ਜਿਹੜੇ ਰਾਜ ਵੀ ਹੈ ਨਾ ਇਹ ਵੀ ਮਿੱਥੇ ਜਾਂਦੇ ਨੇ, ਵੀ ਆਹ ਮੇਰੀ ਬਾਉਂਡਰੀ ਆ। ਇੱਦਾਂ ਜਿਹੜਾ ਜੋਬਨ ਹੈ, ਜਵਾਨੀ ਹੈ, ਉਹਦੀ ਵੀ ਕੋਈ, ਉਹ ਵੀ ਮਿੱਥਿਆ ਹੀ ਹੈ, ਪਰ ਇੰਨੀ ਕੁ ਦੇਰ ਵਾਸਤੇ ਹੀ ਹੈ। ਔਰ ਜਿਹੜੇ ਉਮਰੇ ਉਮਰਾਓ ਜਿਹੜੇ ਨੇ, ਮੀਰ ਮਲਕ ਜਿਹੜੇ ਖਾਨ, ਜਿਹੜੇ ਉਪਾਧੀਆਂ ਨੇ, ਇਹ ਵੀ ਸਾਰੇ ਮਿੱਥਿਆ। ਮਿੱਥਿਆ ਕਾਪਰ ਸੁਗੰਧ ਚਤਰਾਈ, ਮਿੱਥਿਆ ਭੋਜਨ ਪਾਨ, ਇਹ ਵੀ ਸਾਰੇ ਅਨਸਟੇਬਲ ਨੇ। ਹੁਣ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਪੌੜੀ ਦਰਜ ਕਰਦੇ ਨੇ, ਜਿਹੜੀ ਇਸ ਲਾਲਚ ਦੇ ਉੱਤੇ ਜਾਂ ਇਸ ਵਰਤਾਰੇ ਦੇ ਉੱਤੇ ਜਿਸ ਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ, ਕਿ ਕੀ ਲਿਮਿਟ ਹੈ, ਅੰਤ ਕੀ ਹੈ, ਕਿੱਥੇ ਜਾ ਕੇ ਰੁਕਿਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਕਿ ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸਵਾਰਿਆ। ਕਹਿੰਦੇ ਘੋੜੇ, ਘੋੜਿਆਂ ਦੇ ਉੱਤੇ ਪਾਈਆਂ ਕਾਠੀਆਂ, ਹਵਾ ਨਾਲ ਕਰਦੀ ਗੱਲਾਂ ਉਹ ਤੋਂ ਘੋੜੇ ਘੋੜੀਆਂ, ਤੁਰੇ ਪਲਾਣੇ ਪੌਣ ਵੇਗ, ਹਵਾ ਦੀ ਸਪੀਡ ਨਾਲ ਚੱਲਣ ਵਾਲੇ ਘੋੜੇ, ਹਰ ਰੰਗੀ ਹਰਮ ਸਵਾਰਿਆ। ਇਹ ਕੁਛ ਚੀਜ਼ਾਂ ਹੋਣ, ਹਰ ਰੰਗ ਹੋਵੇ, ਅਤੇ ਜਿਹੜਾ ਹਰਮ ਹੈ, ਹਰਮ ਮਤਲਬ ਹੁੰਦਾ ਇੱਥੇ ਪੈਟੀਓ ਜਾਂ ਮੰਡਪ ਜਿਹੜੇ ਨੇ, ਉਹ ਸਵਾਰੇ ਪਏ ਨੇ ਫੁੱਲਾਂ ਦੇ ਨਾਲ, ਸਾਰਾ ਕੁਛ ਕੋਲ ਹੈ। ਕੋਠੇ ਮੰਡਪ ਮਾੜੀਆਂ, ਲਾਏ ਬੈਠੇ ਕਰ ਪਸਾਰਿਆ। ਕੋਠੇ ਬਣੇ ਹੋਏ ਨੇ, ਕੋਠੀਆਂ, ਮੰਡਪ ਲੱਗੇ ਹੋਏ ਨੇ ਆਲੇ ਦੁਆਲੇ, ਬਾਲਕੋਨੀਆਂ, ਮਾੜੀਆਂ, ਜਿਹੜੀਆਂ ਮੈਂਸ਼ਨਸ ਜਿਹਨੂੰ ਪਵਿਲੀਅਨਸ ਵੀ ਕਹਿ ਦਿੰਦੇ ਨੇ, ਲਾਏ ਬੈਠੇ ਕਰ ਪਸਾਰਿਆ। ਇੰਨਾ ਕੁਛ ਹੈਗਾ ਸਾਰਾ ਕੁਛ, ਅਤੇ ਬਸ ਪਸਰਿਆ ਬੈਠਾ ਤੂੰ, ਚੀਜ਼ ਕਰਨ ਮਨ ਭਾਵਦੀ, ਹਰ ਬੁੱਝਣ ਨਹੀਂ ਆ ਰਿਹਾ। ਆਪਣੇ ਮਨ ਮਰਜ਼ੀ ਦੀਆਂ ਚੀਜ਼ਾਂ ਮੰਗਾਉਂਦੇ ਨੇ, ਖਾਂਦੇ ਨੇ, ਪਰ ਪਰਮਾਤਮਾ ਨੂੰ ਨਹੀਂ ਯਾਦ, ਹਾਰ ਗਿਆ ਤੂੰ। ਕਰ ਫਰਮਾਇਸ਼ ਖਾਇਆ, ਵੇਖ ਮਹਿਲਤ ਮਰਨ ਵਿਸਾਰਿਆ। ਫਰਮਾਇਸ਼ਾਂ ਕਰ ਕਰਕੇ ਖਾਣਾ, ਅੱਜ ਮੈਂ ਆਹ ਖਾਣਾ ਆ, ਅੱਜ ਮੈਨੂੰ ਆਹ ਬਣਾ ਕੇ ਦਿਓ, ਅੱਜ ਮੈਂ ਆਹ ਖਾਣਾ ਆ। ਮਹਿਲਾਂ ਨੂੰ ਦੇਖ ਦੇਖ ਕੇ ਆਪਣਾ ਤੂੰ ਮਰਨਾ ਭੁੱਲ ਗਿਆ, ਜਰ ਆਈ ਜੋਬਨ ਹਾਰਿਆ। ਜਰ ਦਾ ਮਤਲਬ ਇੱਥੇ ਓਲਡ ਏਜ ਵੀ ਹੁੰਦਾ, ਜਰ ਦਾ ਮਤਲਬ ਇੱਥੇ ਮਾਇਆ ਵੀ ਹੁੰਦੀ ਆ। ਚਮਕਦੀ ਹੋਈ ਮਾਇਆ ਜਦੋਂ ਆਉਂਦੀ ਹੈ ਨਾ, ਜਿਹੜੇ ਕੋਲ ਆ ਜਾਂਦੀ ਹੈ ਉਸਦੀ ਜਵਾਨੀ ਹਾਰ ਜਾਂਦੀ ਹੈ। ਜਵਾਨੀ ਦੇ ਵਿੱਚ ਮਾਇਆ ਆ ਜਾਵੇ ਇੱਕਦਮ ਜ਼ਿਆਦਾ, ਤਾਂ ਉਹ ਬੰਦਾ ਹਾਰ ਜਾਂਦਾ ਆ। ਸੋ ਮੈਂ ਇਹਨਾਂ ਪੁਰਖਾਂ ਨੂੰ ਪੁੱਛਦਾ ਹਾਂ, ਬੰਦਿਆਂ ਨੂੰ ਪੁੱਛਦਾ ਹਾਂ, ਜਾਂ ਮੇਰਾ ਸਵਾਲ ਹੈ ਕਿ ਐਡੇ ਲਾਲਚ ਕਿ ਤੁਹਾਨੂੰ ਦੇਸ਼ ਦੇ ਤੁਹਾਨੂੰ ਆਂਢ ਗੁਆਂਢ ਦਾ ਕੁਛ ਨਹੀਂ ਪਤਾ, ਕੀ ਚੱਲ ਰਿਹਾ, ਕੀ ਕਰ ਰਹੇ ਹੋ, ਲੋਕ ਤਰਾਹ ਤਰਾਹ ਕਰ ਰਹੇ ਨੇ, ਐਡਾ ਵਿਦਰੋਹ ਹੋਇਆ ਹੋਵੇ ਅਤੇ ਬਿਆਨ ਫਿਰ ਵੀ ਉਹਨਾਂ ਦੇ ਉਲਟ ਆ ਰਹੇ। ਮੈਂ ਇੱਕ ਦੋ ਬਿਆਨ ਦੇਖ ਰਿਹਾ ਸੀਗਾ, ਉਹ ਮਜ਼ਾਕ ਉਡਾ ਰਹੇ ਨੇ ਕਿਸਾਨਾਂ ਦਾ। ਮਤਲਬ ਕਮਾਲ ਹੋ ਗਈ, ਭਾਰਤ ਦਾ ਇਤਿਹਾਸ, ਹਿੰਦੁਸਤਾਨ ਦਾ ਇਤਿਹਾਸ ਪਤਾ ਹੀ ਨਹੀਂ। ਖੈਰ, ਰੱਬ ਦਾ CCTV ਜਿਹੜਾ ਚੱਲਦਾ ਆ, ਕਮਰ ਗਰੇਵਾਲ ਦਾ ਇੱਕ ਗੀਤ ਆਇਆ, ਆਪਾਂ ਉਹ ਸੁਣਦੇ ਹਾਂ ਅਤੇ ਗੀਤ ਦੇ ਉਸ ਪਾਰ ਫਿਰ ਮੌਸਮ ਤੁਹਾਡੇ ਸੁਨੇਹੇ ਆ ਰਹੇ ਨੇ। ਤੜਾ ਤੜ ਭੇਜੋ ਜੀ, ਮੌਸਮ ਅੱਜ ਗਿੱਲਾ ਹੀ ਹੈ। ਸੋ ਆਓ ਕਮਰ ਗਰੇਵਾਲ ਨੂੰ ਸੁਣਦੇ ਹਾਂ।
ਬੜੀ ਚਲਾਕੀ ਦੇ ਨਾਲ ਕਰਦਾ ਕੰਮ ਤੂੰ ਪੁੱਠੇ ਸਿੱਧੇ, ਭੁੱਲਿਆ ਫਿਰਦਾ ਸਭ ਕੁਝ ਤੇਰੇ ਭੇਦ ਜਾਣਦਾ ਉਹ ਗੁੱਜੇ। ਬੜੀ ਚਲਾਕੀ ਦੇ ਨਾਲ ਕਰਦਾ ਕੰਮ ਤੂੰ ਪੁੱਠੇ ਸਿੱਧੇ, ਭੁੱਲਿਆ ਫਿਰਦਾ ਸਭ ਕੁਝ ਤੇਰੇ ਭੇਦ ਜਾਣਦਾ ਉਹ ਗੁੱਜੇ। ਜਿਹਨੂੰ ਪਤਾ ਉਹ ਤਾਂ ਬੀਤ ਗਏ ਤੇ ਆਉਣ ਵਾਲੇ ਵੀ ਕੱਲ ਦਾ ਏ। ਰੱਬ ਦਾ ਸੀਸੀ
ਜੀ। ਰੱਬ ਦਾ CCTV ਹਰ ਥਾਂ ਚੱਲਦਾ ਹੈ। ਇਹ CCTV ਦਾ ਜਿਹੜਾ ਕੌਨਸੈਪਟ ਹੈ, ਆਪਾਂ ਕਈ ਵਾਰੀ ਗੱਲਾਂ ਵੀ ਕੀਤੀਆਂ ਕਿ ਚਿੱਤਰਗੁਪਤ, ਤੁਹਾਨੂੰ ਪਤਾ ਹੈ ਕਿ ਕੌਨਸੈਪਟ ਹੋਏ ਨੇ, ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। CCTV ਜਿਹੜਾ ਹਜੇ ਉੱਥੇ ਤੱਕ ਵੈਸੇ ਪਹੁੰਚਿਆ ਨਹੀਂ ਚਿੱਤਰਗੁਪਤ ਤੱਕ, ਕਿਉਂਕਿ ਚਿੱਤਰ ਦਾ ਮਤਲਬ ਹੁੰਦਾ ਵਿਜੂਅਲ ਅਤੇ ਗੁਪਤ ਦਾ ਮਤਲਬ ਹੁੰਦਾ ਜਿਹੜੇ ਸੋਚ ਰਹੇ ਹਾਂ ਅਸੀਂ ਉਸ ਦੀ ਗੱਲ। ਹਰ ਥਾਂ ਚੱਲਦਾ ਆ। ਖੈਰ, ਗੀਤ ਬੜੇ ਵਧੀਆ, ਔਰ ਇਹ ਜਿਹੜੇ ਕਲਾਕਾਰ ਨੇ, ਕਈ ਕਲਾਕਾਰ ਇਹ ਕੌਂਸਟੈਂਟਲੀ ਪਰਮਾਨੈਂਟਲੀ ਜਿਹੜੇ ਕਿਸਾਨ ਮੋਰਚੇ ਦੇ ਨਾਲ ਜੁੜੇ ਹੋਏ ਨੇ ਕਈ ਮਹੀਨਿਆਂ ਤੋਂ, ਔਰ ਸੇਵਾ ਕਰ ਰਹੇ ਨੇ, ਬਹੁਤ ਵਧੀਆ ਗੱਲ ਹੈ। ਔਰ ਕਈ ਜਿਹੜੇ ਸਿੰਗਰ ਨੇ ਉਹਨਾਂ ਦੀ ਦੁਰਦਸ਼ਾ ਵੀ ਹੋ ਰਹੀ ਆ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਥੋੜ੍ਹਾ ਸਮਾਂ ਵੀ ਜਾਣ ਲਈਏ, ਕਿਉਂਕਿ ਸੁਬਾਹ ਨਹੀਂ ਦੱਸਿਆ। ਇਸ ਵੇਲੇ ਘੜੀ 8:19 ਦਿਖਾ ਰਹੀ ਹੈ ਸਿਡਨੀ ਈਸਟ ਕੋਸਟ ਦੇ ਉੱਤੇ, ਔਰ ਬ੍ਰਿਸਬਨ ਦੇ ਵਿੱਚ 7:19, ਐਡਲੇਡ ਵਿੱਚ 7:50 ਹੋਏ ਨੇ, ਪਰਥ ਦੇ ਵਿੱਚ 5:20 ਸਵੇਰ ਦੇ, ਨਵੀਂ ਦਿੱਲੀ ਦੇ ਵਿੱਚ 2:50 ਤੜਕੇ ਦੇ ਹੋਏ ਨੇ, ਲੰਡਨ ਦੇ ਵਿੱਚ 9:20 ਸ਼ੁੱਕਰਵਾਰ ਚੱਲ ਰਿਹਾ, ਔਰ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:20 ਸ਼ੁੱਕਰਵਾਰ ਦੁਪਹਿਰ ਦੇ ਹੋਏ ਨੇ, ਔਰ ਦੁਪਹਿਰ ਦੇ 1:20 ਵੈਨਕੂਵਰ ਅਤੇ ਐਲਏ ਦੇ ਵਿੱਚ ਹੋਏ ਨੇ। ਇਹ ਸੀ ਸਮਾਂ ਔਰ ਮੌਸਮ ਦੇ ਸੰਬੰਧ ਦੇ ਵਿੱਚ ਕੁਛ ਗੱਲਾਂ ਕਰਨੀਆਂ ਨੇ। ਕਈ ਹਿੱਸੇ ਵਿੱਚ ਮੀਂਹ ਦੱਸਿਆ ਜਾ ਰਿਹਾ, 32 ਡਿਗਰੀ, ਬ੍ਰਿਸਬਨ ਦੇ ਵਿੱਚ ਭਾਰਾ ਮੀਂਹ 25 ਡਿਗਰੀ, ਔਰ ਭਾਰਾ ਮੀਂਹ ਕੌਫਸ ਹਾਰਬਰ ਦੇ ਵਿੱਚ ਪੈ ਰਿਹਾ, ਤਕਰੀਬਨ 100 ਮੀਲ ਤੋਂ ਉੱਤੇ ਮੀਂਹ ਪੈ ਚੁੱਕਾ ਇੱਥੇ। ਵੈਸੇ ਅੱਜ ਕੌਫਸ ਹਾਰਬਰ ਦੇ ਵਿੱਚ ਪ੍ਰਦਰਸ਼ਨ ਵੀ ਸੀਗਾ ਸ਼ਾਮ ਨੂੰ, ਹਜੇ ਕੋਈ ਪਤਾ ਨਹੀਂ 3 ਵਜੇ ਕੀ ਹੋਣਾ ਹੈ, ਪਰ ਮੀਂਹ ਬਹੁਤ ਹੈ, ਫਲੈਸ਼ ਫਲੱਡਿੰਗ ਦੱਸੀ ਹੋਈ ਆ। ਸਿਡਨੀ ਦੇ ਵਿੱਚ 24 ਡਿਗਰੀ ਹਲਕਾ ਮੀਂਹ ਦੱਸਿਆ ਜਾ ਰਿਹਾ, ਕੈਨਬਰਾ ਦੇ ਵਿੱਚ 21 ਡਿਗਰੀ ਠੰਡਾ, 29 ਡਿਗਰੀ ਗਰਮ ਮੈਲਬਨ ਦੇ ਵਿੱਚ, 35 ਡਿਗਰੀ ਗਰਮ ਐਡਲੇਡ ਦੇ ਵਿੱਚ, 32 ਡਿਗਰੀ ਪਰਥ ਦੇ ਵਿੱਚ, 33 ਡਿਗਰੀ ਗਰਜਨ ਛਿੱਟਾਂ ਡਾਰਵਿਨ 'ਚ, ਐਲਿਸ ਸਪ੍ਰਿੰਗ ਦੇ ਵਿੱਚ ਬੱਦਲ, 35 ਡਿਗਰੀ, ਕਾਫੀ ਮੀਂਹ ਪੈ ਚੁੱਕੇ ਨੇ ਉੱਥੇ। ਸੋ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 13 ਡਿਗਰੀ ਹੈ, ਹਲਕਾ ਮੀਂਹ ਦੱਸਿਆ ਜਾ ਰਿਹਾ, ਔਰ ਦਿਨਾਂ ਨੂੰ ਅੱਜ 19 ਡਿਗਰੀ ਤੱਕ ਪਹੁੰਚੇਗਾ ਜੀ। ਇਹ ਸੀ ਮੌਸਮ ਦੀ ਜਾਣਕਾਰੀ। ਸਾਡੇ ਮਾਣਯੋਗ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ, ਜਗਤਾਰ ਜੌਲ ਬਾਈ ਜੀ ਆ ਗਏ ਨੇ ਮਨੀਲਾ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ? ਪਾਲਾ ਬੈਂਸ, ਕੀ ਹਾਲ ਚਾਲ ਹੈ ਜੀ? ਕੋਬਰਮ ਵਾਲੇ ਹੋ ਅਤੇ ਪ੍ਰੋਗਰਾਮ ਦਾ ਕਹਿੰਦਾ ਪੂਰਾ ਆਨੰਦ ਲੈ ਰਹੇ ਹਾਂ ਜੀ। ਬਾਕੀ ਕਹਿੰਦੇ ਭਾਜੀ ਮੋਦੀ 2 ਦਾ ਇੰਤਜ਼ਾਰ ਕਰ ਰਹੇ ਹਾਂ ਜੀ, ਪ੍ਰੋਗਰਾਮ ਜੁਆਇਨ ਕਰਨਗੇ ਅਤੇ ਮਨ ਕੀ ਬਾਤ ਸੁਣਾਂਗੇ। ਜੀ 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 ਬਿਲਕੁਲ ਬਿਲਕੁਲ ਆ ਰਹੇ ਨੇ ਭਾਜੀ। ਜੀ ਐਸ ਚਾਲ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੰਦਰੁਸਤ ਤੋਂ ਚੜ੍ਹਦੀ ਕਲਾ ਚੋਂ ਤੁਹਾਡੀਆਂ ਖਬਰਾਂ ਸ਼ੇਅਰ ਕਰਾਂਗੇ, ਹਾਲਣ ਦਿਓ ਭਾਜੀ। ਅਤੇ ਹਰਨੇਕ ਸਿੰਘ ਹੁਣੀ ਵੀ ਜੁੜੇ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਅਤੇ ਈਮੇਲ ਦੇ ਜ਼ਰੀਏ ਉਹਨਾਂ ਨੇ ਇੱਕ ਸ਼ਾਇਦ ਮੁੱਦੇ ਵੱਲ ਨੂੰ ਧਿਆਨ ਦਵਾਇਆ। ਹਾਂਜੀ, ਆਪਾਂ ਇਹਦੀ ਗੱਲ ਕਰਾਂਗੇ। ਸੁਖਪ੍ਰੀਤ ਸਿੱਧੂ ਆ ਗਏ ਨੇ ਅਤੇ ਅੱਜ ਕਹਿੰਦੇ ਰੋਸਟਰ ਡੇ ਆਫ ਅਤੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਅਤੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਵਲਿੰਟਨ ਨਿਊਜ਼ੀਲੈਂਡ ਤੋਂ। ਬਹੁਤ ਧੰਨਵਾਦ ਜੀ ਤੁਹਾਡਾ ਸੁਖਪ੍ਰੀਤ ਜੀ। ਮੌਲੀ ਜੋਲ ਭੈਣ ਜੀ ਵੀ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਉਹ ਵੀ ਕਹਿੰਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ। ਜੀ ਸਤਿ ਸ਼੍ਰੀ ਅਕਾਲ ਭੈਣ ਜੀ, ਠੀਕ ਠਾਕ ਹੋ? ਸੁਖਵਿੰਦਰ ਸਿੰਘ ਭਾਅ ਜੀ ਸਤਿ ਸ਼੍ਰੀ ਅਕਾਲ, ਔਰ ਬੈਸਟ ਪ੍ਰਿੰਟਿੰਗ ਤੋਂ ਦੀਪਜੋਤ ਸੋਈ ਸਾਡੇ ਨਾਲ ਆ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਕਹਿੰਦੇ ਨੇ ਕਿ ਅੱਜ ਜ਼ਰਾ ਪੁੱਛੋ ਗੋਦੀ ਭਗਤਾਂ ਨੂੰ ਕਿ ਕਿੱਥੇ ਇਹਨਾਂ ਦਾ ਅਨਪੜ੍ਹ ਲੀਡਰ ਨਾਲੇ, ਕਿੱਥੇ ਹੁਣ ਗੋਦੀ ਭਗਤ ਅੰਨੇ ਹੋ ਗਏ, ਹੁਣ ਸਾਰੇ ਦਿਸਦਾ ਨਹੀਂ ਦੇਸ਼ ਦਾ ਵਿਨਾਸ਼ ਇਹਨਾਂ ਨੂੰ, ਅਸਲ ਅੱਤਵਾਦੀ ਇਹ ਨੇ, ਇਹਨਾਂ ਨੂੰ ਦੇਸ਼ 'ਚੋਂ ਕੱਢੋ ਬਾਹਰ। ਸੱਚ ਕੌੜਾ ਜ਼ਰੂਰ ਹੈ, ਕੋਈ ਨਹੀਂ, ਕਰਦੇ ਹਾਂ ਗੱਲਾਂ ਬਾਤਾਂ ਸਾਰੀਆਂ। ਅਤੇ ਲਾਡੀ ਬੈਂਸ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ। ਲਾਡੀ ਜੀ ਕੀ ਹਾਲ ਚਾਲ, ਠੀਕ ਠਾਕ ਹੋ? ਗੌਰਵ ਸ਼ਰਮਾ ਜੀ, ਵਿਨੀਪੈਗ ਵਾਲਿਓ, ਠੀਕ ਠਾਕ ਹੋ? ਚੜ੍ਹਦੀ ਕਲਾ 'ਚ। ਅਤੇ ਸਮੀਰ ਪੌਲ ਆਸਟਰੀਆ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਨੇ ਕਿ ਵੀਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਹਮੇਸ਼ਾ ਪੌਡਕਾਸਟ ਵਿੱਚ ਸੁਣੀ ਦਾ ਅਤੇ ਮੇਰਾ ਸਭ ਤੋਂ ਪਸੰਦੀਦਾ ਪ੍ਰੋਗਰਾਮ ਹੈ। ਇੱਕ ਵਿਚਾਰ ਹੈ ਜੀ ਪੋਜ਼ਿਟਿਵਿਟੀ ਦੇ ਉੱਪਰ। ਹਾਂਜੀ, ਇਹ ਨਾ ਅਸਲ ਦੇ ਵਿੱਚ ਕੱਲ੍ਹ ਨੂੰ ਸਵੇਰ ਨੂੰ ਵਿਚਾਰ ਦੇ ਵਿੱਚ ਸ਼ੇਅਰ ਕਰਾਂਗੇ, ਪਰ ਜਿਹੜਾ ਬਾਕੀ ਕਹਿੰਦੇ ਬੜਾ ਦੁੱਖ ਲੱਗਾ ਸੁਣ ਕੇ ਲਾਸਟ ਵੀਕ ਕਿ ਕੀ ਫਲੋਰਾ ਸਾਹਿਬ ਵੀ ਹੁਣ ਭਗਤਾਂ ਦੀ ਗਿਣਤੀ ਵਿੱਚ ਆ ਗਏ ਨੇ, ਨਾਲੇ ਹੱਸ ਰਹੇ ਨੇ। ਨਹੀਂ 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 ਜੀ, ਬੀ ਪੋਜ਼ਿਟਿਵ, ਬੀ ਪੋਜ਼ਿਟਿਵ, ਕੋਈ ਪਤਾ ਨਹੀਂ ਕਿੱਧਰ ਨੂੰ ਜਾਣਾ ਆ, ਪੋਲੀਟਿਕਸ ਹੁੰਦੀ ਇੱਦਾਂ ਦੀ ਆ। ਅਤੇ ਰਮਨਦੀਪ ਅਟਵਾਲ ਮਲਡੂਰੇ ਤੋਂ, ਸੋਰੀ ਰਿਵਰਲੈਂਡ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਜੈ ਜਵਾਨ ਜੈ ਕਿਸਾਨ। ਬਿਲਕੁਲ, ਆਪਾਂ ਤਾਂ ਜੀ ਜਵਾਨ ਵੀ ਹਾਂ ਅਤੇ ਨਾਲ ਕਿਸਾਨ ਵੀ ਹਾਂ, ਹਜੇ ਆਪਾਂ ਬੁੱਢੇ ਨਹੀਂ ਹੋਏ। ਖੈਰ, ਇੱਥੇ ਉਹ ਜਵਾਨ ਫੌਜੀਆਂ ਦੀ ਗੱਲ ਕਰ ਰਹੇ ਨੇ ਜਿਹੜੇ ਬਾਰਡਰ 'ਤੇ ਪਹਿਰਾ ਦੇ ਰਹੇ ਨੇ। ਸਤਿ ਸ਼੍ਰੀ ਅਕਾਲ, ਵਰਿੰਦਰ ਸਿੰਘ ਬੁਲਾ ਰਹੇ ਨੇ ਇੰਗਲੈਂਡ ਤੋਂ, ਕਹਿੰਦੇ ਕਿ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਸ ਹੈ ਕਿ ਚੜ੍ਹਦੀ ਕਲਾ 'ਚ ਹੋਵੋਗੇ ਪ੍ਰੋਗਰਾਮ, ਅੱਜ ਲਾਈਵ ਹੀ ਚੱਲੂ। ਕੱਲ੍ਹ ਬਰਮਿੰਘਮ ਵਿੱਚ ਕਿਸਾਨ ਰੈਲੀ ਦੀ ਤਿਆਰੀ ਚੱਲ ਰਹੀ ਹੈ ਜੀ, ਵਾਹਿਗੁਰੂ ਭਲਾ ਕਰੇ। ਚਲੋ ਬਹੁਤ ਵਧੀਆ ਜੀ, ਤਸਵੀਰਾਂ ਭੇਜਿਓ ਅਤੇ ਆਪਾਂ ਜਾਰੀ ਰੱਖਾਂਗੇ। ਲਓ ਜੀ, ਇੱਕ ਤੁਹਾਨੂੰ ਹੁਣ ਮੈਂ ਕਲਾਸਿਕ ਗੀਤ ਸੁਣਾਉਣਾ ਆ, ਗੀਤ ਹੈਗਾ ਆ ਰਣਜੀਤ ਕੌਰ ਦਾ, ਠੀਕ ਹੈ ਜੀ, ਬਹੁਤ ਵਧੀਆ ਸੋਹਣੇ ਗੀਤ ਨੇ, ਆਓ ਸੋਲੋ ਸੁਣਦੇ ਹਾਂ।
ਲਾਲੀਓ ਹੁੰਦਰੀ ਮੇਰੀ, ਚਾਲਾਂ ਦੇ ਨਾਲ ਵੇ ਸਾਥੋਂ ਰੁੜਦਾਈ ਚੀਜ਼ ਨਾ ਸਾਥੋਂ ਹੁੰਦੀ ਸੰਭਾਲ ਵੇਈ ਵੇਈ ਹੁਣ ਕਿਉਂ ਨਹੀਂ ਦਿੰਦਾ ਮੈਨੂੰ ਆਪਣਾ ਰੁਮਾਲ ਵੇਈ ਵੇਈ ਆਪਣਾ ਰੁਮਾਲ ਵੇਈ ਵੇਈ ਲਾਲੀਓ ਹੁੰਦਰੀ ਮੇਰੀ ਗਲ ਗੱਲੀ ਬਾਤੀ ਇਹ ਪਰ ਗਲ ਗੱਲੀ ਬਾਤੀ ਦਿੱਤੀ ਮੈਂ ਟਾਲ ਵੇਈ ਵੇਈ ਹੁਣ ਕਿਉਂ ਨਹੀਂ ਦਿੰਦਾ ਮੈਨੂੰ ਆਪਣਾ ਰੁਮਾਲ ਵੇਈ ਵੇਈ ਆਪਣਾ ਰੁਮਾਲ ਵੇਈ ਵੇਈ ਲਾਲੀਓ ਹੁੰਦਰੀ ਮੇਰੀ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਕੌਫ ਸਾਰਵਰ ਸਟੂਡੀਓ ਤੋਂ ਔਰ ਅੱਜ ਮੀਂਹ ਬਹੁਤ ਸੰਘਣਾ ਪੈ ਰਿਹਾ ਹੈ ਮੇਰੇ ਨਾਲ ਅਮਰੀਕ ਭਾਅ ਜੀ ਜੁੜ ਚੁੱਕੇ ਨੇ ਸਿਡਨੀ ਤੋਂ ਔਰ ਦੇਖੀਏ ਕਿਤੇ ਆਵਾਜ਼ ਨਾ ਸਲਾਬ ਜਾਵੇ ਅਤੇ ਵੈਸੇ ਤਾਂ ਹੁਣ ਸਮਾਂ ਵੀ ਸਲਾਬਣ ਵਾਲਾ ਹੀ ਹੈ ਮੀਂਹ ਵੀ ਪੈ ਰਿਹਾ ਉੱਧਰ ਇੰਡੀਆ ਵੀ ਹਾਲਾਤ ਸਹੀ ਨਹੀਂ ਹੈਗੇ ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ ਹਾਂਜੀ ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਨਹੀਂ ਪਹੁੰਚ ਰਹੀ ਅਤੇ ਕੋਈ ਗੱਲ ਨਹੀਂ ਬਾਕੀ ਮੈਨੂੰ ਲੱਗ ਰਿਹਾ ਸੀਗਾ ਵੀ ਸਿਸਟਮ ਦੇ ਵਿੱਚ ਕੋਈ ਨਾ ਕੋਈ ਸਲਾਬ ਆ ਜਾਣੀ ਆ ਮੈਂ ਜ਼ਰੂਰ ਉਹਨਾਂ ਨੂੰ ਲੈਣਾ ਆਪਾਂ ਇੱਦਾਂ ਨਹੀਂ ਤਾਂ ਦੂਸਰੀ ਤਰ੍ਹਾਂ ਸਹੀ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡਾ ਸਾਥ ਦੇ ਸਕਦੇ ਹੋ ਔਰ ਗੱਲਾਂ ਬਾਤਾਂ ਆਪਾਂ ਅੱਜ ਕਰਾਂਗੇ ਖੁੱਲ੍ਹ ਕੇ ਅਤੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਪਤਾ ਹੈ ਅਤੇ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਦੇ ਵਿੱਚ ਆ ਸਕਦੇ ਹੋ ਸੋ ਮੇਰੇ ਨਾਲ ਅਮਰੀਕ ਭਾਅ ਜੀ ਜੁੜ ਗਏ ਨੇ ਅਮਰੀਕ ਭਾਅ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ
ਮਨ
ਦੀ ਗੱਲ ਨੀ ਹੁਣ ਤੁਸੀਂ ਮਿਕਸ ਨਾ ਕਰੋ ਮਨ ਕੀ ਬਾਤ ਕਹੋ ਜਾਂ ਦਿਲ ਵਾਲੀ ਗੱਲ ਕਹੋ ਇੱਕੋ ਗੱਲ ਹੈ
ਇੱਕੋ ਗੱਲ ਹੈ ਕੋਈ ਗੱਲ ਨਹੀਂ ਹੈ
ਹਾਂਜੀ ਭਾਜੀ ਮੈਨੂੰ ਇੱਕ ਗੱਲ ਦੱਸੋ ਚਲੋ ਆਪਾਂ ਮੌਸਮ ਦੀ ਤਾਂ ਬਾਅਦ ਚੋਂ ਗੱਲ ਕਰਾਂਗੇ ਜਦੋਂ ਆਪਾਂ ਮਨ ਦੀ ਗੱਲ ਕਰਦੇ ਹਾਂ ਜਿੱਦਾਂ ਹੁਣ ਆਪਾਂ ਪ੍ਰੋਗਰਾਮ ਦਿਲ ਵਾਲੀ ਗੱਲ ਹੈ ਇਹ ਇਕੱਲੇ ਸਾਡੇ ਦਿਲ ਵਾਲੀਆਂ ਗੱਲਾਂ ਹੈ ਜਾਂ ਸਾਡੇ ਸਰੋਤਿਆਂ ਦੀ ਵੀ ਅਸੀਂ ਪੂਰਾ ਇਹ ਪ੍ਰੋਗਰਾਮ ਹੈ ਕਦੇ ਧਾਰ ਕੇ ਨਹੀਂ ਕੀਤਾ ਵੀ ਮੈਂ ਅਸੀਂ ਅੱਜ ਆਹ ਗੱਲ ਕਰਨੀ ਉਹ ਗੱਲ ਕਰਨੀ ਹੈ ਜਿਸ ਤਰ੍ਹਾਂ ਸਾਡੇ ਸਰੋਤੇ ਜਿਹੜੇ ਨੇ ਸਾਡੇ ਨਾਲ ਜੁੜਦੇ ਨੇ, ਕੋਈ ਮਸਲਾ ਆਉਂਦਾ, ਕੋਈ ਗੱਲ ਆਉਂਦੀ ਆ, ਅਸੀਂ ਉਸ ਹਿਸਾਬ ਨਾਲ ਪ੍ਰੋਗਰਾਮ ਨੂੰ ਮੈਂਡ ਕਰੀਦਾ, ਸੁਣਦੇ ਵੀ ਹਾਂ। ਇਹ ਟੂ ਵੇ ਪ੍ਰੋਗਰਾਮ ਹੈ ਅਸਲ ਦੇ ਵਿੱਚ। ਅਤੇ ਜਿਹੜੀ ਮਨ ਕੀ ਬਾਤ ਹੁੰਦੀ ਹੈ, ਮਨ ਦੇ ਨਾਲ ਪੰਜ ਇੰਦਰੀਆਂ ਲੱਗੀਆਂ ਹੁੰਦੀਆਂ ਡਾਟਾ ਇਕੱਠਾ ਕਰਨ ਨੂੰ ਬਾਹਰਲਾ, ਤਾਂ ਜਾ ਕੇ ਮਨ ਗੱਲ ਕਰਦਾ। ਸੋ ਉੱਥੇ ਕੋਈ ਆਉਂਦੀ ਨਾ ਹੋਊਗੀ ਗੱਲ, ਵੀ ਉਹ ਜਿਹੜਾ ਦੇਸ਼ ਦਾ ਜਿਹੜਾ ਕੋਈ ਵੀ ਲੀਡਰ ਹੈ, ਕੋਈ ਪ੍ਰਧਾਨ ਹੈ, ਕੋਈ ਵੀ ਹੈ, ਈਵਨ ਘਰ ਦਾ ਲਾਣੇਦਾਰ, ਆਪਾਂ ਸਵੇਰੇ ਇਹ ਮੈਸੇਜ ਕਿ ਦਿੱਤਾ ਵੀ ਸੀ ਸੁਨੇਹੇ 'ਚ ਕਿ ਤੁਸੀਂ ਬਾਹਰਲੀ ਗੱਲ ਵੀ ਸੁਣਨੀ ਆ, ਕਮਾਂਦੀਆਂ ਹੀ ਸੁਣੀ ਜਾਣੀਆਂ।
ਮਨ ਵੀ ਜਿੱਦਾਂ ਤੁਸੀਂ ਪਹਿਲਾਂ ਗਿਆ ਨਾ, ਸਾਡੇ ਪਹਿਲਾਂ ਆਪਣੇ ਪ੍ਰੋਗਰਾਮ ਬਾਰੇ ਗੱਲ ਕਰ ਲੈਂਦੇ ਹਾਂ ਜੀ। ਅਸੀਂ ਟੈਲੀਫੋਨ ਤੋਂ ਮੈਂ ਗੱਲ ਕਰ ਰਿਹਾ, ਮੇਰਾ ਸਿਸਟਮ ਜਿਹੜਾ ਅੱਜ ਉਹ ਪਤਾ ਨਹੀਂ ਡਾਊਨ ਆ, ਤੇ ਉਸ ਕਰਕੇ ਗੱਲ ਇੰਨੀ ਸਾਫ਼ ਸ਼ਾਇਦ ਨਾ ਹੁੰਦੀ ਹੋਊਗੀ। ਅਮਨਦੀਪ, ਜਿੱਥੋਂ ਤੱਕ ਤੁਸੀਂ ਆਪਣੀ ਮਨ ਦੀ ਦਿਲ ਵਾਲੀ ਗੱਲ ਦੀ ਗੱਲ ਕੀਤੀ ਹੈ ਨਾ, ਸਾਡਾ ਕੋਈ ਵਿਸ਼ਾ ਨਹੀਂ ਹੁੰਦਾ, ਅਸੀਂ ਇੰਟੀਗ੍ਰੇਟਡ ਪ੍ਰੋਗਰਾਮ ਕਰਦੇ ਹਾਂ ਜਿਸ 'ਚ ਇੰਟੀਗ੍ਰੇਸ਼ਨ ਹੁੰਦੀ ਆ ਸਾਡੀ, ਤੁਹਾਡੀ, ਸਾਡੇ ਸਰੋਤਿਆਂ ਦੀ, ਜਾਂ ਜਿੰਨੀ ਵੀ ਸਾਨੂੰ ਫੀਡਬੈਕ ਮਿਲਦੀ ਹੈ, ਜੋ ਵੀ ਇਸ਼ੂ ਸਾਡੇ ਸਰੋਤੇ ਉਸ ਵੇਲੇ ਉਠਾਉਂਦੇ ਆ ਉਹਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ। ਸਾਨੂੰ ਤਾਂ ਕਈ ਵਿਸ਼ੇ ਜਿਹੜੇ ਆ ਨਾ ਅਮਨਦੀਪ, ਸਾਡੇ ਸਰੋਤਿਆਂ ਤੋਂ ਹੀ ਮਿਲ ਜਾਂਦੇ, ਉਹ ਤੋਂ ਹੀ ਅਸੀਂ ਪ੍ਰੋਗਰਾਮ ਦੀ ਪ੍ਰੋਗਰੈਸ ਕਰਦੇ ਹਾਂ ਅੱਗੇ ਤੋਂ ਅੱਗੇ। ਤੇ ਅਸੀਂ ਉਹਨਾਂ ਦੇ ਜਿਹੜੇ ਆਈਡੀਆਜ਼ ਨੂੰ ਇਨਕੋਰਪੋਰੇਟ ਕਰਕੇ ਆਪਣੇ ਪ੍ਰੋਗਰਾਮ ਦੇ ਵਿੱਚ ਉੱਥੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਅਮਨਦੀਪ, ਜਿਹੜਾ ਤੁਹਾਡਾ ਦੂਜਾ ਸਵਾਲ ਹੈ ਨਾ, ਜਿਹੜਾ ਤੁਸੀਂ ਕਿਹਾ ਕਿ ਕੀ ਜਿਹਨਾਂ ਦੇ ਵਿਰੁੱਧ ਵਿਰੋਧ ਹੋ ਰਿਹਾ ਆ, ਕੀ ਉਹਨਾਂ ਨੂੰ ਉਹਨਾਂ ਦੇ ਕੰਨ ਤੇ ਕੋਈ ਇੱਦਾਂ ਜੂ ਸਰਕਦੀ ਨਹੀਂ ਹੈ, ਸਰਕਦੀ ਹੋਗੀ ਅਮਨਦੀਪ? ਮੇਰੇ ਖਿਆਲ ਤੇ ਸੁਣ ਰਹੇ ਆ, ਵਿਚਾਰ ਰਹੇ ਆ, ਉਸ ਗੱਲ ਨੂੰ ਦੇਖ ਰਹੇ ਆ ਕਿ ਜਿਹੜਾ ਅੰਦੋਲਨ ਆ ਕਿੱਧਰ ਨੂੰ ਜਾ ਰਿਹਾ, ਲੋਕਾਂ ਦੀ ਕੀ ਭਾਵਨਾਵਾਂ ਆ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਹੁੰਦੀਆਂ ਨਾ ਅਮਨਦੀਪ, ਕਈ ਵਾਰੀ ਉਹ ਅਗਰੈਸ਼ਨ ਦੇ ਵਿੱਚ ਜ਼ਿਆਦਾ ਹੁੰਦੀਆਂ ਆ, ਤੇ ਉਹ ਕਈ ਵਾਰੀ ਅਸਲੀਅਤ ਤੋਂ ਵੀ ਦੂਰ ਹੁੰਦੇ ਆ। ਤੇ ਉਸ ਵੇਲੇ ਜਿਹੜਾ ਇੱਕ ਜਿਹੜਾ ਰਾਜਾ ਹੁੰਦਾ ਆ ਜਾਂ ਜਿਹੜਾ ਲਾਣੇਦਾਰ ਹੁੰਦਾ ਆ, ਉਹਨੂੰ ਥੋੜਾ ਜਿਹਾ ਸੰਭਲ ਕੇ ਚੱਲਣਾ ਪੈਂਦਾ, ਉਹਨੂੰ ਕਈ ਚੁੱਪ ਵੀ ਧਾਰ ਲੈਣੀ ਪੈਂਦੀ ਆ। ਜਿਹੜੀ ਚੁੱਪ ਹੁੰਦੀ ਨਾ ਅਮਨਦੀਪ, ਇਹਦੇ ਵਿੱਚ ਕਿੰਨੇ ਸੁੱਖ ਹੁੰਦੇ ਆ, 100 ਸੁੱਖ ਕਹਿੰਦੇ ਆ। ਮੇਰੇ ਖਿਆਲ ਦੇ ਵਿੱਚ ਇਸ ਵੇਲੇ ਜਿਹੜੀ ਸੈਂਟਰ ਦੀ ਲੀਡਰਸ਼ਿਪ ਆ ਨਾ ਬੀਜੇਪੀ ਦੀ, ਉਹ ਚੁੱਪ ਧਾਰ ਕੇ ਬੈਠੀ ਆ, ਉਹ ਸੁੱਖ 100 ਸੁੱਖ ਦਾ ਆਨੰਦ ਮਾਣ ਰਹੀ ਆ, ਤੇ ਦੇਖ ਰਹੀ ਆ ਕਿ ਜਿਹੜੇ ਹਾਲਾਤ ਉਹ ਕਿੱਧਰ ਨੂੰ ਜਾ ਰਹੇ ਆ, ਲੋਕ ਕੀ ਚਾਹੁੰਦੇ ਆ। ਜਿਸ ਵੇਲੇ ਤੁਸੀਂ ਕੋਈ ਇੱਦਾਂ ਦੇ ਰੈਗੂਲੇਸ਼ਨ ਲੈ ਕੇ ਆਉਂਦੇ ਆ ਜਿਹਨਾਂ ਦਾ ਵਿਰੋਧ ਬਹੁਤ ਹੁੰਦਾ, ਜਿਹਨਾਂ ਨੂੰ ਲੋਕ ਲਾਈਕ ਨਹੀਂ ਕਰਦੇ, ਫਿਰ ਤੁਹਾਡੀ ਜਿਹੜੀ ਕੈਪੇਬਿਲਿਟੀ ਆ, ਤੁਹਾਡੀ ਜਿਹੜੀ ਸੋਚ ਆ, ਉਹਦੇ ਤੇ ਫਿਰ ਰਿਫਲੈਕਸ਼ਨ ਹੁੰਦੀ ਆ। ਉਹਨਾਂ ਰਿਫਲੈਕਸ਼ਨ ਨੂੰ ਕਈ ਵਾਰ ਤੁਹਾਨੂੰ ਬਹੁਤ ਦੇਰ ਤੱਕ ਸੁਣਨਾ ਪੈਂਦਾ, ਸੁਣ ਕੇ ਵਿਚਾਰ ਕਰਕੇ ਫਿਰ ਉਹਨਾਂ ਤੇ ਰਿਐਕਸ਼ਨ ਕਰਨੇ ਪੈਂਦੇ ਆ। ਮੇਰੇ ਖਿਆਲ ਦੀ ਅਜਿਹੀ ਸਥਿਤੀ ਦੇ ਵਿੱਚ ਵੀ ਜਿਹੜੀ ਸੈਂਟਰ ਸਰਕਾਰ ਇਸ ਵੇਲੇ ਹੈਗੀ ਆ, ਤੁਸੀਂ ਕੀ ਕਹੋਗੇ?
ਨਹੀਂ ਅਮਰੀਕ ਭਾਜੀ, ਗੱਲ ਤਾਂ ਇਹ ਆ ਵੀ ਜਿਹੜੀ ਤੁਸੀਂ ਕਹਿੰਦੇ ਚੁੱਪ, ਇੱਕ ਚੁੱਪ 100 ਸੁੱਖ ਹੈ ਨਾ, ਤੇ ਡਾਕਟਰ ਮਨਮੋਹਨ ਸਿੰਘ ਚੁੱਪ ਹੀ ਰਹੇ, ਉਹਨਾਂ ਨੂੰ ਇਹ ਕਹਿੰਦੇ ਸੀ ਇਹ ਜੀ ਬੋਲਦਾ ਨਹੀਂ ਹੈਗਾ। ਉਦੋਂ ਭਾਰਤ ਦੇ ਲੋਕ ਜਿਹੜੇ ਨੇ ਉਹਨਾਂ ਦੇ ਟਰੋਲ ਬਣਾਉਂਦੇ ਹੁੰਦੇ ਸੀ, ਲਓ ਜੀ ਉਹ ਡੈਂਟਿਸਟ ਦੇ ਗਏ ਜੀ, ਦੰਦ ਕਰਵਾਉਣ ਗਏ ਜੀ, ਉਹਨਾਂ ਨੇ ਕਿਹਾ ਮੂੰਹ ਖੋਲੋ, ਕਹਿੰਦਾ ਮੈਂ ਜੀ ਮੂੰਹ ਨਹੀਂ ਖੋਲਦਾ, ਤੇ ਲੋਕ ਉਦੋਂ ਵੀ ਬਹੁਤ ਜ਼ਿਆਦਾ ਦੁਖੀ ਸੀ। ਹੁਣ ਇਹ ਵਾਲੇ ਆ, ਇਹ ਟੂ ਮੱਚ ਗੱਲਾਂ ਕਰਦੇ, ਇਹਨਾਂ ਨੂੰ ਇੱਦਾਂ ਲੱਗਿਆ ਵੀ ਲੋਕ ਗੱਲਾਂ ਸੁਣਨਾ ਚਾਹੁੰਦੇ ਨੇ। ਕਈ ਵਾਰੀ ਅਸੀਂ ਗਲਤ ਫਹਿਮੀ ਨਹੀਂ ਪਾਲ ਲਈ ਦੀ, ਮੈਂ ਤਾਂ ਗੱਲਾਂ ਕਰਕੇ ਅਗਲੇ ਦਾ ਤਸੱਲੀ ਕਰਾ ਦਿੰਦਾ ਹੁੰਦਾ ਹਨਾ। ਹੁਣ ਡਾਕਟਰ ਸਾਹਿਬ,
ਨਹੀਂ ਨਹੀਂ ਅਮਨਦੀਪ, ਮੈਂ ਡਾਕਟਰ ਮਨਮੋਹਨ ਸਿੰਘ ਤੇ ਆਉਣਾ ਚਾਹਨਾ ਆ। ਕਿਸ ਵੇਲੇ ਉਹਨਾਂ ਨੂੰ ਇਹ ਪੁੱਛਿਆ ਸੀ ਕਿ ਤੁਸੀਂ ਜਿਹੜੀ ਮੋਨਿਟਰੀ ਪਾਲਿਸੀ ਆ ਨਾ, ਜਿੱਦਾਂ ਨੋਟ ਬਦਲੀ ਦੀ ਪਾਲਿਸੀ, ਇਹਨੂੰ ਤੁਸੀਂ ਬਦਲੋ ਜਾਂ ਇਹਨੂੰ ਇਹ ਤੇ ਕੁਛ ਕਰੋ, ਤਾਂ ਜਿਹੜੇ ਵਿਅਕਤੀ ਉਹਨਾਂ ਨੂੰ ਪੁੱਛਣ ਗਏ ਸੀ ਨਾ, ਪਤਾ ਨੀ ਬਹੁਤ ਵੱਡੇ ਵਿਅਕਤੀ ਸੀ ਉਹ, ਮੈਂ ਨਾਂ ਨੀ ਲੈਣਾ ਚਾਹੁੰਦੇ, ਬੀਜੇਪੀ ਦੇ ਸੀ ਉਹ ਉਸ ਵੇਲੇ ਵੀ, ਤੇ ਉਹ ਚੁੱਪ ਕਰ ਗਿਆ, ਬੋਲੇ ਨੀ ਹੈ। ਉਹਨਾਂ ਦੀ ਚੁੱਪ ਦੇ ਵਿੱਚ ਇਹ ਅਹਿਸਾਸ ਦਿਖਾਈ ਦੇ ਰਿਹਾ ਸੀ ਕਿ ਉਹਨਾਂ ਕੋਲ ਪਾਵਰ ਹੈ ਨਹੀਂ ਹੈ, ਉਹ ਬਦਲ ਨਹੀਂ ਸਕਦੇ, ਕਿਉਂਕਿ ਉਹ ਜਿਹੜਾ ਗੱਠਜੋੜ ਸੀ ਨਾ, ਉਹਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਸੀ ਜੁੜੀਆਂ ਆ, ਤੇ ਜਿਹੜੀਆਂ ਪਾਰਟੀਆਂ ਕੋਈ ਵੀ ਕੁਇਕ ਐਕਸ਼ਨ ਜਿਹੜਾ ਲੈਣਾ ਚਾਹੁੰਦੀ ਸੀ ਗਵਰਨਮੈਂਟ ਜਾਣਾ, ਉਹ ਲੈ ਨਹੀਂ ਸਕਦੇ ਸੀ ਕਿਉਂਕਿ ਟੁੱਟ ਜਾਂਦੀਆਂ ਸੀਆਂ। ਉਹਨਾਂ ਨੂੰ ਆਪਣਾ ਰਾਜ ਵੀ ਬਰਕਰਾਰ ਰੱਖਣਾ ਪੈਂਦਾ ਸੀ, ਆਪਾਂ ਪਾਰਲੀਮੈਂਟ ਵਿੱਚ ਜਿਹੜੀ ਯੂਨਿਟੀ ਆ ਉਹ ਵੀ ਬਰਕਰਾਰ ਰੱਖਣੀ ਪੈਂਦੀ ਸੀ। ਉਸ ਕਰਕੇ ਉਹ ਕਰਨ ਚਾਹੁੰਦੇ ਹੋਏ ਵੀ ਨਾ, ਇਹ ਰਿਐਕਸ਼ਨ ਹੁਣ ਹੋ ਰਹੇ ਆ, ਜਿੱਦਾਂ ਨੋਟਬੰਦੀ ਹੋਈ ਆ, GST ਹੋਈ ਆ, ਜਾਂ ਹੋਰ CAI ਦੇ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਆ, ਇਹ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਵੀ ਸੀ। ਬਹੁਤ ਵੱਡੇ ਇਕਾਨਮਿਸਟ ਆ, ਉਹ ਇਕਾਨਮਿਸਟ ਆ, ਟੀਚਰ ਵੀ ਰਹੇ ਆ, ਕਿ ਉਹਨਾਂ ਨੂੰ ਇਹ ਪਤਾ ਨਹੀਂ ਸੀ ਇਕਾਨਮੀ ਨੂੰ ਕਿੱਦਾਂ ਚਲਾਉਣਾ ਆ ਜਾਂ ਕਿੱਦਾਂ ਕਰਨਾ। ਕਈ ਵਾਰੀ ਰਾਜਨੀਤਿਕ ਜਿਹੜੀਆਂ ਤੁਹਾਡੀਆਂ ਮਜਬੂਰੀਆਂ ਹੁੰਦੀਆਂ ਨਾ, ਉਹ ਤੁਹਾਨੂੰ ਕਈ ਕੰਮ ਕਰ ਨਹੀਂ ਦੇਣੀਆਂ, ਫਿਰ ਤੁਹਾਨੂੰ ਚੁੱਪ ਬੈਠ ਕੇ ਬੈਠਣਾ ਪੈਂਦਾ ਆ। ਮੇਰੇ ਖਿਆਲ ਵਿੱਚ ਇਹ ਜਿਹੜੀ ਕਹਿਣਾ ਸੀ ਉਹਨਾਂ ਦੇ ਨਾਲ ਹੋਈ ਆ।
ਭਾਜੀ ਮੈਨੂੰ ਮੈਨੂੰ ਹੋਰ ਲੱਗਦਾ ਹੈ ਕਿ ਜਦੋਂ ਮਤਲਬ ਡਾਕਟਰ ਮਨਮੋਹਨ ਸਿੰਘ ਹੁਣੀ ਸਾਰੇ ਪਲਾਨ ਬਣਾਉਂਦੇ ਸੀ, ਬੇਸਿਕਲੀ ਉਹਨਾਂ ਦੇ ਪਲਾਨ ਸਾਰੇ ਜਿਹੜੇ ਬਣਾਏ ਹੋਏ ਹੈ ਉਹੀ ਚੱਲ ਰਹੇ ਨੇ, ਪਰ ਉਹਦੀ ਜਿਹੜੀ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਬੜੀ ਪੂਅਰ ਹੈ ਜਿਹੜੀ ਮੋਦੀ ਸਰਕਾਰ ਦੀ। ਇੱਕ ਤਾਂ ਚਲੋ ਅਬਸੋਲੂਟ ਮੈਜੋਰਿਟੀ ਮਿਲ ਗਈ, ਮੈਨੂੰ ਨਾ ਇੱਥੇ ਯਾਦ ਆ ਗਿਆ ਆਪਣੇ ਕਾਲਜ ਵੇਲੇ ਦੀ ਗੱਲ ਅਮਰੀਕ ਭਾਜੀ, ਮੈਂ ਜਦੋਂ ਅਸੀਂ ਆਰਕੀਟੈਕਚਰ ਕਰਦੇ ਸੀ ਨਾ ਥਾਪਰ ਯੂਨੀਵਰਸਿਟੀ 'ਚ, ਤਾਂ ਪਹਿਲੇ ਸਾਲ ਨਾ ਤੁਹਾਨੂੰ ਪਤਾ ਜਿਹੜੇ ਸਟੂਡੈਂਟ ਹੈ ਆਰਕੀਟੈਕਟ ਦੇ ਉਹਨਾਂ ਨੂੰ ਸਮਾਨ ਬਹੁਤ ਚੱਕਣਾ ਪੈਂਦਾ ਆ, ਜਾਂਦੇ ਨੇ ਨਾ ਉਹਨਾਂ ਕੋਲ ਵੱਡੇ ਵੱਡੇ ਪੁੱਟੇ ਹੁੰਦੇ ਆ, ਵੱਡੇ ਵੱਡੇ ਰੋਲ ਹੁੰਦੇ ਪੇਪਰਾਂ ਦੇ, ਕਿਉਂਕਿ ਪਲਾਨ ਬਣਾਉਣੇ ਪੈਂਦੇ ਨਾ, ਉਹ ਏਦਾਂ ਲੱਦੇ ਜਾਂਦੇ ਹੁੰਦੇ, ਜਿੱਦਾਂ ਗਧਾ ਲੱਦਿਆ ਜਾਂਦਾ ਹੁੰਦਾ ਨਾ ਹੋਸਟਲ ਤੋਂ, ਤੇ ਉਹ ਅਸੀਂ ਉਹ ਸਪੈਸ਼ਲ ਬਣਾਉਣੇ ਪੈਂਦੇ, ਜੇ ਸਾਈਕਲ ਤੇ ਵੀ ਆਉਣਾ ਹੋਵੇ ਨਾ ਉਹਨਾਂ ਲਈ ਸਪੈਸ਼ਲ ਬੈਗ ਬੂਗ ਬਣਾਉਣੇ ਪੈਂਦੇ ਆ, ਉਹ ਕਿਤੇ ਭਿੱਜ ਭੁੱਜ ਨਾ ਜਾਣ, ਪਲੈਨਰ ਸਕੇਲ ਪੁੱਟੇ। ਖੈਰ ਅਸੀਂ ਪਲੈਨ ਬਣਾ ਰਹੇ, ਜਿਹੜੀਆਂ ਤੁਸੀਂ ਦੇਖਿਆ ਹੋਣਾ ਆਰਕੀਟੈਕਟ ਦੇ ਆਰਕੀਟੈਕਚਰ ਜਾਓ ਤਾਂ ਉਹਨਾਂ ਦੀਆਂ ਕਲਾਸਾਂ ਵੀ ਸੈਪਰੇਟ ਹੁੰਦੀਆਂ, ਉਹ ਖੜੀਆਂ ਉੱਥੇ ਬਹਿਣ ਦਾ ਥਾਂ ਨਹੀਂ ਹੁੰਦਾ, ਉਹ ਖੜੇ ਸਟੈਂਡ ਹੁੰਦੇ ਆ, ਟੇਬਲ ਦਿੱਤੇ ਹੁੰਦੇ ਇਕੱਲੇ ਇਕੱਲੇ ਨੂੰ। ਅਤੇ ਸਾਡਾ ਜੀ ਪਲੈਨ ਸੀਗਾ, ਸਾਨੂੰ ਦੇ ਦਿੱਤੀ ਵੀ ਤੁਸੀਂ ਨਾ ਇੱਕ ਘਰ ਬਣਾਉਣਾ ਜਾਂ ਕੋਠੀ ਬਣਾਉਣੀ ਆ, ਉਹਦੇ ਨਾ ਨਕਸ਼ਾ ਬਣਾਉਣਾ ਆ, ਫਰੰਟ ਪਲੈਨ ਸਾਈਡ ਪਲੈਨ ਪਰਸਪੈਕਟਿਵ ਇੱਦਾਂ ਦੇ ਨਾ ਵੱਖਰੇ ਵੱਖਰੇ, ਉਹ ਵੱਡੇ ਵੱਡੇ ਅਸੀਂ ਲਾ ਲਿਆ ਜੀ ਉਹਦੇ 'ਤੇ ਸ਼ੀਟਾਂ ਲਾ ਲਈਆਂ, ਸ਼ੁਰੂ ਕਰਤਾ ਬਣਾਉਣੀਆਂ ਸ਼ੁਰੂ ਕਰਤੀਆਂ, ਅਤੇ ਮੈਂ ਵੀ ਸ਼ੁਰੂ ਕਰਤੀ, ਅਤੇ ਨਾਲ ਨਾ ਮੇਰੇ ਇੱਕ ਸਾਡਾ ਦੋਸਤ ਹੀ ਸੀਗਾ, ਉਹ ਕਾਪੀ ਮਾਰਨ ਲੱਗ ਗਏ ਇੱਕ ਦੂਜੇ ਸਾਰੇ, ਅਤੇ ਉਹ ਮੈਂ ਬਣਾਇਆ ਕਰਾਂ ਉਹ ਸ਼ੀਟ ਦੇ ਕੇ ਚੱਲ ਜਾਇਆ ਕਰੇ, ਅਤੇ ਨਾ ਉਹ ਥੋੜ੍ਹੀ ਦੇਰ ਬਾਅਦ ਨਾ ਉਹ ਕਿਤੇ ਬਾਹਰ ਚਲੇ ਗਿਆ ਬਾਥਰੂਮ ਵਗੈਰਾ, ਅਤੇ ਮੈਂ ਕਿਹਾ ਯਾਰ ਨਹੀਂ ਨਹੀਂ ਯਾਰ ਇਹ ਤਾਂ ਗਲਤ ਹੋ ਗਿਆ, ਮੈਂ ਸਾਰੇ ਰੱਬ ਕਰਤਾ। ਉਹ ਤਕਰੀਬਨ ਅਸੀਂ ਅੱਧਾ ਬਣਾਇਆ ਹੋਇਆ ਸੀ, ਅਤੇ ਜਦੋਂ ਆਇਆ ਉਹ ਮੇਰੀ ਸ਼ੀਟ ਦੇਖਣ ਆਇਆ, ਉੱਥੇ ਕੁਛ ਵੀ ਨਾ ਆਇਆ, ਬਲੈਂਕ, ਕਹਿੰਦਾ ਕੀ ਹੋਇਆ, ਮੈਂ ਕਿਹਾ ਯਾਰ ਘਰ ਢਹਿ ਗਿਆ, ਹਨੇਰੀ ਆ ਗਈ, ਹਨੇਰੀ ਆ ਗਈ, ਕਹਿੰਦਾ ਇਹ ਕਿੱਦਾਂ, ਮੈਂ ਕਿਹਾ ਯਾਰ ਮੈਂ ਤਾਂ ਗਲਤ ਹੋ ਗਿਆ, ਕਹਿੰਦਾ ਤੁਹਾਡੇ, ਉਹ ਕਹਿੰਦਾ ਯਾਰ ਮੇਰੇ ਤੋਂ ਅਗਾਂਹ, ਕਹਿੰਦਾ ਚੌਂ ਪੰਜਾਂ ਦਾ ਵੀ ਗਲਤ ਹੀ ਹੋਣਾ, ਕਹਿੰਦਾ ਉਹਨੇ ਵੀ ਮੇਰੇ 'ਤੇ ਕਾਪੀ ਮਾਰੀ, ਕਹੋ ਠੀਕ ਹੈ। ਸੋ ਇਹ ਜਿਹੜੀ ਨਾ ਮੈਨੂੰ ਲੱਗਦਾ ਮੋਦੀ ਸਾਹਿਬ ਵੀ ਕੋਈ ਇਹੀ ਜਿਹੀ ਨਕਲ ਮਾਰਦੇ ਆ ਕਿ ਮਨਮੋਹਨ ਡਾਕਟਰ ਮਨਮੋਹਨ ਸਿੰਘ ਉਹਨੇ ਪਲੈਨ ਬਣਾਏ ਸੀ, ਉਹਨਾਂ ਦੀ ਇੰਪਲੀਮੈਂਟੇਸ਼ਨ ਦਾ ਵੀ ਤਰੀਕਾ ਉਹਨਾਂ ਕੋਲ ਸੀਗਾ, ਪਰ ਉਸ ਵੇਲੇ ਜਿਹੜੇ ਲੋਕਾਂ ਨੂੰ ਐਜੂਕੇਟ ਕਰਨ, ਦੇਖੋ ਮੈਂ ਉਹ ਸਾਰਿਆਂ ਨੂੰ ਵੱਧ ਹੈਗਾ ਉਹਨਾਂ ਦਾ ਨਿਊਕਲੀਅਰ ਜਿਹੜਾ ਬਿੱਲ ਉਹਨਾਂ ਨੇ ਪਾਸ ਕੀਤਾ, ਅਮਰੀਕਾ ਨਾਲ ਸਮਝੌਤਾ ਕੀਤਾ ਸੀ, ਉਹ ਪਾਰਲੀਮੈਂਟ 'ਚ ਲੈ ਕੇ ਗਏ, ਉੱਥੇ ਡਿਬੇਟ ਹੋਇਆ, ਉੱਥੇ ਜਿਹੜੀ ਲੈਫਟ ਵਿੰਗ ਹੈ ਲੈਫਟ ਧੜੇ ਨੇ ਉਹਨਾਂ ਨੇ ਗੱਠਬੰਧਨ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਵੀ ਅਸੀਂ ਤੁਹਾਡਾ ਸਾਥ ਨਹੀਂ ਦਿੰਦੇ ਅਮਰੀਕਾ ਦੇ ਨਾਲ ਸਮਝੌਤੇ 'ਚ, ਉਹ ਇਸ ਨੂੰ ਇਲੈਕਸ਼ਨਾਂ 'ਚ ਲੈ ਕੇ ਗਏ ਇਸ ਮੁੱਦੇ ਨੂੰ ਵੀ ਮੈਂ ਇਲੈਕਸ਼ਨਾਂ ਹੀ ਇਸ 'ਤੇ ਲੜਦੀ ਹਾਂ, ਔਰ ਗਵਰਨਮੈਂਟ ਨੂੰ ਇੰਡੀਆ ਨੇ ਉਹਨਾਂ ਨੂੰ ਅਬਸੋਲੂਟ ਮੈਜੋਰਟੀ ਦਿੱਤੀ ਫਿਰ ਵੀ ਅਸੀਂ ਤੁਹਾਡੇ ਹੱਕ 'ਚ ਹੈ। ਇੱਦਾਂ ਜਿਹੜੇ ਕਾਨੂੰਨ ਹੈ ਇਹ ਪਾਸ ਕਰਾਏ ਜਾਂਦੇ ਨੇ, ਇਹ ਰਾਤ ਵਿਚਾਲੇ ਨਹੀਂ ਵੇ ਲਓ ਜੀ, ਇਹ ਤਾਂ ਸਰਕਾਰ ਦਾ, ਅਸੀਂ ਉਹਨਾਂ ਨੂੰ ਘੇਰ ਲੈਣਾ, ਅਸੀਂ ਉਹਨਾਂ ਨੂੰ ਐਂ ਕਰ ਲੈਣਾ। ਸੋ ਜਿਹੜਾ ਐਟੀਚਿਊਡ ਹੈ ਰੂਲ ਕਰਨ ਦਾ ਅਮਰੀਕ ਭਾਅ ਜੀ, ਵੀ ਉਹ ਨਾ ਉਹ ਬੈਡ ਹੈ, ਪੋਲਿਸੀਆਂ ਬਸ਼ੱਕ ਚੰਗੀਆਂ ਹੋਣ ਜਾਂ ਨਹੀਂ ਹੋਣੀਆਂ, ਵੀ ਜਿਹੜੀ ਐਜੂਕੇਸ਼ਨ ਹੈ ਜੇ ਇਹਦੇ ਬਾਰੇ ਡਿਬੇਟ ਛੱਡ ਦਿੰਦੇ, ਡੇਢ ਦੋ ਸਾਲ ਕਰੀ ਜਾਂਦੇ, ਤਾਂ ਚਲੋ ਐਨੀ ਵੇ। ਤਾਂ ਅਮਰੀਕ ਭਾਅ ਜੀ ਆਪਾਂ ਸੁਨੇਹੇ ਵੀ ਨਾਲ ਦੀ ਨਾਲ ਲੈਣੇ ਆ, ਅਤੇ ਪਾਲਾ ਬੈਂਸ ਪਸੰਦ ਕਰ ਰਹੇ ਨੇ ਗੀਤ ਜਿਹੜਾ ਰਣਜੀਤ ਕੌਰ ਦਾ ਸੁਣਾਇਆ ਆ, ਅਤੇ ਗੀਤ ਕਹਿੰਦੇ ਨਜ਼ਾਰੇ ਲਿਆ ਅਤੇ ਗੁਰਨਾਮ ਭੁੱਲਰ ਉਹਨਾਂ ਨੇ ਮਲਡੂਰੇ ਤੋਂ, ਕਹਿੰਦੇ ਗੀਤ ਵੀ ਸਿਰਾ ਕਰਾ ਗਿਆ, ਗੀਤ ਤਾਂ ਸਿਰਾ ਹੀ ਹੈ ਜੀ। ਅਤੇ ਕੁਲਵੀਰ ਸਿੰਘ ਸੰਧੂ ਵੀ ਸਾਡੇ ਨਾਲ ਕੈਨੇਡਾ ਤੋਂ ਜੁੜ ਗਏ ਨੇ, ਅਤੇ ਗੌਰਵ ਸ਼ਰਮਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹ ਅੱਛਾ ਕਿਆ ਬਾਤ ਹੈ, ਮੈਂ ਫੋਟੋ ਸ਼ੇਅਰ ਕਰਦਾ ਅਮਰੀਕ ਭਾਅ ਜੀ, ਆਪਣੇ ਡਾਕਟਰ ਸਾਹਿਬ ਵੀ ਪ੍ਰੋਗਰਾਮ ਸੁਣ ਰਹੇ ਵਿਨੀਪੈਗ ਤੋਂ, ਜਿਨ੍ਹਾਂ ਨੇ ਤੁਹਾਡੇ ਗੋਡੇ ਬਦਲਨੇ ਆ, ਕਹਿੰਦੇ ਭਾਅ ਜੀ ਗੋਡਿਆਂ ਦਾ ਡਾਕਟਰ ਵੀ ਦਿਲ ਵਾਲੀ ਗੱਲ ਸੁਣ ਰਿਹਾ। ਹਾਂਜੀ 2 ਸਾਲ ਦੇ ਹੋ ਗਏ ਤੇ ਉਹ ਪ੍ਰੋਗਰਾਮ ਸੁਣ ਰਹੇ ਆ ਤੁਹਾਡੇ ਡਾਕਟਰ ਸਾਹਿਬ, ਤੁਹਾਡੇ ਗੋਡੇ ਉਹਨਾਂ ਨੇ ਬਦਲਨੇ ਆ।
ਅੱਛਾ
ਠੀਕ ਬਹੁਤ ਬਹੁਤ ਪਿਆਰੇ ਬੱਚੇ ਨੇ, ਠੀਕ ਹੈ। ਤੇ ਰੁਪਿੰਦਰ ਸਿੰਘ ਗਿੱਲ ਕਾਲ ਕਲਾਂ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ, ਕੀ ਹਾਲ ਚਾਲ ਹੈ ਪਿਆਰੋ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਅਮਰੀਕ ਭਾਅ ਜੀ ਅੱਜ ਸਾਡੇ ਬਲਗੁਲਗੇ ਦੇ ਵਿੱਚ ਵੀ ਰੱਖਿਆ ਹੋਇਆ ਸੀ ਪ੍ਰਦਰਸ਼ਨ, 3 ਵਜੇ ਸਾਰੇ ਕਿਸਾਨਾਂ ਨੇ ਇਕੱਠੇ ਹੋਣਾ ਸੀ, ਤੁਹਾਨੂੰ ਪਤਾ ਸਾਡਾ ਇਲਾਕਾ ਸਾਰਾ ਕਿਸਾਨੀ ਇਲਾਕਾ ਹੈ, 99% ਪੰਜਾਬੀ ਇੱਥੇ ਕਿਸਾਨੀ ਨਾਲ ਜੁੜੇ ਹੋਏ ਨੇ, ਅਤੇ ਰੀਅਲ ਕਿਸਾਨ ਜਿਹਨੂੰ ਕਹਿੰਦੇ ਆ, ਅਤੇ 3 ਵਜੇ ਅਸੀਂ ਗਰਾਊਂਡ ਨੌਜਵਾਨਾਂ ਨੇ ਰੱਖਿਆ ਹੋਇਆ ਸੀ ਅਤੇ ਜਾਣਾ ਸੀ ਉੱਥੇ, ਪਰ ਮੀਂਹ ਇੰਨਾ ਪੈ ਰਿਹਾ ਵੀ ਹਜੇ ਕੋਈ ਸ਼ੋਰ ਨਹੀਂ, ਅਗਰ ਬਲਗੁਲਗੇ ਦੇ ਇਲਾਕੇ 'ਚੋਂ ਸੁਣਦਾ ਹੋਵੇ ਕੌਫਸਾਰ ਵਰ 'ਚੋਂ ਤਾਂ ਧਿਆਨ ਦੇਣਾ ਜੀ, ਕਿ ਮੈਸੇਜ ਵਟਸਐਪ 'ਤੇ ਆ ਹੀ ਜਾਣੇ ਤੁਹਾਨੂੰ, ਪਰ ਅਗਰ ਔਨ ਹੈ ਤਾਂ ਔਨ ਹੈ ਤਾਂ ਜ਼ਰੂਰ ਆਉਣਾ ਆ। ਸੋ ਅਮਰੀਕ ਭਾਅ ਜੀ ਸਿਡਨੀ ਦੇ ਵਿੱਚ ਵੀ ਇਕੱਠ ਹੋ ਰਿਹਾ ਆ, ਕੁਐਕਰ ਹਿੱਲ ਵਿੱਚ ਹੋਇਆ, ਉੱਥੇ ਥੋੜ੍ਹਾ ਜਿਹਾ ਦੰਗਾ ਫਸਾਦ ਵੀ ਹੋਇਆ, ਅਤੇ ਮੈਨੂੰ ਇੱਕ ਰਾਤ ਦੀ ਖਬਰ ਆ ਰਹੀ ਹੈ ਕਿ ਕੁੱਟਮਾਰ ਕੀਤੀ ਹੈ ਇੱਕ ਸਿੱਖ ਨੌਜਵਾਨ ਦੀ, ਸ਼ਾਇਦ ਉਹੀ ਫਿਰ ਹਰਿਆਣੇ ਅਤੇ ਪੰਜਾਬ ਦਾ ਫਿਰ ਰੌਲਾ ਪੈ ਰਿਹਾ, ਅਤੇ ਹਜੇ ਇਹਦੀ ਪੁਸ਼ਟੀ ਨਹੀਂ ਹੋਈ, ਪਰ ਮੇਰੇ ਦੋਸਤ ਸਾਡੇ ਫੋਨ ਕਰਕੇ ਦੱਸਿਆ ਸੀ ਕਿ ਇਹ ਵਰਤਾਰਾ ਵੀ ਫਿਰ ਚੱਲ ਰਿਹਾ, ਅਤੇ ਇਸ ਦੀ ਨਿੰਦਾ ਜਿਹੜੀ ਹੈ ਹਰਿਆਣਾ ਅਤੇ ਪੰਜਾਬ ਦੇ ਜਿਹੜੇ ਜਿੰਨੇ ਵੀ ਇੱਥੇ ਰਹਿੰਦੇ ਨੇ ਨੌਜਵਾਨ ਉਹ ਕਰ ਰਹੇ ਨੇ। ਇੱਕ ਟੋਲਾ ਹੈ ਜੀ ਜਿਹੜਾ ਇਹ ਖਰਾਬ ਕਰ ਰਿਹਾ ਸਾਰਾ ਮਾਹੌਲ। ਅਮਰੀਕ ਭਾਅ ਜੀ, ਦੂਜੀ ਗੱਲ ਹੁਣ ਆਪਾਂ ਕਰਦੇ ਹਾਂ ਕਿ ਜਿਹੜੀ ਕਮਿਊਨਿਟੀ ਦੇ ਵਿੱਚ ਸਪੋਰਟ ਹੈ ਜਾਂ ਲੇਬਲਿੰਗ ਕਰਨੀ ਹੈ ਆਪਣੇ ਆਪ ਨੂੰ, ਅਸੀਂ ਕਈ ਵਾਰੀ ਬਹੁਤ ਪੜ੍ਹੇ ਲਿਖੇ ਸਮਝ ਲਈਦਾ ਵੀ ਅਸੀਂ ਬੜੇ ਪੜ੍ਹੇ ਲਿਖੇ, ਅਸੀਂ ਡਿਗਰੀਆਂ ਕਰ ਲਈਆਂ, ਅਸੀਂ ਉਹ ਕਰ ਲਿਆ, ਅਸੀਂ ਜੀ ਬਿਆਨ ਦੇਣਾ ਹਰ ਚੀਜ਼, ਪਰ ਗਰਾਊਂਡ ਰਿਐਲਿਟੀ ਤੋਂ ਬਹੁਤ ਦੂਰ ਹੁੰਦੇ ਨੇ ਲੋਕ, ਬਹੁਤ ਦੂਰ ਹੁੰਦੇ ਨੇ। ਤੁਹਾਡਾ ਕੀ ਖਿਆਲ ਹੈ ਵੀ ਅਗਰ ਸਾਨੂੰ ਉਸ ਟੌਪਿਕ ਦਾ ਨਹੀਂ ਪਤਾ ਜਾਂ ਅਸੀਂ ਨਹੀਂ ਤਾਂ ਚੁੱਪ ਨਹੀਂ ਭਲੀ ਇਹਦੇ ਵਿੱਚ, ਜਿੱਦਾਂ ਤੁਸੀਂ ਕਹਿੰਦੇ ਇੱਕ ਚੁੱਪ ਸੌ ਸੁੱਖ?
ਬਿਲਕੁਲ ਅਮਨਦੀਪ, ਜੇ ਤੁਹਾਨੂੰ ਕਿਸੇ ਟੌਪਿਕ ਬਾਰੇ ਨਹੀਂ ਪਤਾ, ਕਿਸੇ ਇਸ਼ੂ ਬਾਰੇ ਗਹਿਰਾਈ ਚ ਨਹੀਂ ਪਤਾ, ਤਾਂ ਉਸ ਉੱਤੇ ਚੁੱਪ ਧਾਰ ਲੈਣੀ ਵਧੀਆ ਹੈ, ਨਾ ਕਿ ਮੱਲੋ ਮੱਲੀ ਉਹਦੇ ਵਿੱਚ ਡਿਸਕਸ਼ਨ ਵਿੱਚ ਇਨਵੋਲਵ ਹੋਣਾ ਚਾਹੀਦਾ। ਤੁਹਾਨੂੰ ਅਜਿਹਾ ਕਰ, ਜੇ ਪਰਹੇਜ਼ ਕਰ ਲਓ ਜਾਂ ਚੁੱਪ ਕਰਕੇ ਤੁਸੀਂ ਬੈਠੇ ਰਹੋ ਤੇ ਤੁਹਾਡੀ ਗੱਲ ਮੰਨੀ ਜਾਂਦੀ ਹੈ। ਜਿੱਦਾਂ ਤੁਸੀਂ ਕਈ ਵਾਰੀ ਕਿਹਾ ਪਹਿਲਾਂ, ਜੇ ਤੁਸੀਂ ਆਪਣੀ ਗੱਲ ਮਨਾਉਣੀ ਹੋਵੇ ਨਾ, ਕਿਤੇ ਡਿਸਕਸ਼ਨ ਹੋ ਰਹੀ ਆ ਜਾਂ ਕੋਈ ਡਿਬੇਟ ਹੋ ਰਹੀ ਹੈ, ਤੇ ਚੁੱਪ ਕਰਕੇ ਬੈਠੇ ਰਹੋ ਤੇ ਸਾਰਿਆਂ ਨੇ ਬੋਲੀ ਜਾਣਾ, ਸਾਰਿਆਂ ਨੇ ਆਪਣੇ ਆਪਣੇ ਵਿਊ ਦੱਸੀ ਜਾਣੇ, ਦੋ ਦੋ ਤਿੰਨ ਤਿੰਨ ਚਾਰ ਚਾਰ ਵਾਰੀ ਵੀ ਆਪਣੇ ਵਿਊ ਦੱਸੀ ਜਾਣੇ। ਵਿਊ ਜਿਹੜੇ ਨਾ ਪੁਰਾਣੇ ਹੋ ਜਾਂਦੇ ਆ, ਫਿਰ ਪੁਰਾਣੇ ਹੋ ਜਾਣੇ ਆ ਉਹ ਸੁਣ ਸੁਣ ਕੇ ਇੱਕ ਘੰਟਾ ਦੋ ਘੰਟੇ ਲੋਕ ਅੱਕ ਜਾਂਦੇ ਆ। ਫਿਰ ਇੱਕ ਬੰਦਾ ਨਾ ਸਾਈਡ ਤੇ ਬੈਠਾ ਹੁੰਦਾ ਤੁਹਾਡੇ ਵਰਗਾ, ਚੁੱਪ ਕਰਕੇ, ਚਲੋ ਯਾਰ ਇਹ ਤੁਸੀਂ ਰੌਲਾ ਤੇ ਤੁਸੀਂ ਰੌਲਾ ਪਾਈ ਦਿੰਦੇ ਆ, ਭਾਈ ਸਾਹਿਬ ਤੋਂ ਪੁੱਛ ਲਓ ਇਹ ਕੀ ਕਹਿੰਦੇ ਆ, ਇਹ ਵੀ ਸੁਣਦੇ ਘੰਟਾ ਹੋ ਗਿਆ, ਭਾਈ ਸਾਹਿਬ ਨੇ ਆਪਣੇ ਵਿਊ ਦੱਸੇ, ਚਲੋ ਕਹਿੰਦਾ ਆਹ ਮੰਨ ਲਓ ਆ ਵਧੀਆ ਵਿਊ ਆ, ਛੱਡੋ ਪਰੇ ਤੁਹਾਡੇ ਵੀ ਤਾਂ ਉਹਦੇ ਵੀ ਏਦਾਂ। ਮੈਂ ਕਹਿੰਦਾ ਕਈ ਵਾਰੀ ਜੇ ਚੁੱਪ ਕਰਕੇ ਬੈਠੇ ਰਹੋ ਨਾ ਤੁਸੀਂ ਉਨਾ ਚਿਰ ਅਕਲਮੰਦ ਕਹੇ ਜਾਂਦੇ ਆ ਜਦੋਂ ਤੱਕ ਤੁਸੀਂ ਬੋਲਦੇ ਨਹੀਂ ਹੈ। ਜਿਸ ਵੇਲੇ ਤੁਸੀਂ ਬੋਲਣ ਲੱਗ ਪੈਂਦੇ ਆ ਫਿਰ ਤੁਹਾਡੀ ਅਕਲ ਜਿਹੜੀ ਹੈ ਨਾ ਉਹ ਮੋਹਰੇ ਤੁਹਾਡੇ ਹਾਜ਼ਰੀ ਡੁੱਲਣ ਲੱਗ ਪੈਂਦੀ ਆ, ਫਿਰ ਉਹ ਫਿਰ ਕਈ ਵਾਰੀ ਉਹਨੂੰ ਨਕਾਰ ਵੀ ਦਿੰਦੇ ਆ। ਤੇ ਮੇਰੇ ਖਿਆਲ ਦੇ ਵਿੱਚ ਚੁੱਪ ਕਰਕੇ ਬੈਠਾ ਰਹਿਣਾ ਜਾਂ ਘੱਟ ਬੋਲਣਾ ਇੱਕ ਬਹੁਤ ਵੱਡੀ ਗੁਣ ਆ ਜਿਹੜਾ ਕਿ ਕਿਸੇ ਕਿਸੇ ਨੂੰ ਮਿਲਦਾ। ਜਿੱਥੇ ਫਰੰਟ ਆ, ਕੋਈ ਫਰੰਟ ਆ, ਕਿਤੇ ਤੁਸੀਂ ਬੋਲਣਾ ਉੱਥੇ ਤਾਂ ਬੋਲੋ, ਆਵਾਗੋਣ ਕਿਸੇ ਦੇ ਕੰਮਾਂ ਵਿੱਚ ਇੰਟਰਫੇਅਰ ਕਰਨਾ ਮੇਰੇ ਖਿਆਲ ਵਿੱਚ ਠੀਕ ਗੱਲ ਨਹੀਂ ਆ। ਜੀ ਅਮਦੀ ਮੈਂ ਵੀ ਵਰਤਿਆ ਮਨਦੀਪ, ਸਾਜ਼ਗਾਰ ਆ ਬਹੁਤ ਇਹ। ਹਾਂਜੀ 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 ਪਹਿਲੇ ਪੈਸੇ ਖਰਚ ਲੈ, ਜਿੱਦਾਂ ਮੇਲੇ ਵਿੱਚ ਜਾਈਦਾ ਪਹਿਲੇ ਪੈਸੇ ਖਰਚ ਕੇ ਪੈ ਜਾਣਾ, ਜਿਸ ਵੇਲੇ ਖਾਣ ਪੀਣ ਦੀਆਂ ਚੰਗੀਆਂ ਚੀਜ਼ਾਂ ਆਉਣੀਆਂ ਉਸ ਵੇਲੇ ਪੈਸੇ ਨੀ ਹੋਣੇ, ਅੱਗੇ ਏਦਾਂ ਹੁੰਦੀ ਸੀ।
ਸੋਰੀ ਮੇਰੀ ਆਵਾਜ਼ ਨਹੀਂ ਗਈ, ਮੈਂ ਦੁਬਾਰਾ ਫੇਰ ਦੱਸਦਾ ਕਿ ਮਾਫ਼ੀ ਚਾਹੁੰਦਾ ਮੇਰੀ ਆਵਾਜ਼ ਨਹੀਂ ਗਈ। ਅਤੇ ਇਹ ਜਿਹੜਾ ਨੁਕਤਾ ਹੈ ਨਾ ਆਪਾਂ ਦੁਬਾਰਾ ਸ਼ੇਅਰ ਕਰਦੇ ਹਾਂ ਕਿ ਇੱਥੇ ਇੱਕ ਵਾਰੀ ਜਦ ਮੈਂ ਨੌਜਵਾਨੀ 'ਚ ਸੀ ਨਾ ਅਤੇ ਉਦੋਂ ਅਸੀਂ ਇੱਥੇ ਸਿੱਖ ਖੇਡਾਂ ਲਿਆਉਂਦੀਆਂ ਅਤੇ ਅਸੀਂ ਮੋਹਰੇ ਸਿੱਖੇ ਲਿਆਉਣ ਵਾਲਿਆਂ 'ਚ ਰੇਡੀਓ 'ਚ ਲਾਉਂਦੇ ਸੀ ਤਾਂ ਮੀਟਿੰਗ ਹੋਈ ਅਤੇ ਮੈਂ ਉੱਥੇ ਨਾ ਪਹਿਲਾਂ ਹੀ ਬੋਲ ਪਿਆ, ਪਹਿਲਾਂ ਜਾ ਕੇ ਪਹਿਲੀਆਂ ਸਿਰੇ ਵਾਲੀਆਂ ਗੱਲਾਂ ਜਿਹੜੀਆਂ ਮੈਂ ਪਹਿਲਾਂ ਹੀ ਕਰਤੀਆਂ ਅਤੇ ਮੁੜ ਕੇ ਜਦੋਂ ਬਾਕੀ ਕਾਮਰ ਵਾਲੀ ਪੈ ਗਈ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ, ਮੇਰੀ ਵਾਰੀ ਨਹੀਂ ਆਈ ਮੁੜ ਕੇ ਅਤੇ ਆਪਾਂ ਆਰਾਮ ਨਾਲ ਬੈਠੇ ਰਹੇ। ਮੈਂ ਬੜਾ ਅਪਸੈਟ ਹੋਇਆ ਅਤੇ ਮੈਨੂੰ ਅਗਲੇ ਹਫ਼ਤੇ ਨਾ ਭੁਪਿੰਦਰ ਲੱਲੀ ਅੰਕਲ ਕਹਿੰਦੇ ਬਈ ਤੈਨੂੰ ਨਾ ਮੈਂ ਹੁਣ ਪੁੱਤ ਇੱਕ ਨੁਕਤਾ ਦੇਣਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਮੈਂ ਵੀ ਕਿਸੇ ਉਹਨਾਂ ਨੇ ਵੀ ਕਹਾਂ ਕਿਸੇ ਤੋਂ ਹੀ ਸਿੱਖਿਆ ਸੀ। ਕਹਿੰਦੇ ਬਈ ਜਦੋਂ ਨਾ ਇੱਦਾਂ ਸਭਾ ਦੇ ਵਿੱਚ ਗੱਲ ਚੱਲਦੀ ਹੋਵੇ, ਕੋਈ ਵੀ ਸਾਰੀਆਂ ਗੱਲਾਂ ਚੱਲਦੀਆਂ ਹੋਣ ਨਾ, ਤਾਂ ਪਹਿਲਾਂ ਸੁਣੀ ਦੀਆਂ ਹੁੰਦੀਆਂ। ਕਹਿੰਦਾ ਜਿੱਦਾਂ ਹੁਣ ਤੂੰ ਸੀਗਾ ਗੱਲ, ਕਹਿੰਦਾ ਤੇਰੀ ਐਨ 100% ਹੋਈ ਸੀ, ਇਹੀ ਹੋਣੀ ਚਾਹੀਦੀ ਸੀ। ਪਰ ਕਹਿੰਦਾ ਤੂੰ ਪਹਿਲਾਂ ਬੋਲ ਪਿਆ, ਇਸ ਕਰਕੇ ਬਾਕੀਆਂ ਨੇ ਜਿਹੜਾ ਬੋਲਣਾ ਸੀ ਉਹਨਾਂ ਨੇ ਆਪਣੀ ਆਪਣੀ ਮੱਤ ਦੇ ਨਾਲ ਬੋਲ ਪਏ, ਉੱਥੇ ਕਾਮਾ ਰੌਲੀ ਪੈ ਗਈ। ਪਹਿਲਾਂ ਕਹਿੰਦੇ ਜਿਹੜੇ ਨਾ ਤੱਤੇ ਬੰਦੇ ਹੁੰਦੇ ਆ ਉਹ ਭਰ ਕੇ ਜੱਜ ਨੇ ਕਈ ਵਾਰੀ ਤੁਹਾਨੂੰ ਪਤਾ ਫੂਕ ਚੁਕਾ ਕੇ ਵੀ ਭੇਜੇ ਹੁੰਦੇ ਆ, ਪਹਿਲਾਂ ਹੀ ਬਾਹਰ ਮੀਟਿੰਗਾਂ ਹੋਈਆਂ ਹੁੰਦੀਆਂ ਵੀ ਤੂੰ ਉੱਥੇ ਜਾ ਕੇ ਆਹ ਕਹਿਣਾ, ਤੈਂ ਆਹ ਕਹਿਣਾ, ਤੈਂ ਆਹ ਕਹਿਣਾ, ਤਾਂ ਉਹ ਕਹਿਣਾ। ਪੰਜ ਸੱਤ ਬੰਦੇ ਇੱਦਾਂ ਲਿਆਂਦੇ ਹੁੰਦੇ ਆ ਬੋਲਣ ਵਾਸਤੇ, ਉਹ ਕਹਿੰਦੇ ਵੀ ਕਹਿੰਦੇ ਨਾ ਵੀ ਉਹਨਾਂ ਨੂੰ ਪਹਿਲਾਂ ਬੋਲਣ ਦਿਓ, ਚੁੱਪ ਕਰਕੇ ਬੈਠੇ ਰਹੋ, ਕਿਉਂਕਿ ਜੋ ਕੁਛ ਜਿਹੜੀ ਗੱਲ ਹੈ ਉਹ ਐਂਡ ਵਾਲੀ ਹੈ, ਉਹ ਮੰਨੀ ਜਾਣੀ ਆ। ਤੋ ਅਸੀਂ ਚਲੋ ਉਹ ਨੁਕਤਾ ਬੰਨ ਲਿਆ। ਅਤੇ ਇੱਕ ਵਾਰੀ ਫਿਰ ਮੈਂ ਤਾਂ ਚਰਨਾਮਤ ਭਾਅ ਜੀ ਗਏ ਇੱਥੇ ਜਦੋਂ 2007 ਦੇ ਵਿੱਚ ਨਾ ਸਰਸੇ ਸਾਧ ਵਾਲਾ ਰੌਲਾ ਪੈ ਰਿਹਾ ਸੀ, ਤਾਂ ਮੈਲਬਨ 'ਚ ਮੀਟਿੰਗ ਸੀ, ਭਾਅ ਜੀ ਮੈਨੂੰ ਨਾਲ ਲੈ ਗਏ। ਮੈਂ ਭਾਅ ਜੀ ਨੂੰ ਆਪਾਂ ਦੱਸਦੇ ਜਾਂਦੇ ਸਾਰੀ ਗੱਲ ਮੈਂ ਦੱਸੀ, ਮੈਂ ਕਿਹਾ ਮੇਰੇ ਨਾਲ ਇੱਦਾਂ ਹੋਈ ਮੈਨੂੰ, ਉਹ ਤੋਂ ਬਾਅਦ ਫਿਰ ਕੰਮ ਹੋਣੇ ਸ਼ੁਰੂ ਹੋਏ। ਕਹਿੰਦੇ ਚਲੋ ਦੇਖ ਲੈਂਦੇ ਹਾਂ। ਅਸੀਂ ਦੋਨੋਂ ਜਣੇ ਨਾ ਬੈਠੇ ਰਹੇ, 15-20 ਜਣੇ, ਉਹ ਐਂ ਕਰਨਾ ਚਾਹੀਦਾ ਜੀ, ਬੰਦੇ ਲੈ ਕੇ ਜਾਣੇ ਚਾਹੀਦੇ, ਉਹ ਕਰਨੇ ਚਾਹੀਦੇ, ਐਂ ਕਰਨੇ ਚਾਹੀਦੇ। ਅਤੇ ਅਖੀਰ ਨੂੰ ਨਾ ਅਸੀਂ ਸਾਰੀ ਸਮੀਖਿਆ ਕਰ ਲਈ ਵੀ ਲੋਕ ਚਾਹੁੰਦੇ ਕੀ ਆ, ਕਿੱਧਰ ਨੂੰ ਚਾਹੁੰਦੇ ਆ। ਅਤੇ ਜਿਹੜੀ ਗੱਲ ਆਪਾਂ ਕਹਿਣੀ ਅਸੀਂ, ਉਹ ਭਾਅ ਜੀ ਕਹਿੰਦੇ ਇੱਦਾਂ ਕਰਨੀ ਚਾਹੀਦੀ, ਬਾਕੀ ਅਮਨ ਉਹਨਾਂ ਨੂੰ ਪੁੱਛ ਲਓ, ਇਹਨਾਂ ਦਾ ਤਜਰਬਾ। ਉਹ ਕਹਿ ਲਓ ਕਿ ਨਾਲ ਉੱਪਰ ਦਿੱਲੀ ਤੇ ਗੋਲਾ ਅਸੀਂ ਰੱਖਤਾ। ਉਹ ਗੱਲ ਜਿਹੜੀ ਫਿਰ ਐਂਡ ਨੂੰ ਅਸੀਂ ਦੋਹਾਂ ਜਣੇ ਨੇ ਗਏ, ਉਹੀ ਹੋਈ ਫਿਰ ਗੱਲ। ਉਹ ਭਾਅ ਜੀ ਕਹਿੰਦੇ ਵੀ ਆਹ ਕਿਆ ਬਾਤ ਹੈ, ਵੀ ਸਿਰੇ ਦਾ ਤਜਰਬਾ, ਕਹਿੰਦੇ ਐਂਡ ਵਾਲੀ ਗੱਲ ਜਿਹੜੀ ਆ ਤੂੰ, ਕਿਉਂਕਿ ਉਦੋਂ ਤੱਕ ਓਪੀਨੀਅਨ ਪਤਾ ਲੱਗ ਜਾਂਦਾ। ਮੈਨੂੰ ਲੱਗਦਾ ਭਾਜੀ ਜਿਹੜੇ ਪੰਜਵੇਂ ਬੰਦੇ ਜਿਹਨਾਂ ਨੇ ਤੁਸੀਂ ਫੋਟੋ ਖਿਚਾਉਣੀ ਆ, ਮੋਦੀ ਸਾਹਿਬ, ਉਹ ਤਾਂ ਹੁਣ ਉਹ ਤਾਂ ਬੰਦ ਹੈ ਹੁਣ, ਉਹ ਤਾਂ ਬੋਲ ਹੀ ਨਹੀਂ ਰਹੇ, ਹੈ ਨਾ, ਉਹ ਇੰਨਾ ਨਹੀਂ ਕਰ ਰਹੇ। ਮੈਨੂੰ ਲੱਗਦਾ ਉਹ ਨਹੀਂ ਵੀ ਕਿਤੇ ਸਾਡਾ ਇਹ ਨੁਕਤਾ ਸੁਣ ਲਿਆ ਆ, ਵੀ ਹੁਣ ਐਂਡ ਦੇ ਵਿੱਚ ਦੇਖਣਗੇ ਕੀ ਕਰਦੇ ਆ।
ਨਹੀਂ ਅਮਨਦੀਪ, ਹੁਣ ਜੇ ਵੈਸੇ ਤਾਂ ਅੰਦੋਲਨ ਜਿਹੜਾ ਸ਼ਾਂਤ ਤਰੀਕੇ ਨਾਲ ਹੋ ਰਿਹਾ, ਉਹ ਚ ਕਾਫੀ ਗਹਿਰਾਈ ਵੀ ਹੈ, ਬਹੁਤ ਲੋਕ ਉੱਥੇ ਗਏ ਹੋ ਆ, ਲੇਕਿਨ ਕਾਫੀ ਲੋਕ ਉੱਥੇ ਏਦਾਂ ਦੀਆਂ ਗੱਲਾਂ ਕਰ ਰਹੇ ਆ, ਜਿਦਾਂ ਹੁਣ ਦੇਖੋ ਤਸ਼ੱਦਦ ਤਾਂ ਹੋ ਨਹੀਂ ਰਿਹਾ, ਨਾ ਕੋਈ ਵਾਇਲੈਂਸ ਹੋ ਰਹੀ ਹੈ, ਨਾ ਕੋਈ ਭੰਨਤੋੜ ਹੋ ਰਹੀ ਆ, ਲੇਕਿਨ
ਭਾਜੀ ਭਾਜੀ
ਤਸ਼ੱਦਦ ਨਹੀਂ ਹੋ ਰਿਹਾ।
ਸੌਰੀ ਸੌਰੀ ਭਾਜੀ, ਦੇਖੋ ਉੱਧਰ ਸ਼ਿੱਦਤ ਦੇ ਨਾਲ ਮੁਜ਼ਾਹਰਾ ਚੱਲ ਰਿਹਾ ਤੇ ਉੱਧਰ ਤਸ਼ੱਦਦ ਹੋ ਰਹੀ ਆ ਮੋਦੀ ਸਾਹਿਬ ਨਾਲ, ਹੁਣ ਇਕੱਠੇ।
ਨਹੀਂ ਮੈਂ ਜਿਹੜੀ ਗੱਲ ਇਹ ਕਰਨਾ ਚਾਹੁੰਦਾ ਵੀ ਵਾਇਲੈਂਸ ਇਸ ਮੁਜ਼ਾਹਰੇ ਦੇ ਵਿੱਚ ਸ਼ਾਮਿਲ ਨਹੀਂ ਆ, ਚਾਹੇ ਚਾਹੇ ਤੁਸੀਂ ਰੂਲਿੰਗ ਪਾਰਟੀ ਦੀ ਗੱਲ ਕਰ ਲਓ, ਚਾਹੇ ਜਿਹੜੇ ਆਪਣੇ ਮੁਜ਼ਾਹਰਾ ਕਰ ਰਹੇ ਉਹਨਾਂ ਲੋਕਾਂ ਦੀ, ਕਿਸਾਨਾਂ ਦੀ ਕਰ ਲਓ, ਦੋਨਾਂ ਦੇ ਵਿੱਚ ਇਹਨਾਂ ਚ ਕੋਈ ਵਾਇਲੈਂਸ ਨਹੀਂ ਆ, ਨੋਨ ਵਾਇਲੈਂਸ ਆ। ਇੱਥੇ ਮੈਂ ਇੱਕ ਇਹ ਵੀ ਗੱਲ ਕਹਿਣੀ ਚਾਹੁੰਦਾ, ਮਹਾਤਮਾ ਗਾਂਧੀ ਨੂੰ ਅਸੀਂ ਨਕਾਰਦੇ ਰਹਿੰਦੇ ਹਾਂ ਹਮੇਸ਼ਾ, ਸਾਡੇ ਕਈ ਮਹਾਤਮਾ ਗਾਂਧੀ ਨੂੰ ਅਸੀਂ ਕਈ ਨਹੀਂ, ਉਹ ਤਾਂ ਉਹ ਨੋਨ ਵਾਇਲੈਂਸ ਦੇ ਪੁਜਾਰੀ ਸੀ, ਉਹਨਾਂ ਨੇ ਨੋਨ ਵਾਇਲੈਂਸ ਨਾਲ ਦੇਸ਼ ਆਜ਼ਾਦ ਕਰਾਇਆ। ਹੁਣ ਦੇਖੋ ਜਿਹੜੀ ਨੋਨ ਵਾਇਲੈਂਸ ਪਾਲਿਸੀ ਆ ਕਿਸਾਨਾਂ ਦੀ ਵੀ ਆ, ਕਿੰਨੀ ਵਧੀਆ ਆ, ਕਿੰਨਾ ਇਹਨੂੰ ਸਲਾਹ ਜਾ ਰਿਹਾ, ਕਿੰਨੀ ਇਫੈਕਟਿਵ ਹੋ ਰਹੀ ਆ, ਤੇ ਦੂਜੀ ਪਾਰਟੀ ਵੀ ਚੁੱਪ ਕਰਕੇ ਬੈਠੀ, ਉਹ ਵੀ ਨੀ ਬੋਲ ਰਹੇ, ਤੇ ਵਾਇਲੈਂਸ ਹੋ ਨੀ ਰਹੀ ਆ। ਇੱਥੇ ਮਹਾਤਮਾ ਗਾਂਧੀ ਜਿਹੜੀ ਥੀਰੀ ਆ ਤੁਸੀਂ ਨੀ ਦੇਖਦੇ ਵੀ ਉਹ ਪ੍ਰੈਕਟੀਕਲ ਸ਼ੇਪ ਲੈ ਰਹੀ ਆ ਜਾਂ ਪ੍ਰੈਕਟੀਕਲ ਉਹਦੀ ਇੰਪਲੀਮੈਂਟੇਸ਼ਨ ਹੋ ਰਹੀ ਆ, ਇੱਕ ਚੰਗੀ ਗੱਲ ਆ।
ਹਾਂ ਨਹੀਂ, ਮਹਾਤਮਾ ਗਾਂਧੀ ਦੀ ਤੇ ਚਲੋ ਆਪਾਂ ਵਾਧ ਦੀ ਗੱਲ, ਉਹਨਾਂ ਨੇ ਜਦੋਂ ਉਹ ਕੀਤੀ ਸੀ ਤਾਂ ਗੋਰਿਆਂ ਨੇ ਕੀ ਕੀਤਾ ਸੀ, ਕਿਸੇ ਭੀੜ ਨੂੰ ਭੜਕਾ ਕੇ ਥਾਣਾ ਜਾਲ ਦਿੱਤਾ ਸੀ ਤੇ ਉੱਥੋਂ ਉਹਨੂੰ ਚੱਕਣਾ ਪੈ ਗਿਆ ਸੀ, ਇਹ ਵੀ ਬਹੁਤ ਵੱਡਾ। ਪਰ ਸਾਡੇ ਕੋਲ ਆਪਣੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਗੁੜਤੀ ਆ, ਉਹਨਾਂ ਨੇ ਕਿੰਨੇ ਸਾਲ ਦੇਖੋ ਬਾਬਰ ਦੀ ਜੇਲ੍ਹ ਦੇ ਵਿੱਚ ਉਹ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੇ ਵਿਚਾਰਾਂ ਦੇ ਨਾਲ,
ਗੁਰੂ ਨਾਨਕ ਪਾਤਸ਼ਾਹ ਉਹ ਤਾਂ ਵੱਡੀਆਂ ਗੱਲਾਂ ਆ ਨਾ, ਭਾਜੀ
ਠੀਕ ਆ, ਆਪਾਂ ਮਹਾਤਮਾ
ਗ੍ਰਾਸ ਰੂਟ ਤੋਂ ਲਓ, ਜਿਹੜੇ ਸਾਡੇ ਲੀਡਰ ਆ ਮਹਾਤਮਾ ਗਾਂਧੀ ਤੋਂ ਲਓ, ਮਹਾਤਮਾ ਗਾਂਧੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਤਾਂ ਕੁਛ ਵੀ ਨੀ, ਉਹ ਤਾਂ ਧਾਰਮਿਕ ਲੀਡਰ ਸੀ, ਉਹਨਾਂ ਨੇ ਪੰਥ ਦੀ ਸਥਾਪਨਾ ਕੀਤੀ, ਉਹਨਾਂ ਨੂੰ ਤੁਸੀਂ ਇੱਕ ਨਾਂ ਲਿਆਓ ਇੱਥੇ, ਹੈ ਨਾ, ਇਸ ਸੰਦਰਭ ਵਿੱਚ
ਅਗਰਾਹਾਂ ਵਾਲੀ ਗੱਲ ਕਰੀ ਜਾਂਦੇ, ਤੁਸੀਂ ਵੀ ਅਗਰਾਹਾਂ ਵਾਲੀ ਗੱਲ ਕਰੀ ਜਾਂਦੇ, ਵੀ ਇੱਥੇ ਧਰਮ ਨੂੰ ਨਾ, ਧਰਮ ਦੀ ਰੰਗਤ ਨਾ ਦੇ।
ਨਹੀਂ ਧਰਮ ਦੀ ਮੇਰੇ ਤੁਸੀਂ ਸਮਝਦੇ ਨੀ, ਮੈਂ ਕੀ ਗੱਲ ਕਰਨਾ ਚਾਹੁੰਦਾ, ਮੈਂ ਇਹ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਆਮ ਅੱਜ ਦੇ ਰਾਜਨੀਤਿਕ ਢਾਂਚੇ ਦੇ ਵਿੱਚ ਵੀ ਕਈ ਲੀਡਰ ਅਜਿਹੇ ਹੈਗੇ ਆ ਜਿਹੜੇ ਨੋਨ ਵਾਇਲੈਂਸ ਨੂੰ ਫੋਲੋ ਕਰਦੇ ਸੀਗੇ, ਤੇ ਉਹਨਾਂ ਨੇ ਵੀ ਜਿਹੜੀਆਂ ਗੁਰੂਆਂ ਦੀਆਂ ਜਿਹੜੀਆਂ ਸਿੱਖਿਆਵਾਂ ਉਹਨਾਂ ਨੂੰ ਇੰਪਲੀਮੈਂਟ ਕੀਤਾ ਆ, ਜਿਹੜਾ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਆ ਇੰਪਲੀਮੈਂਟ ਕੀਤਾ, ਮੈਂ ਉਸ ਸੰਦਰਭ ਦੇ ਵਿੱਚ ਗੱਲ ਕਰਦਾ ਆ। ਤੇ ਇਹ ਜਿਹੜਾ ਇਸ ਵੇਲੇ ਸੰਘਰਸ਼ ਚੱਲ ਰਿਹਾ ਨੋਨ ਵਾਇਲੈਂਸ ਇਹਦੇ ਚ ਹੈਗੀ ਆ, ਤੇ ਕਾਫੀ ਕਾਮਯਾਬ ਵੀ ਆ, ਤੇ ਦੂਜੇ ਪਾਸੇ ਜਿੱਦਾਂ ਕਹਿੰਦੇ ਇੱਕ ਚੁੱਪ ਸੌ ਸੁੱਖ ਵੀ ਆ, ਉੱਧਰ ਬੈਠੇ ਵੀ ਆਰਾਮ ਦੇ ਨਾਲ, ਹੁਣ ਇਹਦਾ ਕੋਈ ਨਾ ਕੋਈ ਕੰਕਲੂਜਨ ਤਾਂ ਖੈਰ ਨਿਕਲੂਗਾ ਹੀ ਨਾ, ਕਦੇ ਨਾ ਕਦੇ ਸਿੱਟਾ ਤਾਂ ਇਹਦੇ ਨਿਕਲਣਾ ਹੀ ਆ
ਭਾਜੀ,
ਕੋਈ ਨਾ ਕੋਈ ਇਹਦਾ ਮਤਲਬ
ਇਹ ਨਾ ਜਿਹੜਾ ਜਿਹੜਾ ਤੁਸੀਂ ਨੁਕਤਾ ਚੱਕਿਆ ਇੱਥੇ ਗੱਲ ਕਰਨੀ ਬਣਦੀ ਆ, ਪਰ ਪਹਿਲਾਂ ਮੈਂ ਨਾ ਮੈਸੇਜ ਲੈ ਲਾਂ, ਸਾਡੇ ਅਜੀਤਪਾਲ ਸਿੰਘ ਭਾਅ ਜੀ ਮੈਲਬਨ ਤੋਂ ਸੁਣ ਰਹੇ, ਕਹਿੰਦੇ ਵੀਰ ਜੀ ਯੂ ਆਰ ਸਟਿਲ ਯੰਗ, ਥੈਂਕ ਯੂ ਜੀ ਹੌਸਲਾ ਅਫਜਾਈ ਕਰਨ ਦੇ ਲਈ। ਅਤੇ ਸਾਡੇ ਨਾਲ ਨਾ ਪ੍ਰਿੰਸ ਧਨੋਆ ਟੋਰੋਂਟੋ ਤੋਂ ਜੁੜੇ ਨੇ, ਅਤੇ ਉਹ ਨਾ ਭਾਅ ਜੀ ਉਹਨਾਂ ਨੇ ਇੱਕ ਕੈਪਸ਼ਨ ਭੇਜਿਆ, ਕਹਿੰਦੇ ਅਗਲਾ ਪ੍ਰਧਾਨ ਮੰਤਰੀ ਸ਼ਾਦੀਸ਼ੁਦਾ ਹੋਣਾ ਚਾਹੀਦਾ ਤਾਂ ਜੋ ਮਨ ਕੀ ਬਾਤ ਆਪਣੀ ਘਰ ਵਾਲੀ ਨਾ ਕਰੇ ਅਤੇ ਕਾਮ ਕੀ ਬਾਤ ਜਨਤਾ ਨਾਲ ਕਰੇ। ਇਹ ਨਹੀਂ ਠੀਕ ਮੁੱਦਾ
ਜਿਹੜਾ ਪ੍ਰਧਾਨ ਮੰਤਰੀ ਤਿਆਰ ਕਰ ਰਹੇ ਆ ਵੀ ਇਹਨੂੰ ਬਦਲਣਾ ਆ, ਉਹਦੇ ਕਿਹੜੇ ਝੰਡੇ ਚੋਲਦੇ, ਉਹ ਵੀ ਤਾਂ ਕੁਆਰਾ ਹੀ ਆ ਹਲੇ।
ਉਹ ਇਸੇ ਆਚ ਬੈਠਾ ਵੀ ਇੰਡੀਆ ਦੀ ਜਿਹੜੀ ਪ੍ਰਧਾਨ ਮੰਤਰੀ ਆ ਜਾਂ ਪ੍ਰਧਾਨ ਮੰਤਰੀ ਬਣਨਾ, ਉਹ ਕੁਆਰਿਆਂ ਦੀ ਵਾਰੀ ਆਉਂਦੀ ਆ, ਉਹ ਵਿਆਹ ਹੀ ਨਹੀਂ ਕਰਾਉਂਦਾ ਵਿਚਾਰਾ, ਜਾਂ ਹੁੰਦਾ ਹੀ ਨਹੀਂ, ਉਹਨੂੰ ਰਿਸ਼ਤਾ ਨਹੀਂ ਆ ਰਿਹਾ। ਹੁਣ ਹੁਣ ਉਲਟ ਹੋ ਗਿਆ ਭਾਅ ਜੀ, ਅੱਗੇ ਜਿੱਦਾਂ ਕਹਿੰਦੇ ਸੀਗੇ ਵੀ ਚਲੋ ਜਿੱਦਾਂ ਵਾਜਪਾਈ ਸਾਹਿਬ ਵੀ ਕੁਆਰੇ ਸੀ, ਹੋਰ ਵੀ ਕੁਆਰੇ ਆ, ਇਹ ਵੀ ਮੋਦੀ ਹੁਣੀ ਵੀ ਕੁਆਰੇ ਆ, ਅਤੇ ਆਪਣੇ ਹਰਿਆਣੇ ਵਾਲੇ ਖੱਟੜ ਹੁਣੀ ਵੀ, ਉਹ ਛੜੇ ਰੱਖ ਲਓ ਕੁਆਰੇ ਕਾਹਦੇ ਆ, ਹੁਣ ਆਸ ਨਹੀਂ ਰਹੀ ਇਹਨਾਂ ਨੂੰ। ਪਰ ਹੁਣ ਹੁਣ ਜਿਹੜੀ ਹਵਾ ਚੱਲ ਰਹੀ ਹੈ ਨਾ, ਮੇਰਾ ਖਿਆਲ ਇਸ ਤੋਂ ਬਾਅਦ ਇਹ ਵੀ ਹੁਣ ਨਾਲ ਹੀ ਬਿੱਲ ਦੇ ਚੌਥਾ ਪੁਆਇੰਟ ਇਹ ਲਾ ਦੇਣ ਪਈ ਗਾਂ ਵਾਸਤੇ ਨਾ ਘੱਟੋ ਘੱਟ 10-12 ਨਿਆਣੇ ਹੋਣੇ ਚਾਹੀਦੇ ਆ, ਉਹ ਬਣੂਗਾ ਪ੍ਰਾਈਮ ਮਿਨਿਸਟਰ, ਉਹਨੂੰ ਪਤਾ ਤਾਂ ਹੋਵੇ।
ਜਿਹੜੇ ਮਰਾਰਜੀ ਦੇਸਾਈ ਸੀ ਨਾ 1900 ਜਨਤਾ ਪਾਰਟੀ ਉਭਰੀ ਆ, ਉਹ ਵੀ ਲਗਭਗ ਕੁਆਰੇ ਹੀ ਸੀਗੇ।
ਲਗਭਗ ਇਹਦਾ ਕੀ ਮਤਲਬ ਲਗਭਗ? ਚਲੋ ਅੱਛਾ, ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਨਾ ਵੀ ਸ਼ਾਂਤਮਈ ਚੱਲ ਰਿਹਾ ਸਾਰਾ ਕੁਛ, ਅਸਲ ਦੇ ਵਿੱਚ ਕੀ ਆ ਬਈ ਹਿੰਦੁਸਤਾਨ ਦੇ ਵਿੱਚ ਨਾ ਜਿਹੜੀਆਂ ਐਮਰਜੈਂਸੀ ਤੋਂ ਤਕਰੀਬਨ ਲੈ ਕੇ ਹੁਣ ਤੱਕ ਜਿੰਨੀਆਂ ਵੀ ਮੁਹਿੰਮਾਂ ਆ ਆਲਮੋਸਟ ਉਹ ਸਾਰੀਆਂ ਵਾਇਲੈਂਟ ਰਹੀਆਂ ਨੇ। ਉੱਥੇ ਜਿਹੜਾ ਤਰੀਕਾ ਰਿਹਾ ਆ ਆਪਣੀ ਗੱਲ ਕਹਿਣ ਦਾ, ਉਹ ਹੈਗਾ ਕਿ ਸਰਕਾਰੀ ਮਸ਼ੀਨਰੀ ਨੂੰ ਭੰਨ ਦਿਓ, ਹੈ ਨਾ, ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਕਰ ਦਿਓ, ਲੋਕਾਂ ਦੀਆਂ ਦੁਕਾਨਾਂ ਜਾਲ ਦਿਓ, ਬਿਜ਼ਨਸ ਨੂੰ ਖਰਾਬ ਕਰ ਦਿਓ। ਉਹਦੇ ਪਿੱਛੇ ਨਾ ਇੱਕ ਬਹੁਤ ਵੱਡੀ ਸਾਈਕੀ ਕੰਮ ਕਰਦੀ ਹੈ ਅਮਰੀਕ ਭਾਅ ਜੀ, ਉਹ ਇਹ ਹੈ ਵੀ ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਸਾਡੀ ਸਰਕਾਰ ਸੀ 1947 ਤੋਂ ਪਹਿਲਾਂ, ਉਹ ਸਾਡੀ ਆਪਣੀ ਨਹੀਂ ਸੀ, ਉਹ ਗੋਰਿਆਂ ਦੀ ਸੀ, ਗੋਰਿਆਂ ਨੇ ਇਨਫਰਾਸਟ੍ਰਕਚਰ ਬਣਾਇਆ ਸੀ, ਗੋਰਿਆਂ ਦੀਆਂ ਬੱਸਾਂ ਸੀ, ਉਹਨਾਂ ਦੀ ਉਹ ਪ੍ਰਾਈਵੇਟ ਪ੍ਰੋਪਰਟੀਆਂ ਸਮਝੀਆਂ ਜਾਂਦੀਆਂ ਸੀ ਵੀ ਇਹ ਸਾਡਾ ਨਹੀਂ ਹੈਗਾ, ਇਹ ਗੋਰਿਆਂ ਦੀਆਂ ਪ੍ਰੋਪਰਟੀਆਂ, ਇਹਨ ਇਹ ਹੀ ਲੈ ਕੇ ਆਏ, ਇਹਨੀ ਲੈ ਜਾਣੀਆਂ ਆ। ਇਸ ਕਰਕੇ ਜਿਹੜਾ ਵਿਦਰੋਹ ਦਾ ਤਰੀਕਾ ਸੀ ਉਹ ਇਹ ਸੀ ਵੀ ਇਹਨਾਂ ਦੀ ਪ੍ਰੋਪਰਟੀ ਨੂੰ ਅੱਗ ਲਾਓ, ਇਹਨਾਂ ਨੂੰ ਟੈਕਸ ਬਣਦਾ, ਸਾਨੂੰ ਤਾਂ ਇਹ ਮੁੜ ਕੇ ਕੁਛ ਦਿੰਦੇ ਨਹੀਂ, ਇਹਨਾਂ ਨੂੰ ਨੁਕਸਾਨ ਪਹੁੰਚਾਓ, ਇਹ ਜਿਹੜੇ ਜਿੰਨੇ ਵੀ ਬਿਜ਼ਨਸ ਲੋਕ ਕਰ ਰਹੇ ਨੇ ਇਹ ਇਹਨਾਂ ਦੇ ਬਿਠਾਲੇ ਹੋਏ ਨੇ, ਇਹ ਇਹਨਾਂ ਦੇ ਹਿਤੈਸ਼ੀ ਨੇ, ਸੋ ਇਹਨਾਂ ਨੂੰ ਤੰਗ ਕਰੋ। ਇਹ 250 ਸਾਲ ਸਾਡੇ ਇਹ ਜ਼ਹਿਨ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਇਹ ਗੱਲ ਵੜ ਗਈ ਕਿ ਜਿੰਨਾ ਅਸੀਂ ਵੱਧ ਤੋਂ ਵੱਧ ਨੁਕਸਾਨ ਕਰਾਂਗੇ ਸਰਕਾਰ ਦਾ, ਪਬਲਿਕ ਪ੍ਰੋਪਰਟੀ ਦਾ, ਸਰਕਾਰ ਨੂੰ ਓਨਾ ਹੀ ਦੁੱਖ ਲੱਗੇਗਾ। ਸੋ ਪਾੜਾ ਕੀ ਮਤਲਬ ਟੋਟਲੀ ਵਿਰੋਧਾਭਾਸ ਸੀ, ਕਿਉਂਕਿ ਸਰਕਾਰ ਲੋਕਾਂ ਨੇ ਤਾਂ ਬਣਾਈ ਨਹੀਂ ਸੀ, ਉਹ ਤਾਂ ਧੱਕੇ ਨਾਲ ਕਾਬਜ ਹੋਏ ਬੈਠੇ ਸੀ, ਓਕੂਪੇਸ਼ਨ ਸੀਗਾ ਉਹਨਾਂ ਦਾ, ਠੀਕ ਹੈ। ਹੁਣ 1947 ਤੋਂ ਬਾਅਦ ਤਕਰੀਬਨ ਮੈਨੂੰ ਲੱਗਦਾ ਹੁਣ ਤੱਕ ਇਤਿਹਾਸ ਦੇ ਵਿੱਚ ਇਹ ਪਹਿਲਾ ਹੋਏਗਾ ਜਿੱਥੇ ਜਿੱਥੇ ਮਤਲਬ ਆਹ ਵਰਤਾਰਾ ਦੇਖਣ ਨੂੰ ਮਿਲਿਆ ਆ ਸਿਮਿਲਰ, ਠੀਕ ਹੈ। ਹੁਣ ਮਤਲਬ ਜਿਹੜਾ ਕਿ ਹੋਣਾ ਚਾਹੀਦਾ ਆ, ਦੁਨੀਆ ਇਸ ਨੂੰ ਸਟੱਡੀ ਕਰ ਰਹੀ ਹੈ। ਹੁਣ ਜਿਹੜੇ ਗੋਦੀ ਮੀਡੀਆ ਰੱਖ ਲਓ ਜਾਂ ਮੇਨ ਚੈਨਲ ਰੱਖ ਲਓ, ਉਹ ਉਹ ਆਪਣੇ ਐਡੀਟੋਰੀਅਲ ਦੇ ਵਿੱਚ ਲਿਖ ਰਹੇ ਨੇ ਕਿ ਤੁਸੀਂ ਜਾਓ ਦਿੱਲੀ ਬਾਰਡਰ 'ਤੇ ਜਾਓ, ਜਾ ਕੇ ਉੱਥੇ ਸਟੱਡੀ ਕਰੋ ਮੈਨੇਜਮੈਂਟ ਕੀ ਹੁੰਦੀ ਆ, M2 ਮੈਨੇਜਮੈਂਟ ਕਹਿੰਦੇ ਆ ਉਹਨੂੰ। ਅਤੇ ਸਾਡੇ ਨਾਲ ਪ੍ਰਿੰਸ ਧਨੋਆ ਹੀ ਟੋਰੋਂਟੋ 'ਤੇ ਸੁਣ ਰਹੇ ਆ, ਉਹ ਕਹਿੰਦੇ ਕਿ ਸਰਕਾਰ ਦਾ ਤਜਰਬਾ ਭੁੱਖ ਹੜਤਾਲੀਆਂ ਨਾਲ ਨਜਿੱਠਣਾ ਸੀ, ਵੀ ਜਦੋਂ ਵੀ ਹੁੰਦੀ ਸੀ ਨਾ, ਜਿੱਦਾਂ ਹੁਣ ਅੰਨਾ ਹਜ਼ਾਰੇ ਹੁਣੀ ਕੀਤਾ, ਵੀ ਜੇ ਸ਼ਾਂਤਮਈ ਵੀ ਕੀਤਾ ਤਾਂ ਵੀ ਅਸੀਂ ਭੁੱਖ ਹੜਤਾਲ ਕਰਨੀ ਆ। ਲੋਕਾਂ ਦਾ ਜ਼ੋਰ ਲੱਗਾ ਹੁੰਦਾ ਸੀਗਾ ਵੀ ਉਹ ਤੁਸੀਂ ਖਾ ਲਓ ਜੀ, ਆਹ ਜੂਸ ਪੀ ਲਓ ਜੀ, ਅਖੀਰ ਨੂੰ ਜੂਸ ਪਿਲਾ ਕੇ ਠਾਲਦੇ ਹੁੰਦੇ ਸੀ, ਹੈ ਨਾ, ਇਹਨਾਂ ਨੇ। ਕਹਿੰਦੇ ਇਹ ਟੋਟਲੀ ਓਪੋਜ਼ਿਟ ਹੋ ਗਿਆ, ਹੁਣ ਰੱਜ ਹੜਤਾਲੀ ਇਹ ਆਵੜੇ ਨੇ, ਸਵੇਰੇ ਹੀ ਕਹਿੰਦੇ ਖਾ ਲੈਂਦੇ 4-4 ਪਰੌਂਠੇ, ਅਤੇ ਸਰਕਾਰ ਨੂੰ ਲਲਕਾਰੇ ਮਾਰਨ ਲੱਗ ਜਾਂਦੇ ਨੇ ਭਾਅ ਜੀ। ਮਤਲਬ ਸਰਕਾਰ
ਜਿੱਦਾਂ ਤੁਸੀਂ ਮੈਨੇਜਮੈਂਟ ਦੀ ਗੱਲ ਕੀਤੀ ਨਾ, ਜਦੋਂ ਅਸੀਂ MBA ਕਰਦੇ ਹੁੰਦੇ ਸੀ ਉਦੋਂ ਵਿੱਚ ਇੱਕ ਕਨਸੈਪਟ ਹੁੰਦੀ ਸੀ ਓਪਨ ਮੈਨੇਜਮੈਂਟ, ਮੈਂ ਪਹਿਲੀ ਵਾਰੀ ਉਹ ਪੜ੍ਹੀ ਸੀ ਓਪਨ ਮੈਨੇਜਮੈਂਟ ਕੀ ਹੁੰਦੀ ਆ। ਐਕਚੁਲੀ ਓਪਨ ਮੈਨੇਜਮੈਂਟ ਜਿਹੜੀ ਹੁੰਦੀ ਆ ਬਿਹੇਵੀਅਰਲ ਮੈਨੇਜਮੈਂਟ ਥਿਊਰੀ ਦਾ ਇੱਕ ਪਾਰਟ ਆ, ਤੇ ਉਹਦੇ ਵਿੱਚ ਤੁਸੀਂ ਸਾਰਿਆਂ ਬੰਦਿਆਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਉਹਨਾਂ ਦੇ ਵਿਊਜ਼ ਲੈ ਕੇ ਇੱਕ ਕੰਕਲੂਜਨ ਤੇ ਪਹੁੰਚਣਾ ਹੁੰਦਾ, ਜਿਹੜਾ ਮੈਨੇਜਮੈਂਟ ਵਿੱਚ ਹੈ ਵੀ ਨਹੀਂ ਹੈ, ਜਿਹੜਾ ਸਟੇਕ ਹੋਲਡਰ ਤੁਹਾਡੇ ਬਿਜ਼ਨਸ ਦਾ ਹੈ ਵੀ ਨਹੀਂ ਹੈ, ਸਟੇਕ ਹੋਲਡਰ ਕੰਟਰੀ ਦਾ ਹੈ ਵੀ ਨਹੀਂ, ਉਹਦੇ ਤੋਂ ਵੀ ਤੁਸੀਂ ਵਿਊ ਪੁੱਛ ਕੇ ਨਾ ਕੋਈ ਚੰਗਾ ਅਗਰ ਮਿਲ ਜਾਂਦਾ, ਫਿਰ ਉਹਨੂੰ ਕੰਸਲਟ ਕਰਕੇ ਕੋਈ ਡਿਸੀਜਨ ਤੇ ਪਹੁੰਚਣਾ ਹੁੰਦਾ। ਪਰ ਇਹ ਜਿਹੜੇ ਇਹ ਓਪਨ ਮੈਨੇਜਮੈਂਟ ਆ ਹਮੇਸ਼ਾ ਨੀ ਹੁੰਦੀ, ਕਈ ਵਾਰੀ ਕਈ ਤੁਹਾਨੂੰ ਡਿਸੀਜਨ ਕੁਇਕ ਲੈਣੇ ਪੈਂਦੇ ਆ। ਜੇ ਜੇ ਤੁਸੀਂ ਡਿਸਕਸ਼ਨ ਵਿੱਚ ਪੈ ਜਾਓ ਫਿਰ ਤਾਂ ਡਿਸੀਜਨ ਲੈ ਹੀ ਨਹੀਂ ਹੋਗੇ। ਜਿੱਦਾਂ ਫਾਇਰ ਕਿਸੇ ਅੱਗ ਲੱਗ ਗਈ ਆ ਉੱਥੇ ਤੁਸੀਂ ਫਾਇਰ ਬ੍ਰਿਗੇਡ ਭੇਜਣੇ ਆ, ਜੇ ਤੁਸੀਂ ਡਿਸਕਸ਼ਨ ਕਰੀ ਜਾਓ ਕਿ ਕਿਹੜਾ ਕਿਹੜਾ ਫਾਇਰ ਬ੍ਰਿਗੇਡ ਪਹਿਲਾਂ ਜਾਊਗਾ ਕਿਹੜਾ ਦੂਜਾ ਜਾਊਗਾ, ਕਿਹੜੀ ਸਟ੍ਰੈਟਜੀ ਉੱਥੇ ਅਪਣਾਉਣੀ, ਫਿਰ ਤਾਂ ਤੁਸੀਂ ਅੱਗ ਬੁਝਾ ਹੀ ਨਹੀਂ ਸਕਦੇ ਨਾ। ਕਈ ਵਾਰੀ ਤੁਹਾਨੂੰ ਕੰਟੀਨਜੈਂਸੀ ਥਿਊਰੀ ਵੀ ਅਪਲਾਈ ਕਰਨੀ ਪੈਂਦੀ ਹੈ, ਕੁਇਕ ਡਿਸੀਜਨ ਵੀ ਲੈਣੇ ਪੈਂਦੇ ਆ, ਕਈ ਵਾਰੀ ਤੁਹਾਨੂੰ ਇਹ ਓਪਨ ਮੈਨੇਜਮੈਂਟ ਕਰਨੀ ਵੀ ਪੈਂਦੀ ਹੈ। ਹੁਣ ਇਸ ਗੱਲ ਦੇ ਵਿੱਚ ਜਿਹੜੀ ਓਪਨ ਮੈਨੇਜਮੈਂਟ ਹੋ ਰਹੀ ਆ ਉਹ ਕਾਫੀ ਇਫੈਕਟਿਵ ਹੋ ਰਹੀ ਹੈ, ਪਰ ਡਿਲੇ ਬਹੁਤ ਹੋ ਰਿਹਾ। ਜਿਸ ਵੇਲੇ ਡਿਲੇ ਚੀਜ਼ ਹੁੰਦੀ ਹੁੰਦੀ ਨਾ ਉਹਦੇ ਵਿੱਚ ਫਿਰ ਕਈ ਲੂਪਹੋਲਸ ਜਿਹੜੇ ਆ ਉਹ ਕ੍ਰੀਏਟ ਹੋ ਜਾਂਦੇ ਆ, ਆ ਜਾਂਦੇ ਆ, ਕਈ ਆਂਸਰ ਉਹਦੇ ਵਿੱਚ ਇਨਵੋਲਵ ਹੋ ਜਾਂਦੇ ਜਿਹੜੇ ਕਿ ਉਹਨੂੰ ਭੰਨ ਤੋੜ ਕਰਦੇ, ਤਾਰ ਪੀਡੋ ਕਰਦੇ ਆ। ਹੁਣ ਡਰ ਇਹ ਲੱਗ ਰਿਹਾ ਕਿ ਇਹ ਜਿਹੜਾ ਸਭ ਕੁਛ ਹੋ ਰਿਹਾ ਕਿੰਨਾ ਚਿਰ ਚੱਲੂਗਾ, ਕਿੰਨਾ ਚਿਰ ਹੋਊਗਾ, ਇਹ ਤੇ ਕੁਇਕ ਡਿਸੀਜਨ ਤੁਹਾਨੂੰ ਲੈਣਾ ਚਾਹੀਦਾ। ਫਲੈਕਸੀਬਿਲਿਟੀ ਦੋਨਾਂ ਸਾਈਡਾਂ ਨੂੰ ਦਿਖਾਉਣੀ ਚਾਹੀਦੀ ਆ, ਇੱਕ ਸਾਈਡ ਨੂੰ ਨਹੀਂ ਹੈ। ਮੇਰੇ ਖਿਆਲ ਚ ਜਿਹੜੀ ਦੂਜੀ ਸਾਈਡ ਆ ਜਿਹੜੀ ਅਸੀਂ ਰੂਲਿੰਗ ਤੇ ਰਿਹਾ ਉਹ ਫਲੈਕਸੀਬਿਲਿਟੀ ਦਿਖਾ ਰਹੀ ਆ, ਪਰ ਇੱਧਰ ਹੁਣ ਜਿਹੜੀ ਕਿਸਾਨ ਮੋਰਚਾ ਆ ਇਹਦੇ ਵਿੱਚ ਇਨਫਲੈਕਸੀਬਿਲਿਟੀ ਮੈਨੂੰ ਨਜ਼ਰ ਆ ਰਹੀ ਹੈ। ਤੁਸੀਂ ਕੀ ਕਹੋ ਇਹਦੇ ਬਾਰੇ?
ਅਜੇ ਜਿਹੜੀ ਪਹਿਲਾਂ ਆਪਾਂ ਮੈਨੇਜਮੈਂਟ ਦੀ ਗੱਲ ਕਰਦੇ ਹਾਂ, ਬਾਕੀ ਜਿੱਧਰ ਨੂੰ ਕੰਮ ਚੱਲਣਾ ਉਹ ਤਾਂ ਹੋਣਾ, ਕਿਉਂਕਿ ਇਹਦੇ ਪਿੱਛੇ ਨਾ ਦੋ ਤਿੰਨ ਹੋਰ ਏਜੰਡੇ ਵੀ ਚੱਲ ਰਹੇ। ਇੱਕ ਤਾਂ ਜਿਹੜੀ ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨ ਆ ਉਹ ਵੀ ਇੱਕ ਮੁੱਦਾ ਬਣਦਾ ਆ। ਹੁਣ ਕਈ ਜਿਹੜੀਆਂ ਜਥੇਬੰਦੀਆਂ ਨੇ ਉਹ ਲੈਫਟ ਲਾਈਨਡ ਨੇ ਅਤੇ ਵੈਸਟ ਬੰਗਾਲ ਦੇ ਵਿੱਚ ਲੈਫਟ ਸਰਕਾਰ ਹੈ, ਅਤੇ ਮੈਨੂੰ ਲੱਗਦਾ ਵੀ ਜਦੋਂ ਤੱਕ ਇਲੈਕਸ਼ਨਾਂ ਦੱਸਿਓ ਮੇਰੇ ਪਿਆਰੇ ਮਿੱਤਰੋ ਕਦੋਂ ਨੇ ਵੈਸਟ ਬੰਗਾਲ ਦੇ ਵਿੱਚ, ਮੈਨੂੰ ਐਗਜੈਕਟ ਡੇਟ ਨਹੀਂ ਪਤਾ। ਮੈਂ ਜਿੱਥੇ ਤੱਕ ਅੰਦਾਜ਼ਾ ਲਾਉਣਾ ਕਿ ਜਦ ਤੱਕ ਵੈਸਟ ਬੰਗਾਲ ਜਿਹੜੀ ਆ ਬੰਗਾਲ ਦੀਆਂ ਇਲੈਕਸ਼ਨਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਕੋਈ ਵੀ ਧਿਰ ਜਿਹੜੀ ਆ ਉਹ ਇਹ ਮਸਲਾ ਉਦੋਂ ਤੱਕ ਬਣਿਆ ਰਹੇਗਾ, ਕਿਉਂਕਿ ਕੰਪਰੋਮਾਈਜ਼ ਨਹੀਂ ਹੋਏਗਾ, ਹੈ ਨਾ। ਸੋ ਪਲੀਜ਼ ਸਾਡੇ ਸਰੋਤੇ ਚਾਲ ਸਾਹਿਬ ਭੇਜਿਓ ਕਦੋਂ ਡੇਟ ਹੈ। ਦੂਜੀ ਗੱਲ ਜਿਹੜੀ ਮੈਨੇਜਮੈਂਟ ਦੀ ਗੱਲ ਹੈ, ਅਮਰੀਕ ਭਾਅ ਜੀ ਭਾਈ ਜਿਹੜੇ ਆਪਾਂ ਗੱਲ ਚੱਲਦੇ ਸੀ ਵੀ ਇਹ ਜਿਹੜੀ ਪੁਲਿਸ ਹੈ ਜਾਂ ਮਸ਼ੀਨਰੀ ਆ ਜਾਂ ਏਜੰਸੀਆਂ ਆ ਜਾਂ ਜਿਹੜੇ ਪਲੈਨਰ ਨੇ ਨਾ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਵੀ ਇੰਨਾ ਸ਼ਾਂਤਮਈ ਜਿਹੜਾ ਅੰਦੋਲਨ ਹੋਏਗਾ। ਜਦੋਂ ਗੱਲ ਸਿੱਖਾਂ ਦੀ ਆਈ ਹੈ ਤਾਂ ਸਿੱਖਾਂ ਦੀ ਜਿਹੜੀ ਇਮੇਜ ਬਣੀ ਹੋਈ ਆ ਜਾਂ ਇਮੇਜ ਬਣਾਈ ਗਈ ਆ, ਇਹ ਤਾਂ ਜੀ ਬਹੁਤ ਵਾਇਲੈਂਟ ਹੈ, ਇਹ ਜਿਹੜੀ ਟੈਰੋਰਿਸਟ ਹੈ, ਇਹ ਕੇ 47 ਰੱਖਦੇ ਆ, ਇਹ ਤਾਂ ਆਹ ਕਰਦੇ ਆ, ਇਹ ਤਾਂ ਉਹ ਕਰਦੇ ਆ, ਉਸ ਇਮੇਜ ਨੂੰ ਪ੍ਰਚਾਰਿਆ ਗਿਆ ਸੀ।
ਗਲਤ ਗੱਲ ਹੈ, ਜੇ ਸਿੱਖਾਂ ਦੀ ਇਮੇਜ ਜਿਹੜੀ ਦੇਖੀ ਜਾਵੇ ਨਾ ਆਸਟ੍ਰੇਲੀਆ ਵਿੱਚ ਜਿੱਦਾਂ ਕੋਵਿਡ-19 ਦੇ ਦੌਰਾਨ ਜਿਹੜੀ ਸਿੱਖਾਂ ਦੀ ਇਮੇਜ ਆ ਉਹਦੇ ਵਿੱਚ ਬਹੁਤ ਸੁਧਾਰ ਹੋਇਆ। ਹੁਣ ਤੁਸੀਂ ਕਿਸੇ ਵੀ ਆਰਗੇਨਾਈਜੇਸ਼ਨ ਚ ਕੰਮ ਕਰਨ ਜਾਓ ਨਾ, ਜੇ ਉਹਨਾਂ ਨੂੰ ਪਤਾ ਲੱਗ ਜਾਏ ਤੁਸੀਂ ਸਿੱਖ ਆ ਨਾ ਉਹ ਤੁਹਾਨੂੰ ਰਿਸਪੈਕਟ ਦੀ ਨਿਗਾਹ ਦੇ ਨਾਲ ਦੇਖਦੇ ਆ। ਉਹ ਤੁਹਾਨੂੰ ਜਾਰਜਸ ਕਮਿਊਨਿਟੀ ਕਹਿੰਦੇ ਆ, ਬੜੀ ਦਾਨੀ ਕਮਿਊਨਿਟੀ ਕਹਿੰਦੇ ਆ, ਜਾਰਜਸ ਕਮਿਊਨਿਟੀ ਕਹਿੰਦੇ ਆ, ਤੇ ਤੁਹਾਨੂੰ ਸੂਦਿੰਗ ਕਮਿਊਨਿਟੀ ਵੀ ਕਹਿੰਦੇ, ਜਿਹੜੀ ਕਿ ਤੁਸੀਂ ਕੋਲੈਬੋਰੇਸ਼ਨ ਦੇ ਵਿੱਚ ਬੜਾ ਵਿਸ਼ਵਾਸ ਰੱਖਦੇ ਆ। ਜਿਹੜੀ ਲੰਗਰ ਦੀ ਪ੍ਰਥਾ ਜਿਹੜੀ ਕੋਵਿਡ-19 ਦੇ ਦੌਰਾਨ ਹੋਈ ਆ ਨਾ, ਉਹਨੇ ਸਿੱਖਇਜ਼ਮ ਦਾ ਜਿਹੜਾ ਇਮੇਜ ਈਵਨ ਵੈਸਟਰਨ ਕੰਟਰੀਜ਼ ਦੇ ਵਿੱਚ ਉਹਨੂੰ ਕਾਫੀ ਅਪਲਿਫਟ ਕੀਤਾ। ਇਹਦੇ ਵਿੱਚ ਦੋ ਕਥਨੀ ਨਹੀਂ ਹੈਗੀ
ਜੀ। ਨਹੀਂ, ਉਹ ਮੈਂ ਤੁਹਾਡੇ ਨਾਲ ਸਹਿਮਤ ਹਾਂ, ਬਿਲਕੁਲ ਸਹਿਮਤ ਹਾਂ, ਪਰ ਜਿਹੜੀ ਨਾ ਮੇਨ ਸਟ੍ਰੀਮ ਮੀਡੀਆ ਨੇ ਜਾਂ ਲੋਕਾਂ ਦੇ ਪ੍ਰਤੀ ਨਾ ਵੀ ਇਹ ਤਾਂ ਪੰਜਾਬ ਦੇ ਮੈਂ ਇੰਡੀਆ ਦੀ ਕਰਦਾ ਨਾ, ਹੁਣ ਉਹ ਸਾਰੀ ਤਿਆਰੀ ਜਿਹੜੀ ਆ ਵੀ ਪੰਜਾਬ ਦਾ ਅੰਦੋਲਨ ਸ਼ੁਰੂ ਹੋਇਆ, ਪੰਜਾਬ ਦੇ ਵਿੱਚ 2 ਮਹੀਨੇ ਤਾਂ ਸ਼ਾਂਤਮਈ ਰਿਹਾ, ਉਹ ਤੋਂ ਬਾਅਦ ਇਹਨਾਂ ਨੇ ਜੇ ਇੱਧਰ ਆ ਵੀ ਗਏ ਤਾਂ ਉਹਨਾਂ ਨੇ ਪੂਰੀ ਤਿਆਰੀ, ਵਾਟਰ ਕੈਨਨ, 7 ਲੇਅਰ ਸਿਕਿਉਰਿਟੀ, ਵੀ ਇੱਥੇ ਭੰਨ ਤੋੜ ਹੋਣੀ ਹੈ ਅਤੇ ਬਾਕੀ ਹਰਿਆਣੇ ਦੇ ਵਿੱਚੋਂ ਲੰਘਣਾ, ਹਰਿਆਣੇ ਦਾ ਜਿਹੜਾ ਇਤਿਹਾਸ ਹੈ ਉਹ ਭੰਨ ਤੋੜ ਵਾਲਾ ਹੀ ਆ, ਰੇਪ, ਬੁਰੇ ਹਾਲ, ਹੈ ਨਾ, ਕਿੰਨੇ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਪਹਿਲਾਂ ਪੰਜਾਬ ਦੇ ਵਿੱਚ ਵੀ ਹੋਇਆ ਸੀ, ਉਹ ਬੱਲਾਂ ਵਾਲੇ ਜਦੋਂ ਸਾਧ ਨੂੰ ਮਾਰਿਆ ਸੀ ਉਦੋਂ ਵੀ ਪੰਜਾਬ ਦੇ ਵਿੱਚ 7,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਜਦੋਂ ਉਹਦਾ ਅੰਦੋਲਨ ਹੋਇਆ ਸੀ ਜਾਂ ਜੋ ਵੀ ਕੀਤਾ ਸੀ। ਫਿਰ ਜਾਟ ਅੰਦੋਲਨ ਚੱਲਿਆ, ਉੱਥੇ ਕਿੰਨੇ 1,000 ਕਰੋੜ ਦਾ ਨੁਕਸਾਨ ਹੋਇਆ। ਸੋ ਇਹ ਜਿਹੜੀਆਂ ਇਸ ਚੀਜ਼ ਲਈ ਰੈਡੀ ਸੀਗੀਆਂ ਵੀ ਇਹਦੇ ਨਾਲ ਕਿੱਦਾਂ ਡੀਲ ਕਰਨਾ ਆ। ਫਿਰ ਦਿੱਲੀ ਦੇ ਵਿੱਚ ਜਿਹੜੇ ਹੋਏ ਆ ਉਹ ਜੀ ਭੁੱਖ ਹੜਤਾਲ ਕਰ ਲਈ, ਬਹਿ ਗਏ ਜੀ ਉੱਥੇ, ਆਹ ਹੋ ਗਿਆ। ਪਰ ਜਿਹੜੀ ਆਹ ਵਰਤਾਰਾ ਚੱਲ ਰਿਹਾ ਇਹ ਬਿਲਕੁਲ ਵੱਖਰਾ ਆ। ਅਮਰੀਕ ਭਾਜੀ ਦੇਖੋ ਵੀ ਪੂਰੀ ਲੰਗਰ, ਹੈ ਨਾ, ਰਹਿਣੀ ਸਹਿਣੀ, ਈਵਨ ਕਿ ਵਾਸ਼ਿੰਗ ਮਸ਼ੀਨਾਂ ਉੱਥੇ ਲਾ ਲਈਆਂ, ਫੁੱਟ ਮਸਾਜ ਜਿਹੜੇ ਆ ਉਹ ਲਾਏ ਹੋਏ ਨੇ, ਕੱਪੜੇ ਦੇ ਰਹੇ ਨੇ, ਟੁੱਥਪੇਸਟ, ਜੁੱਤੀਆਂ, ਚੱਪਲਾਂ, ਕਿਤਾਬਾਂ ਜਿਹੜੀਆਂ ਵੰਡੀਆਂ ਜਾ ਰਹੀਆਂ, ਈਵਨ ਕਿ ਸਕਰੀਨਾਂ ਲਿਆ ਕੇ ਫਿਲਮਾਂ ਦਿਖਾਲੀਆਂ ਜਾ ਰਹੀਆਂ, ਢਾਡੀ ਲੱਗੇ ਹੋਏ ਨੇ, ਈਵਨ ਕਿ ਉੱਥੇ ਐਂਟਰਟੇਨਮੈਂਟ ਦੇ ਸਾਧਨ ਜਿਹੜੇ ਉਹ ਪੂਰੇ ਹੋਏ ਨੇ। ਰਾਤ ਨੂੰ ਨੌਜਵਾਨ ਪਹਿਰਾ ਦੇ ਰਹੇ ਨੇ, ਖਾਲਸੇ ਜਿਹੜੇ ਸਿੰਘ ਹੈ ਉਹ ਤਿੰਨ ਸ਼ਾਮ ਨੂੰ ਸਾਰੀ ਰਾਤ ਪਹਿਰਾ ਦਿੰਦੇ ਨੇ ਘੋੜਿਆਂ 'ਤੇ। ਉਸ ਇੱਥੇ ਕੋਈ ਸ਼ਰਾਰਤੀ ਅਨਸਰ ਨਾ ਆ ਜਾਵੇ, ਕਿਉਂਕਿ ਪਿੱਛੇ ਜੋ ਸ਼ਹੀਨ ਬਾਗ 'ਚ ਹੋਇਆ, ਜੇ ਐੱਨ ਯੂ 'ਚ ਹੋਇਆ, ਉਹ ਸਰਕਾਰ ਨੇ ਆਪਣੇ ਭੇਜੇ ਬੰਦੇ ਉਹ ਭੇਜ ਕੇ ਉੱਥੇ ਦੰਗੇ ਕਰਾ ਕੇ ਉਹ ਫੜਵਾਏ ਆ। ਇੱਥੇ ਵੀ ਭੇਜੇ ਸੀ, ਉਹ ਵੀ ਫੜ ਹੋ ਗਏ। ਸੋ ਇਹ ਜਿਹੜੀ ਅਪਰੋਚ ਹੈ, ਲੌਂਗ ਟਰਮ ਅਪਰੋਚ ਹੈ, ਮੈਨੇਜਮੈਂਟ ਹੈ, ਕੱਪੜੇ ਧੋਏ ਜਾ ਰਹੇ ਨੇ, ਸੁਕਾਏ ਜਾ ਰਹੇ ਨੇ, ਸਾਰਾ ਕੁਛ ਕੀਤਾ ਜਾਵੇ, ਦੈਟਸ ਬਿਓਂਡ। ਲੋਕੀ ਕਹਿੰਦੇ ਨੇ ਵੀ ਇਹਨੂੰ ਸਟੱਡੀ ਕਰੋ, ਇਹ ਵੰਸ ਇਨ ਅ ਲਾਈਫ ਟਾਈਮ ਇਸ ਤਰ੍ਹਾਂ ਹੋਇਆ, ਪਿਛਲੇ 200 ਸਾਲ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਵੀ ਇੰਨੀ ਮੈਨੇਜਮੈਂਟ। ਦੂਜੀ ਗੱਲ ਅਮਰੀਕ ਭਾਜੀ, ਕਿ ਜਿਹੜੇ ਕਿਸਾਨਾਂ ਨੂੰ ਅਸੀਂ ਇਹ ਕਹਿੰਦੇ ਸੀਗੇ, ਆਲਵੇਜ਼ ਕਹਿੰਦੇ ਹਾਂ ਕਿ ਜਿਹੜਾ ਕਿਸਾਨ ਹੈ ਨਾ, ਹੀ ਇਜ਼ ਅ ਮੋਸਟ ਸਕਿੱਲਡ ਪਰਸਨ ਇਨ ਦਾ ਵਰਲਡ। ਔਰ ਕਿਸਾਨਾਂ ਨੂੰ ਪਤਾ ਕੀ ਕਹਿੰਦੇ ਇਹਨਾਂ ਨੂੰ, ਜਿਹੜੇ ਪੜ੍ਹੇ ਲਿਖੇ ਆ ਨਾ ਕਾਗਜ਼ਾਂ ਦੇ ਵਿੱਚ, ਅਨਸਕਿੱਲਡ ਲੇਬਰ ਕਹਿੰਦੇ ਆ, ਇਹ ਅਨਸਕਿੱਲਡ ਟ੍ਰੇਡ ਆ ਕਹਿੰਦੇ ਅਮਰੀਕ ਭਾਜੀ। ਦੈਟਸ ਅ ਟ੍ਰੈਜਡੀ ਆਫ ਦਿਸ।
ਕਿਸਾਨੀ ਆ ਨਾ ਵੈਸਟਰਨ ਕਲਚਰ ਦੇ ਵਿੱਚ, ਤੁਹਾਡੇ ਜਿਦਾਂ ਤੁਸੀਂ ਕਿਸਾਨ ਆ, ਇਹ ਕਿਸਾਨੀ ਉਹ ਕਿਸਾਨੀ ਨੀ ਜਿਹੜੀ ਇੰਡੀਆ ਵਿੱਚ ਅਸੀਂ ਕਰਦੇ ਹਾਂ। ਹੁਣ ਕਿਸਾਨੀ ਦੇ ਵਿੱਚ ਤੁਹਾਨੂੰ ਲੌਗ ਬੁੱਕ ਬੜੀਆਂ ਰੱਖਣੀਆਂ ਪੈਣੀਆਂ, ਜਿਹੜੀ ਵੀ ਤੁਸੀਂ ਐਕਟੀਵਿਟੀ ਕੀਤੀ, ਕੋਈ ਵੀ ਖਾਦ ਪਾਈ ਆ ਜਾਂ ਕੋਈ ਵੀ ਕੰਮ ਤੁਸੀਂ ਕੀਤਾ, ਉਹਨੂੰ ਲੌਗ ਕਰਕੇ ਰੱਖਣਾ ਪੈਂਦਾ, ਤਾਂ ਕਿ ਜਿਹੜੀ ਫਸਲ ਉਗਾਈ ਜਾਂਦੀ ਆ ਅਗਰ ਉਹ ਕਿਸੇ ਨੂੰ ਡੈਮੇਜ ਕਰਦੀ ਆ ਖਾਣ ਦੇ ਨਾਲ, ਫਿਰ ਉਹਦੀ ਸਾਰੀ ਇਨਵੈਸਟੀਗੇਸ਼ਨ ਹੁੰਦੀ ਆ, ਫਸਲ ਕਿੱਥੇ ਉਗਾਈ ਗਈ, ਉਹਦਾ ਬੈਚ ਨੰਬਰ ਕੀ ਆ, ਉਹਨੂੰ ਕਿਹੜੀ ਖਾਦ ਪਾਈ ਗਈ, ਉਹਨੂੰ ਕਿਹੜੇ ਕਿਸ ਵੇਲੇ ਪਾਣੀ ਦਿੱਤਾ ਗਿਆ, ਜਾਂ ਉਹਨੂੰ ਕਿਸੇ ਖਾਦ ਨਾਲ ਰਿਐਕਸ਼ਨ ਤਾਂ ਨੀ ਹੋਇਆ। ਇਹ ਜਿਹੜਾ ਕਿਸਾਨ ਆ, ਹੁਣ ਇੰਨਾ ਸੌਖਾ ਕੰਮ ਨੀ ਹੈ ਵੀ ਤੁਸੀਂ ਖੇਤ ਬਾਹਰ ਤਾਂ ਉਹਦੇ ਚ ਬੀ ਪਾ ਤਾ, ਉਗ ਗਈ ਫਸਲ, ਵੇਚ ਜਾਂਦੀ, ਇਹ ਨੀ ਹੈ ਕਿਸਾਨੀ। ਕਿਸਾਨੀ ਹੁਣ ਟੈਕਨੀਕਲ ਜਿਹੜੀ ਹੈ, ਟੈਕਨੀਕਲ ਅਪਰੋਚ ਹਾਸਲ ਕਰ ਚ ਵੀ ਕਾਫੀ ਕੰਪਲੀਕੇਟਡ ਹੈ ਆਸਟ੍ਰੇਲੀਆ ਦੇ ਵਿੱਚ, ਇਹ ਕੋਈ ਸੌਖਾ ਕੰਮ ਨੀ ਹੈ, ਇਹਨੂੰ ਕਾਫੀ ਅੱਛੀ ਤਰ੍ਹਾਂ ਮੈਨੇਜ ਕਰਨਾ ਪੈਂਦਾ। ਮੈਂ ਤਾਂ ਇਹਨੂੰ ਇਹ ਸਮਝਦਾ ਕਈਆਂ ਜਿਹੜੀ ਆਫਿਸ ਜੋਬ ਆ ਨਾ, ਉਹਨਾਂ ਤੋਂ ਵੀ ਜ਼ਿਆਦਾ ਕੰਪਲੀਕੇਟਡ ਜੋਬ ਆ ਇਹ ਕਿਸਾਨੀ। ਮੈਨੂੰ ਇਹ ਨੀ ਪਤਾ ਵੀ ਤੁਹਾਡੇ ਇਹਦੇ ਨਾਲ ਕਿੰਨਾ ਸਹਿਮਤ
ਭਾਜੀ। ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਜਿਹੜੇ ਆਮ ਲੋਕ ਹੈ ਨਾ, ਜਿਹੜੇ ਮਤਲਬ ਆਫਿਸ ਵਰਕਰਸ ਨੇ, ਜਾਂ ਜਿਹੜੇ ਪੜ੍ਹੇ ਲਿਖੇ ਆ, ਕੋਈ ਡਿਗਰੀਧਾਰੀ ਰੱਖ ਲਓ ਜਾਂ ਡਿਗਰੀ ਲਈ ਹੋਈ ਹੈ ਇੰਜੀਨੀਅਰਿੰਗ ਦੀ, ਉਹ ਨਾ ਫਾਰਮਿੰਗ ਨੂੰ ਅਨਸਕਿੱਲਡ ਕਰਦੇ ਨੇ। ਤੁਸੀਂ ਆਸਟ੍ਰੇਲੀਆ ਦੇ ਅੱਜ ਤੋਂ 10 ਸਾਲ ਦੇ ਪਹਿਲਾਂ ਪੇਪਰ ਦੇਖ ਕੇ ਦੇਖ ਲਓ, ਹਰ ਟ੍ਰੇਡ ਦੇ ਵਿੱਚ ਬੰਦਾ ਆਉਂਦਾ ਸੀਗਾ। ਆ ਪਿਛਲੇ 8 ਸਾਲ ਤੋਂ ਹੀ ਹਾਰਟੀਕਲਚਰ ਵਗੈਰਾ ਐਡ ਕਰੀ ਆ, ਉਹ ਵੀ ਅਸੀਂ ਲੌਬੀ ਕਰ ਕਰਕੇ ਕਰਵਾਇਆ ਆ ਵੀ ਇਹ ਇੱਕ ਟ੍ਰੇਡ ਹੈ। ਹੁਣ ਇੱਥੇ ਵੀ ਉਹ ਫਾਰਮਰ ਨੂੰ ਅਨਸਕਿੱਲਡ ਸੱਦਦੇ ਸੀ ਆਸਟ੍ਰੇਲੀਆ ਦੇ ਵਿੱਚ ਵੀ, ਪਈ ਅਨਸਕਿੱਲਡ ਹੈ, ਇਹ ਜੋਬ ਹੀ ਹੈ ਨਹੀਂ, ਇਹ ਤਾਂ ਐਵੇਂ ਹੀ ਹੈ, ਤਾਂ ਜਿਹਨੂੰ ਹੋਰ ਕੁਛ ਨਹੀਂ ਆਉਂਦਾ ਉਹ ਫਾਰਮਿੰਗ ਕਰਦਾ। ਐਕਚੁਲੀ ਇਟ ਵਾਜ਼ ਨੋਟ, ਜਿਹੜੇ ਫਾਰਮਰਸ ਨੇ ਉਹ ਅਨਸਕਿੱਲਡ ਨਹੀਂ ਹੈਗੇ, ਇਹ ਇੱਕ ਸਕਿੱਲ ਹੈ, ਬਹੁਤ ਵੱਡਾ ਸਕਿੱਲ ਹੈ, ਇੰਨੀਆਂ ਚੀਜ਼ਾਂ ਨਾਲ ਜੂਝਣਾ, ਉਹਦੇ ਇੰਨੇ ਪੈਰਾਮੀਟਰ ਹੈ। ਇੱਕ ਆਫਿਸ ਦੇ ਵਿੱਚ ਹੈ, ਤੁਹਾਡੇ ਕੋਲ ਇੱਕ ਫਾਈਲ ਆਉਂਦੀ, ਤੁਸੀਂ ਇੱਕ ਫਾਈਲ ਨਾਲ ਜੂਝ ਰਹੇ ਹਾਂ, ਠੀਕ ਹੈ, ਪ੍ਰੋਟੋਕੋਲ ਆ ਕਰਨਾ। ਤੁਸੀਂ ਕਿਸਾਨੀ ਕਰੋ, ਬਾਹਰ ਜਾਓ, ਪੰਜਾਬ ਦੇ ਵਿੱਚ ਕਿਤੇ ਦੁਨੀਆ ਚੱਲ ਜਾਓ, ਤੁਸੀਂ ਕਿੰਨੇ ਐਲੀਮੈਂਟਸ ਦੇ ਨਾਲ ਜੂਝ ਰਹੇ ਹਾਂ, ਤੁਸੀਂ ਮੌਸਮ ਨਾਲ ਜੂਝ ਰਹੇ ਹਾਂ, ਪਾਣੀ ਨਾਲ ਜੂਝ ਰਹੇ, ਮਿੱਟੀ ਨਾਲ, ਕੀਟਾਣੂਆਂ ਨਾਲ, ਬਿਮਾਰੀਆਂ ਦੇ ਨਾਲ, ਫਿਰ ਤੁਸੀਂ ਉਹ ਬੂਟੇ ਦੀ ਹੈਲਥ ਦਾ ਵੀ ਰੱਖਣਾ ਖਿਆਲ, ਆਪਣੀ ਦਾ ਵੀ ਰੱਖਣਾ, ਧੁੱਪ ਛਾਂ, ਕਿੰਨਾ ਕੁਛ ਪੈਰਾਮੀਟਰ ਨੇ, ਉਹ ਦਾਣੇ ਨੂੰ ਸੁਕਾਉਣਾ, ਮੋਇਸਚਰ ਲੈਵਲ ਐਂਡ ਆਲ ਦੋਜ਼ ਥਿੰਗਸ, ਹੈ ਨਾ, ਬਿਓਂਡ ਅੰਡਰਸਟੈਂਡਿੰਗ। ਕਿ ਲੋਕ ਜਿਹੜੇ ਅੰਡਰਸਟੈਂਡ ਨਹੀਂ ਕਰਦੇ, ਉਹ ਕਿਸਾਨ ਨੂੰ ਅੰਡਰ ਐਸਟੀਮੇਟ ਕਰਦੇ ਆ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਬਾਕੀ ਮਜ਼ਾਰੇ ਨੋ ਹੁੰਦੇ ਆ, ਉਹਨਾਂ ਦੇ ਵਿੱਚ ਭੰਨ ਤੋੜ, ਦੇਸ਼ ਦਾ ਨੁਕਸਾਨ, ਜਿਹੜੀ ਸਾਈਕੀ ਸਾਡੀ ਬਣੀ ਹੋਈ ਆ ਕਿ ਅਸੀਂ ਸਰਕਾਰ ਨੂੰ ਨੁਕਸਾਨ ਪਹੁੰਚਾਉਣਾ, ਇੱਥੇ ਫਾਇਦਾ ਕਰ ਰਹੇ ਨੇ, ਇੱਥੇ ਆਲੇ ਦੁਆਲੇ ਲੋਕਾਂ ਦਾ ਫਾਇਦਾ ਕਰ ਰਹੇ ਨੇ। ਇੰਨੀ ਵਧੀਆ ਮੈਨੇਜਮੈਂਟ ਸੋ ਫਾਰ, ਬਹੁਤ ਕਾਬਲੇ ਤਾਰੀਫ ਹੈ, ਔਰ ਦੁਨੀਆ ਇਸ ਦੀ ਸਟੱਡੀ ਕਰੇਗੀ ਆਉਣ ਵਾਲੇ ਟਾਈਮ ਦੇ ਵਿੱਚ। ਹੁਣ ਇਹ ਟਾਰਪੀਡੋ ਹੁੰਦੀ ਹੈ ਜਾਂ ਨਹੀਂ ਹੁੰਦੀ, ਇਹਦੇ ਬਾਰੇ ਵੀ ਆਪਾਂ ਖਿਆਲ ਰੱਖਣਾ। ਅਤੇ ਹਰਪ੍ਰੀਤ ਸੰਧੂ ਸਾਡੇ ਨਾਲ ਜੁੜੇ ਨੇ ਐਲਬਰੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅਮਰੀਕ ਭਾਜੀ ਵਾਹ ਜੀ ਵਾਹ, ਤਸ਼ੱਦ ਸਿਰਫ ਡਾਂਗਾਂ ਵਰਾਉਣੀਆਂ ਅਤੇ ਗੋਲੀਆਂ ਚਲਾਉਣੀਆਂ ਨਹੀਂ ਹੁੰਦਾ, ਪੋਹ ਮਹੀਨੇ ਚੜ੍ਹਨ ਵਾਲਾ ਹੈ ਜੀ, ਕਿਸੇ ਨੂੰ ਇੰਨੀ ਠੰਡ ਵਿੱਚ ਬੈਠਣ ਲਈ ਮਜਬੂਰ ਕਰਨਾ ਵੀ ਤਸ਼ੱਦ ਹੈ ਭਾਜੀ। ਹੁਣ ਡਿਗਰੀ ਜ਼ੀਰੋ ਹੋ ਜਾਣੀ
ਹੈ। ਬਿਲਕੁਲ ਅਮਨਦੀਪ, ਮੈਂ ਇਹਨਾਂ ਦੀ ਗੱਲ ਦੇ ਨਾਲ ਬਿਲਕੁਲ 100% ਸਹਿਮਤ ਹਾਂ, ਇਹ ਵੀ ਤਸ਼ੱਦਦ ਆ, ਤੇ ਇਹਦਾ ਜਿਹੜਾ ਫੈਸਲਾ ਨਾ ਜਲਦੀ ਤੋਂ ਜਲਦੀ ਹੋਣਾ ਚਾਹੀਦਾ। ਹੁਣ ਇਹਦੇ ਵਿੱਚ ਅੜਿੱਕਾ ਅਮਨਦੀਪ, ਮੈਨੂੰ ਇਹ ਲੱਗ ਰਿਹਾ ਕਿ ਕਿਸਾਨ ਜਿਹੜੇ ਕਹਿ ਰਹੇ ਵੀ ਤਿੰਨੋ ਕਾਨੂੰਨ ਜਿਹੜੇ ਆ ਨਾ ਉਹ ਵਾਪਸ ਹੋਣੇ ਚਾਹੀਦੇ, ਜਿਸ ਦਾ ਅਲਟੀਮੇਟ ਡਿਮਾਂਡ, ਤੇ ਉੱਧਰ ਸਰਕਾਰ ਕਹਿ ਰਹੀ ਹੈ ਵੀ ਇਹਦੇ ਵਿੱਚ ਕੁਛ ਸੋਧਾਂ ਅਸੀਂ ਕਰ ਸਕਦੇ ਹਾਂ। ਪਹਿਲਾਂ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਨਾ, ਉਦੋਂ ਇਹ ਮੇਨ ਡਿਮਾਂਡ ਸੀ ਕਿ ਸਰਕਾਰ ਇੱਕ ਲਾਈਨ ਲਿਖ ਦੇਵੇ ਜਿਹੜੀ ਮਿਨੀਮਮ ਸਪੋਰਟਸ ਪ੍ਰਾਈਜ਼ ਹੈ ਨਾ ਗਰੰਟਡ ਆ, ਤੇ ਹੁਣ ਤਾਂ ਮੇਰੇ ਖਿਆਲ ਦੇ ਮੈਂ ਪੜ੍ਹਿਆ ਜਾਂ ਸੁਣਿਆ ਵੀ ਇੱਧਰ ਉੱਧਰੋਂ ਕਾਫੀ ਵਟਸਐਪ ਤੇ ਵੀ ਆਉਂਦਾ ਕਿ ਸਰਕਾਰ ਇਹਨੂੰ ਵੀ ਮੰਨਣ ਲਈ ਤਿਆਰ ਹੋ ਗਏ ਕਿ ਮਿਨੀਮਮ ਸਪੋਰਟ ਪ੍ਰਾਈਜ਼ ਜਿਹੜੀ ਉਹ ਦਿੱਤੀ ਜਾਊਗੀ ਉਹ ਲਿਖਤੀ ਰੂਪ ਵਿੱਚ ਉਹਨੂੰ ਚੇਂਜ ਕੀਤਾ ਜਾਊਗਾ। ਸਰਕਾਰ ਇਹ ਵੀ ਮੰਨਣ ਨੂੰ ਤਿਆਰ ਹੋ ਗਈ, ਹੁਣ ਜਿਹੜੇ ਕਿਸਾਨ ਆ ਉਹ ਕੋਰਟ ਵਿੱਚ ਵੀ ਜਾ ਸਕਦੇ ਆ, ਉਹ ਹੋਰ ਵੀ ਉਹਨਾਂ ਦੀਆਂ ਕਈ ਇਹਦੇ ਵਿੱਚ ਉਹਨੀ ਫਲੈਕਸੀਬਿਲਿਟੀ ਸ਼ੋਅ ਕੀਤੀ ਹੈ, ਪਰ ਕਿੰਨੀ ਸ਼ੋਅ ਕੀਤੀ ਹੈ ਉਹਦੀ ਗਹਿਰਾਈ ਕੀ ਹੈ ਉਹਦੇ ਬਾਰੇ ਅਸੀਂ ਇੰਨੇ ਨਹੀਂ ਜਾਣਦੇ। ਲੇਕਿਨ ਇਹਦਾ ਹੁਣ ਇਹ ਰਿਕਾ ਪਿਆ ਆ ਤੇ ਇਹ ਕਾਨੂੰਨ ਏਦਾਂ ਦੇ ਏਦਾਂ ਹੀ ਵਾਪਸ ਹੋਣੇ ਚਾਹੀਦੇ ਆ। ਤੇ ਅਮਨਦੀਪ ਤੁਸੀਂ ਇਹਦੀ ਸਟੱਡੀ ਕੀਤੀ ਆ ਵੀ ਜਿਹੜੀ ਪ੍ਰਪੋਜ਼ਲ ਆ ਰਹੀਆਂ ਕੀ ਆ ਰਹੀਆਂ ਉਧਰੋਂ?
ਹਾਂਜੀ ਭਾਜੀ, ਇਹ ਤੇ ਆਪਾਂ ਕਰਦੇ ਹਾਂ ਗੱਲ, ਇਹ ਸੰਭਾਵੀ ਹੱਲ ਕੀ ਹੋਣੇ ਚਾਹੀਦੇ। ਵੈਸੇ ਤਾਂ ਜਿਹੜੀ ਸਰਕਾਰ ਤਾਂ ਵੈਸੇ ਮੰਨ ਚੁੱਕੀ ਆ MSP ਲਿਖਣ ਨੂੰ ਵੀ ਮੰਨ ਚੁੱਕੀ ਆ ਤੇ ਕੋਰਟ 'ਚ ਕੋਰਟ ਦੀ ਪ੍ਰੋਵੀਜ਼ਨ ਕਰਨ ਵੀ ਮੰਨ ਚੁੱਕੀ ਆ, ਪਰ ਹੁਣ ਜਿਹੜਾ ਮੁੱਦਾ ਆ ਹੁਣ ਇਸ ਨੂੰ ਪਤਾ ਨਹੀਂ ਕਿਉਂ ਲੰਬਾ ਕੀਤਾ ਜਾ ਰਿਹਾ। ਸਿਰਫ ਆਈ ਡੋਂਟ ਨੋ, ਮਤਲਬ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਾਂਗੇ, ਪਰ ਪਹਿਲਾਂ ਮੈਂ ਸੁਨੇਹੇ
ਮੇਰੇ ਖਿਆਲ ਦੇ ਵਿੱਚ ਜਿਹੜੇ ਕਿਸਾਨ ਲੀਡਰ ਆ ਜਾਂ ਜਿਹੜੇ ਉੱਥੇ ਪੜ੍ਹੇ ਲਿਖਿਆ ਵਰਗ ਵੀ ਆ ਉਹ ਜਿਹੜੇ ਪੋਲਿਸੀ ਜਿਹੜੀ ਇੰਨੀ ਵਧੀਆ ਮੈਨੇਜਮੈਂਟ ਕੀਤੀ ਆ ਉਹ ਸ਼ਾਇਦ ਇਸ ਚੀਜ਼ ਨੂੰ ਮੰਨਣ ਲਈ ਤਿਆਰ ਵੀ ਹੋਣਗੇ। ਲੇਕਿਨ ਪਿੱਛੋਂ ਇੰਨਾ ਪ੍ਰੈਸ਼ਰ ਪੈ ਰਿਹਾ ਆ ਲੋਕਾਂ ਦਾ ਜਾਂ ਆਮ ਵਿਅਕਤੀ ਦਾ ਇੰਨਾ ਪ੍ਰੈਸ਼ਰ ਪੈ ਰਿਹਾ, ਦੂਜੇ ਬੰਦਿਆਂ ਦਾ ਇੰਨਾ ਪ੍ਰੈਸ਼ਰ ਪੈ ਰਿਹਾ, ਉਹ ਸਮਝੌਤਾ ਕਰਨ ਦੇ ਮੂਡ ਵਿੱਚ ਆਏ ਨਹੀਂ ਰਹੇ।
ਅਮਰੀਕ ਭਾਜੀ, ਇਹ ਨਾ ਥੋੜ੍ਹਾ ਗੁੰਝਲਦਾਰ ਹੈਗਾ ਮਸਲਾ, ਕਿਉਂਕਿ ਇਹਦੇ ਵਿੱਚ ਨਾ ਇੱਕ ਹੋਰ ਫੈਕਟਰ ਵੀ ਪਲੇ ਕਰ ਰਿਹਾ। ਮੈਂ ਇਹਦੇ ਬਾਰੇ ਖੁਲਾਸੇ ਕਰਾਂਗਾ, ਮੈਂ ਕਾਫੀ ਸਟੱਡੀ ਕੀਤਾ, ਮੈਂ ਤਕਰੀਬਨ ਰੋਜ਼ 2-3 ਬੰਦਿਆਂ ਨਾਲ ਮੇਰੀ ਗੱਲ ਹੁੰਦੀ ਆ ਬਾਰਡਰ 'ਤੇ, ਅਤੇ ਉੱਥੇ ਜਿਹੜੀ ਸਿਚੁਏਸ਼ਨ ਹੈ ਨਾ ਇਹ ਥੋੜ੍ਹੀ ਜਿਹੀ ਹੋਰ ਹੈ, ਜਿਹੜੀ ਸਾਨੂੰ ਸਮਝ ਨਹੀਂ ਆ ਰਹੀ, ਜਿਹੜੀ ਪਤਾ ਨਹੀਂ ਲੱਗ ਰਹੀ ਹੈ ਕਿ ਚੱਲ ਕੀ ਰਿਹਾ, ਉਹ ਆਪਾਂ ਕਰਾਂਗੇ ਇਹ ਸੁਨੇਹਾਂ ਤੋਂ ਬਾਅਦ, ਕਿਉਂਕਿ ਪਹਿਲਾਂ ਸਾਡੇ ਸੱਜਣ ਜੁੜੇ ਨੇ, ਆਪਾਂ ਉਹਨਾਂ ਦਾ ਸੁਨੇਹਾ ਜ਼ਰੂਰ ਲੈਣਾ ਹੈ। ਅਤੇ ਜਿਹੜੀ ਨਾ ਵੈਸਟ ਬੰਗਾਲ ਦੇ ਵਿੱਚ, ਬੰਗਾਲ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਅਪ੍ਰੈਲ ਜਾਂ ਮਈ 'ਚ ਹੋ ਰਹੀਆਂ ਨੇ, ਅਤੇ ਉਦੋਂ ਤੱਕ ਨਾ ਮੈਨੂੰ ਲੱਗਦਾ ਕਿ ਜਿਹੜਾ ਪਲੈਨ ਹੈ ਲੀਡਰਸ ਦਾ ਕਿ ਇਹਨੂੰ ਉਦੋਂ ਤੱਕ ਘੜੀਸਣਾ ਆ, ਔਰ ਦੈਨ ਫਰਦਰ ਅਪ ਟੂ 2022। ਵੈਸੇ ਤਾਂ ਪੰਜਾਬ ਦੇ ਵਿੱਚ ਇਹ ਕਰਨ ਦਾ ਇਰਾਦਾ ਸੀ, ਪਰ ਹੁਣ ਦਿੱਲੀ 'ਚ ਆ ਗਿਆ ਇਹ ਕੰਮ, ਹੁਣ 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 ਪ੍ਰੈਸ਼ਰ ਜਿਹੜਾ ਹੁਣ ਸਮੀਕਰਨ ਬਦਲ ਗਏ ਆ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਗੌਰਵ ਸ਼ਰਮਾ ਕਹਿ ਰਹੇ ਨੇ ਕਿ ਵੈਸੇ ਤਾਂ ਮੈਂ ਅਮਰੀਕ ਭਾਅ ਜੀ ਉਹਨਾਂ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਬਾਹਰ ਦੇ ਮਾਹੌਲ ਨੂੰ ਦੇਖਦੇ ਹੋਏ ਅਮਰੀਕ ਭਾਅ ਜੀ ਦੇ ਬਿਆਨਾਂ ਨੂੰ ਸੁਣ ਕੇ ਲੱਗਦਾ ਹੈ ਕਿ ਬੇਟੇ ਨੂੰ 1 ਸਾਲ ਵਿੱਚ 2 ਕਲਾਸਾਂ ਪਾਸ ਕਰਵਾ ਕੇ ਛੇਤੀ ਡਾਕਟਰ ਬਣਾਉਣਾ ਪੈਣਾ ਹੈ, ਡਾਕਟਰ ਦੀ ਲੋੜ ਛੇਤੀ ਪੈ ਸਕਦੀ ਹੈ। ਹਾਂਜੀ, ਲਾ ਗਿਆ ਤਵਾ ਤੁਹਾਡੇ ਤੇ, ਠੀਕ ਹੈ। ਤੇ ਬਾਕੀ ਕਹਿੰਦੇ ਵੀ ਗੋਡੇ ਛੇਤੀ ਤੁਹਾਡੇ ਖਰਾਬ ਹੋ ਜਾਣੇ, ਇਸ ਹਿਸਾਬ ਨਾਲ ਮੈਨੂੰ ਲੱਗਦਾ ਛੇਤੀ ਲੋੜ ਪੈ ਜਾਣੀ ਤੁਹਾਡੇ ਗੋਡਿਆਂ ਨੂੰ, ਜਾਂ ਮੈਨੂੰ ਇਉਂ ਲੱਗਦਾ ਇਹ ਕਹਿਣਾ ਚਾਹੁੰਦੇ ਵੀ ਜਿਸ ਹਿਸਾਬ ਨਾਲ ਤੁਸੀਂ ਬੀਜੇਪੀ ਦੀ ਸਪੋਰਟ ਕਰ ਰਹੇ ਹੋ ਤੁਹਾਡੇ ਗੋਡੇ ਕਿਨੇ ਭੰਨ ਦੇਣੇ।
ਨਹੀਂ, ਕਈ ਵਾਰੀ ਅਮਨਦੀਪ ਜਿਹੜੀਆਂ ਸਾਡੇ ਰਾਜਨੀਤਿਕ ਪ੍ਰੈਫਰੈਂਸਿਸ ਹੁੰਦੀਆਂ, ਰਾਜਨੀਤਿਕ ਪ੍ਰਾਇਓਰਟੀਜ਼ ਹੁੰਦੀਆਂ ਨਾ, ਉਹ ਤੁਹਾਡੇ ਨਾਲ ਰਹਿੰਦੀਆਂ ਆ, ਉਹਨਾਂ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਤੁਸੀਂ ਕਿਸ ਵੇਲੇ ਕਿਸੇ ਪਾਰਟੀ ਦੀ ਵਿਰੋਧਤਾ ਕਰ ਸਕਦੇ ਆ, ਪਰ ਉਹਦੀ ਪਾਲਿਸੀ ਦੀ ਵਿਰੋਧਤਾ ਕਰ ਸਕਦੇ ਵੀ ਜੇ ਤੁਸੀਂ ਕਿਸੇ, ਅਸੀਂ ਬੀਜੇਪੀ ਨਾਲ ਦਾ ਰਿਲੇਟਡ ਨਹੀਂ ਆ, ਪਰ ਕਈ ਵਾਰੀ ਉਹਦੀ ਜਿਹੜੀ ਪਾਲਿਸੀਜ਼ ਆ ਉਹਨੂੰ ਚੰਗੀਆਂ ਲੱਗਦੀਆਂ ਉਹ। ਜਾਂ ਇੱਕ ਇੱਥੇ ਮੈਂ ਅਮਨਦੀਪ, ਜਿੱਥੋਂ ਤੱਕ ਇਕਨੋਮਿਕ ਥਿਊਰੀ ਦਾ ਸਵਾਲ ਹੈ, ਜਿੱਥੋਂ ਤੱਕ ਇਕਨੋਮਿਕ ਮੈਨੇਜਮੈਂਟ ਦਾ ਸਵਾਲ ਆ, ਉਹਨਾਂ ਦੇਸ਼ਾਂ ਨੇ ਜ਼ਿਆਦਾ ਤਰੱਕੀ ਕੀਤੀ ਆ, ਉਹਨਾਂ ਦੇਸ਼ਾਂ ਨੇ ਜ਼ਿਆਦਾ ਮੱਲਾਂ ਮਾਰੀਆਂ ਜਿੱਥੇ ਜਿਹੜੀ ਰੂਲਿੰਗ ਪਾਰਟੀ ਆ ਨਾ, ਜਿਹੜੀ ਰੂਲਿੰਗ ਪਾਰਟੀ ਆ ਉਹ ਮੈਜੋਰਿਟੀ ਪਾਪੂਲੇਸ਼ਨ ਦੀ ਹੁੰਦੀ ਹੈ, ਮੈਜੋਰਿਟੀ ਕਮਿਊਨਿਟੀ ਦੀ ਹੁੰਦੀ ਆ। ਜਿੱਦਾਂ ਹੁਣ ਆਸਟ੍ਰੇਲੀਆ ਵਿੱਚ ਦੇਖੋ, ਇੱਥੇ ਜਿਹੜੀ ਗਵਰਨਮੈਂਟ ਹੈ ਗੋਰਿਆਂ ਦੀ ਆ, ਇੰਗਲੈਂਡ ਵਿੱਚ ਗਵਰਨਮੈਂਟ ਗੋਰਿਆਂ ਦੀ ਆ, ਅਮਰੀਕਾ ਵਿੱਚ ਗਵਰਨਮੈਂਟ ਗੋਰਿਆਂ ਦੀ ਆ, ਤੇ ਹੁਣ ਹਿੰਦੁਸਤਾਨ ਦੇ ਵਿੱਚ 2014 ਤੋਂ ਬਾਅਦ ਜਿਹੜੀ ਇੱਕ ਉੱਥੇ ਦੀ ਮੇਨ ਕਮਿਊਨਿਟੀ ਆ, ਹਿੰਦੂ ਆ, ਜਾਂ ਉਹਨਾਂ ਦੀ ਪਾਪੂਲੇਸ਼ਨ ਦੇ ਵਿੱਚ ਪ੍ਰਪੋਰਸ਼ਨ ਜ਼ਿਆਦਾ ਆ, ਉਹਨਾਂ ਦੀ ਪਹਿਲੀ ਵਾਰ ਸਰਕਾਰ ਬਣੀ ਆ, ਤੇ ਉਹਨਾਂ ਨੇ ਕਾਫੀ ਜਿਹੜੇ ਡਿਸੀਜਨ ਲਏ ਆ ਨਾ ਉਹ ਥੋੜੇ ਜਿਹੇ ਕਈ
ਰੋਬਸਟ ਹੈ, ਕਾਫੀ
ਸਾਲਾਂ ਤੋਂ, ਕਈ ਦਹਾਕਿਆਂ ਤੋਂ ਡਿਊ ਸੀਗੇ।
ਹਾਂ ਨਹੀਂ ਦੇਖੋ,
ਤੇ ਬਹੁਤ ਸਾਰੀ ਸਮਝਿਆ, ਤੁਸੀਂ ਇਹਨਾਂ ਨਾਲ ਸਹਿਮਤ ਆ?
ਮੈਂ ਦੇਖੋ ਇੱਕ ਪਾਸੇ, ਮੈਂ ਤਾਂ ਪਹਿਲਾਂ ਵੀ ਕਹੀ ਜਾਂਦਾ ਕਿ ਜਦੋਂ ਜਿਹਦੀ ਸਰਕਾਰ ਬਣਨੀ ਆ ਉਹਨਾਂ ਆਪਣਾ ਤਾਂ ਕਰਨਾ ਹੀ ਕਰਨਾ ਆ, ਠੀਕ ਹੈ ਨਾ। ਹੁਣ ਅਸੀਂ ਕਹਿੰਦੇ ਵੀ ਸਿੱਖ ਰਾਜ ਆ ਜਾਵੇ, ਜਦੋਂ ਸਿੱਖ ਰਾਜ ਆ ਜਾਵੇ ਪਹਿਲਾਂ ਅਸੀਂ ਆਪਣੀ ਸਿੱਖਾਂ ਨੇ ਆਪਣੀ ਸਾਂਭ ਸੰਭਾਲ ਤਾਂ ਕਰਨੀ ਆ। ਤੁਸੀਂ ਪਾਕਿਸਤਾਨ ਦੇਖ ਲਓ, ਇਸਲਾਮਿਕ ਰਾਜ ਦੇਖ ਲਓ, ਉਹਨਾਂ ਨੇ ਜਿਹੜੀ ਫਸਟ ਪ੍ਰਾਇਓਰਿਟੀ ਆ ਉਹਨਾਂ ਨੂੰ ਇਸਲਾਮ ਦੀ ਹੈ, ਹੈ ਨਾ। ਹੁਣ ਜਿਹੜੇ ਇਸਲਾਮਿਕ ਮਿਡਲ ਈਸਟਰਨ ਕੰਟਰੀ ਆ, ਕਈ ਕੰਟਰੀਆਂ 'ਚ ਤਾਂ ਤੁਸੀਂ ਮਤਲਬ ਦੂਸਰੇ ਧਰਮ ਦਾ ਕੋਈ ਥਾਂ ਹੀ ਨਹੀਂ ਬਣਾ ਸਕਦੇ, ਹਨਾ, ਕੁਛ ਵੀ ਨਹੀਂ ਕਰ ਸਕਦੇ।
ਥਾਂ ਨਹੀਂ ਹੈ, ਜਿੱਦਾਂ ਸਾਊਦੀ ਅਰਬ ਦੇ ਵਿੱਚ ਕੁਛ ਨਹੀਂ ਕਰ ਸਕਦੇ, ਕਤਰ ਵਿੱਚ, ਡਬਈ ਵਿੱਚ, ਇਹਨਾਂ ਕੰਟਰੀਆਂ ਦੀ ਕਿੰਨੀ ਸਿਫਤ ਕਰਦੇ ਆ, ਸਿਫਤ ਅਸੀਂ ਕਰ ਦੇਖੋ ਜੀ, ਉੱਥੇ ਲਾਅ ਕਿੰਨੇ ਸਖਤ ਆ, ਉੱਥੇ ਚੋਰੀ ਨੀ ਹੁੰਦੀ, ਉੱਥੇ ਆਹ ਨੀ ਹੁੰਦਾ, ਉੱਥੇ ਜਨਾਨੀਆਂ ਜਿੰਨਾ ਮਰਜ਼ੀ ਮਤਲਬ ਔਰਤਾਂ ਗਹਿਣੇ ਪਾ ਕੇ ਜਾਣ, ਕੋਈ ਕੁਛ ਕਹਿੰਦਾ ਨੀ ਹੈ। ਉਹਦਾ ਰੀਜ਼ਨ ਕੀ ਆ ਕਿ ਉੱਥੇ ਜਿਹੜੇ ਲਾਅਸ ਆ ਨਾ ਉਹ ਸਖਤ ਬਹੁਤ ਆ, ਤੇ ਉੱਥੇ ਜਿਹੜੀ ਪਾਵਰ ਆਫ ਅਥਾਰਟੀ ਦੀ ਪਾਵਰ ਆ ਉਹ ਸੈਂਟਰਲਾਈਜ਼ਡ ਆ। ਉਹ ਸੈਂਟਰਲਾਈਜ਼ ਦਾ ਮਤਲਬ ਉੱਥੋਂ ਕੋਈ ਵੀ ਡਿਸੀਜਨ ਤੁਸੀਂ ਲੈ ਸਕਦੇ, ਉਹਦੇ ਵਿੱਚ ਜਿਹੜੀ ਜਨਤਾ ਇੰਟਰਫੇਅਰ ਨਹੀਂ ਕਰ ਸਕਦੀ। ਹੁਣ ਚਾਈਨਾ ਦੇ ਵਿੱਚ ਦੇਖ ਲਓ, ਚਾਈਨਾ ਨੇ ਕਿੰਨੀ ਤਰੱਕੀ ਕੀਤੀ ਆ, ਜਿਹੜੀ ਕਾਰਪੋਰੇਟ ਜਿਹੜਾ ਜਗਤ ਆ ਚਾਈਨਾ ਦੇ ਵਿੱਚ ਵੀ ਕਾਫੀ ਫਲੋਰਿਸ਼ ਉਹਨੇ ਕੀਤਾ ਆ। ਚਾਈਨਾ ਦੇ ਵਿੱਚ ਜੇ ਤੁਸੀਂ ਇਨਡਾਇਰੈਕਟਲੀ ਦੇਖੋ ਤਾਂ ਉੱਥੇ ਕਾਰਪੋਰੇਟ ਸੈਕਟਰ ਜਿਹੜਾ ਆ ਉਹੀ ਡੋਮੀਨੈਂਟ ਆ, ਉਹਦੀ ਸ਼ਹਿ ਮਿਲੀ ਆ ਉਹਨਾਂ ਨੂੰ ਸੈਂਟਰ ਜਿਹੜੀ ਉਹਨਾਂ ਦੀ ਪਾਰਟੀ ਆ, ਕਮਿਊਨਿਸਟ ਪਾਰਟੀ ਆ, ਉੱਥੇ ਕੋਈ ਵਿਦਰੋਹ ਨੀ ਤੁਸੀਂ ਕਰ ਸਕਦੇ, ਜਿਹੜੇ ਉਹਨੇ ਫੈਸਲੇ ਲੈਣੇ ਹੁੰਦੇ ਇੱਕਦਮ ਲੈਂਦੇ ਆ, ਅਤੇ ਉਹਦੇ ਨਾਲ ਕੀ ਹੁੰਦਾ ਤਰੱਕੀ ਜ਼ਿਆਦਾ ਹੁੰਦੀ ਆ। ਪਰ ਉਹ ਕਈ ਵਾਰੀ ਤੁਹਾਡੇ ਹਿਊਮਨ ਰਾਈਟਸ ਜਿਹੜੇ ਆ ਨਾ ਉਹਨਾਂ ਦੀ ਵਾਇਲੇਸ਼ਨ ਬਹੁਤ ਹੁੰਦੀ ਆ ਉੱਥੇ ਇਹਨਾਂ ਦੇਸ਼ਾਂ ਦੇ ਵਿੱਚ, ਇਸ ਗੱਲ ਨਾਲ ਵੀ ਸਹਿਮਤ ਤੁਹਾਨੂੰ ਹੋਣਾ ਪਊਗਾ। ਇੰਡੀਆ ਦੀ ਜਿਹੜੀ ਰਾਜਨੀਤਿਕ ਛਵੀ ਆ ਇਹਦੀ ਸਿਫਤ ਵੀ ਕਰਨੀ ਬਣਦੀ ਹੈ ਇੱਥੇ, ਕਿ ਇਹ ਤੁਹਾਨੂੰ ਮੂਲ ਰੂਪ ਵਿੱਚ ਆਪਣੇ ਜਿਹੜੇ ਹਿਊਮਨ ਰਾਈਟਸ ਆ ਉਹਨਾਂ ਨੂੰ ਖੜੇ ਹੋ ਕੇ ਬੋਲਣ ਦਾ ਤੁਹਾਨੂੰ ਅਧਿਕਾਰ ਆ, ਤੁਹਾਨੂੰ ਪ੍ਰੋਸੈਸ਼ਨ ਕਰਨ ਦਾ ਅਧਿਕਾਰ ਆ, ਤੁਹਾਨੂੰ ਆਪਣੇ ਜਿਹੜੇ ਆਈਡੀਆਸ ਆ ਉਹਨਾਂ ਨੂੰ ਐਕਸਪ੍ਰੈਸ ਕਰਨ ਦਾ ਅਧਿਕਾਰ ਆ, ਤੁਹਾਨੂੰ ਨੈਗੋਸ਼ੀਏਸ਼ਨ ਕਰਨ ਦਾ ਅਧਿਕਾਰ ਆ। ਤੁਸੀਂ ਇਸ ਗੱਲ ਨਾਲ ਸਹਿਮਤ ਹੈ ਜਾਂ ਨਹੀਂ ਹੈ?
ਮੈਂ ਤਾਂ ਤੁਹਾਡੇ ਨਾਲ ਸਹਿਮਤ ਹਾਂ ਕਿ ਹਰ ਚੀਜ਼ ਜਿਹੜੇ ਪੋਜ਼ਿਟਿਵ ਨੈਗੇਟਿਵ ਤਾਂ ਹੁੰਦਾ ਹੀ ਹੈ ਨਾ, ਵੀ ਹੁਣ ਸਾਡੇ ਜਿਹੜੇ ਕੰਟਰੀ ਆ ਅਮਰੀਕਾ, ਆਸਟ੍ਰੇਲੀਆ, ਇੰਡੀਆ, ਇਹ ਸਾਰਾ ਟਾਈਮ ਜਿਹੜਾ ਆ ਉਹ ਮਤਲਬ ਇਲੈਕਸ਼ਨਾਂ ਦੇ ਵਿੱਚ ਹੀ ਲਾਈ ਜਾਂਦੇ ਨੇ, ਜਿੱਤਣ ਜਿਤਾਉਣ ਹਰਾਉਣ ਵਾਲੇ, ਕੁਛ ਸਟੇਬਿਲਿਟੀ ਹੈ ਨਹੀਂ ਜਿਹੜੇ ਕਿੱਧਰ ਨੂੰ ਲੈ ਕੇ ਜਾਣਾ। ਹੁਣ ਜੇ ਸਟੇਬਿਲਿਟੀ ਹੈ ਨਹੀਂ ਤਾਂ ਪਿੱਛੇ ਕੰਮ ਕੌਣ ਕਰ ਰਿਹਾ? ਜਿਹੜੇ ਬਿਊਰੋਕਰੇਸੀ ਆ ਉਹਨੂੰ ਪਤਾ ਵੀ ਇਹ ਲੀਡਰਾਂ ਦਾ ਕੀ ਆ, ਕੱਲ੍ਹ ਨੂੰ ਵੀ ਨਹੀਂ ਹਟ ਜਾਣਾ, ਆਪਾਂ ਆਰਾਮ ਨਾਲ ਆਪਣੀ ਮਰਜ਼ੀ ਕਰਦੇ, ਉਹ ਲੀਡਰਾਂ ਨੂੰ ਵੀ ਹੁੰਦਾ ਵੀ ਇਹਨਾਂ ਤੋਂ ਲੈ ਲਓ ਜੋ ਕਰਨਾ ਆ ਬਿਊਰੋਕਰੇਸੀ। ਸੋ ਉੱਥੇ ਜਿਹੜਾ ਤਾਲਮੇਲ ਹੈ ਉਹ ਜ਼ਿਆਦਾਤਰ ਅਸੀਂ ਜਿਹੜੇ ਵੈਸਟਰਨ ਕੰਟਰੀ ਆ ਜਾਂ ਡੈਮੋਕ੍ਰੈਟਿਕ ਕੰਟਰੀ ਆ, ਵੈਸਟ ਮਿਨਿਸਟਰ ਜਿਹੜੇ ਫੋਲੋ ਕਰਦੇ ਹਾਂ, ਉਹ ਜ਼ਿਆਦਾ ਸਾਡੀ ਊਰਜਾ ਜਿਹੜੀ ਆ ਉਹ ਵੋਟਾਂ 'ਤੇ ਲੱਗ ਰਹੀ ਹੈ। ਹੁਣ ਆਹ ਵੀ ਜਿਹੜਾ ਜੋ ਕੁਛ ਵੀ ਚੱਲ ਰਿਹਾ ਆ ਇਹਦਾ ਵੀ ਵੋਟਾਂ ਦੀਆਂ ਡੇਟਾਂ ਦੇ ਨਾਲ ਸਿੱਧਾ ਸਿੱਧਾ ਸੰਬੰਧ ਹੈ, ਦਿਖਾਈ ਦੇ ਰਿਹਾ ਆ, ਨਹੀਂ ਤਾਂ ਹੁਣ ਨੂੰ ਇਹ ਚੱਕ ਹੋ ਜਾਣਾ ਸੀ, ਹੁਣ ਨੂੰ ਸਮਝੌਤੇ ਹੋ ਜਾਣੇ ਸੀ। ਖੈਰ ਆਪਾਂ ਇੱਥੇ ਗੱਲ ਕਰਾਂਗੇ, ਅਤੇ
ਕੋਵਿਡ-19 ਦੇਖ ਲਓ, ਜਿਹੜੀਆਂ ਤੁਸੀਂ ਕੋਵਿਡ-19 ਦੇ ਵਿੱਚ ਸਾਰੀਆਂ ਭਵਿੱਖਬਾਣੀਆਂ ਕੀਤੀਆਂ, ਕੁਈਨਜ਼ਲੈਂਡ ਵਿੱਚ ਬਾਰਡਰ ਖੁੱਲ੍ਹਣੇ ਆ, ਈਵਨ ਵਿਕਟੋਰੀਆ ਦੇ ਬਾਰਡਰ ਖੁੱਲ੍ਹੇ, ਜਿੱਦਾਂ ਤੁਸੀਂ ਕਹਿੰਦੇ ਸੀ ਉੱਦਾਂ ਹੋ ਗਿਆ ਸਾਰਾ ਕੁਛ,
ਇਲੈਕਸ਼ਨਾਂ ਮੁੱਕ ਗਈਆਂ, ਉਹ ਸਾਰੇ ਬਾਰਡਰ ਖੁੱਲ੍ਹੇ ਆ, ਸਾਰਾ ਕੁਛ ਐਜ਼ ਨੋਰਮਲ ਚੱਲ ਰਿਹਾ। 4-5 ਮਹੀਨੇ ਪੀੜ ਕੇ ਰੱਖਿਆ 2-3 ਸਟੇਟਾਂ ਨੂੰ, ਖਾਸ ਕਰਕੇ ਲੇਬਰ ਗਵਰਨਮੈਂਟ ਨੇ। ਸੋ ਉਹ ਤਾਂ ਅੰਡਰਸਟੂਡ ਹੀ ਆ ਕਿ ਹਰ ਜਿਹੜਾ ਫੈਸਲਾ ਆ ਉਹ ਇਲੈਕਸ਼ਨਾਂ ਨੂੰ ਮੱਦੇਨਜ਼ਰ ਦੇਖ ਕੇ ਹੀ ਹੋ ਰਿਹਾ, ਐਵਰੀਬਡੀ ਇਜ਼ ਡੂਇੰਗ ਦੈਟ, ਕਿਸੇ ਨੂੰ ਕੋਈ ਲਗਾਵ ਨਹੀਂ ਹੈਗਾ। ਹੁਣ ਇੱਕ ਥੋੜ੍ਹੀ ਹੋਰ ਗੱਲ ਕਰਦੇ ਹਾਂ, ਟੀਕਿਆਂ ਦੀ ਵੀ ਗੱਲ ਕਰਨੀ ਹੈ, ਜਿਹੜੇ ਟੀਕੇ ਆ ਰਹੇ ਨਾ, ਮੇਰੀ ਇੰਗਲੈਂਡ ਵੀ 2-3 ਸੱਜਣਾਂ ਨਾਲ ਗੱਲ ਹੋਈ, ਕੈਨੇਡਾ ਵੀ ਹੋਈ ਆ, ਅਤੇ ਆਸਟ੍ਰੇਲੀਆ 'ਚ ਵੀ ਹੁੰਦੀ ਰਹਿੰਦੀ ਆ, ਕਿ ਟੀਕਿਆਂ ਦੀ ਵੀ ਪੋਲੀਟਿਕਸ ਜਿਹੜੀ ਆ ਉਹ ਕੀ ਆ, ਆਉਣ ਵਾਲੇ ਟਾਈਮ 'ਚ ਕਿੱਧਰ ਨੂੰ ਜਾਏਗਾ, ਅਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਨਰਿੰਦਰ ਰਠੌਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਸਤਿ ਸ਼੍ਰੀ ਅਕਾਲ ਨਰਿੰਦਰ ਜੀ। ਵਰਿੰਦਰ ਸਿੰਘ ਇੰਗਲੈਂਡ ਵਾਲੇ ਲਾਈਵ ਸੁਣ ਰਹੇ ਪ੍ਰੋਗਰਾਮ ਅੱਜ, ਕਹਿੰਦੇ ਵੀ ਵੀਰ ਜੀ ਅਸੀਂ ਅਖੰਡ ਪਾਠ ਸਾਹਿਬ ਪੂਰਾ ਕਰ ਲਿਆ, ਹੁਣ ਘਰ ਵਿੱਚ ਇੱਕ ਮੁੱਦਾ ਚੱਲਦਾ ਕਿ ਅਰਦਾਸ ਭਾਈ ਜੀ ਤੋਂ ਕਰਵਾਈਏ ਜਾਂ ਆਪ ਹੀ ਕਰ ਲਈਏ, ਅਰਦਾਸ ਅਤੇ ਭੋਗ ਪਾ ਲਈਏ, ਪਾਓ ਰੋਸ਼ਨੀ। ਰੋਸ਼ਨੀ ਤਾਂ ਜੀ ਸਿੱਧੀ ਸਿੱਧੀ ਹੈ, ਜਦੋਂ ਤੁਸੀਂ ਸਾਰਾ ਪਾਠ ਕਰ ਸਕਦੇ ਹੋ, ਇੱਕ ਅਰਦਾਸ ਨਹੀਂ ਕਰ ਸਕਦੇ, ਆਪਣੇ ਆਪ ਕਰੋ ਅਰਦਾਸ, ਅਤੇ ਆਪਾਂ ਨੂੰ ਚਲੋ ਭਾਈ ਸਾਹਿਬ ਨੂੰ ਸੱਦਣਾ ਉਹ ਵੱਖਰੀ ਗੱਲ ਹੈ, ਗੁਰਦੁਆਰੇ ਜਾ ਕੇ ਕਰਾ ਲਓ, ਪਰ ਆਪ ਅਰਦਾਸ ਕਰ ਲਓ, ਕੋਈ ਐਡੀ ਪ੍ਰੋਬਲਮ ਨਹੀਂ ਹੈਗੀ। ਅਤੇ ਜਸਪ੍ਰੀਤ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਭਾਅ ਜੀ ਦੀਪ ਸਿੱਧੂ ਦੇ ਲੇਟੈਸਟ ਬਿਆਨ ਬਾਰੇ ਕੀ ਕਹੋਗੇ, ਅਤੇ ਆਪਾਂ ਕਰਾਂਗੇ ਜੀ ਥੋੜ੍ਹੀ ਦੇਰ ਬਾਅਦ ਗੱਲ, ਅਤੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਉਸ ਪਾਰ ਫਿਰ ਮਿਲਦੇ ਹਾਂ ਜੀ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
अपने करियर नू नवीं ऊंचाइयां देने दे लिए आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इतने स्टूडेंट्स नू दिता जांदा हेल्दी ते हार्मोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106. 5394
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ ਐਨਆਰਆਈ ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ ਜਮਾ 9898952397 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟ੍ਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ legal document, property paper, trademark services, Punjab de top vakil, Juris Voice.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫॉर PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da, dhyan hona chahida. Gal hui hundi, jide vich koi gal hove, gallan vichon gal da, gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਵੀਕਐਂਡ ਤੇ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਅਮਰੀਕ ਭਾਜੀ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਨੇ ਤੇ ਅਮਰੀਕ ਭਾਜੀ ਵਰਿੰਦਰ ਇੰਗਲੈਂਡ ਵਾਲੇ ਉਹਨਾਂ ਨੇ ਸਵਾਲ ਪੁੱਛਿਆ ਸੀ ਨਾ ਵੀ ਅਖੰਡ ਪਾਠ ਸਾਹਿਬ ਪੂਰਾ ਹੋ ਗਿਆ ਤੇ ਅਰਦਾਸ ਆਪ ਕਰੀਏ ਕਿ ਭਾਈ ਸਾਹਿਬ ਤੋਂ ਮੰਗਾਈਏ ਤੇ ਮੇਰੇ ਤੇ ਕਿਹਾ ਹੋ ਗਿਆ ਸੀ ਨਾ ਵੀ ਆਪ ਕਰ ਲਓ ਤੇ ਉਹਨਾਂ ਨੇ ਨਾ ਫਿਰ ਮੂਹਰੋਂ ਟਿੱਪਣੀ ਭੇਜੀ ਆ ਕਹਿੰਦੇ ਮੈਂ ਤਾਂ ਮੰਨਦਾ ਪਰ ਸੰਗਤ ਨਹੀਂ ਮੰਨਦੀ
ਬਿਲਕੁਲ ਗੱਲ ਇਹਨਾਂ ਦੀ ਠੀਕ ਆ ਹੁਣ ਜਿਹੜੇ ਸਾਡੇ ਕਿਸਾਨ ਲੀਡਰ ਆ ਨਾ ਕਈ ਸਮਝੌਤਾ ਕਰਨਾ ਚਾਹੁੰਦੇ ਆ ਕਈ ਚੰਗੀਆਂ ਗੱਲਾਂ ਸਰਕਾਰ ਉਧਰੋਂ ਕਰ ਰਹੀ ਆ ਪਰ ਪਿੱਛੇ ਸੰਗਤ ਨੀ ਮੰਨ ਰਹੀ ਕਰਨ ਦਿੰਦੀ
ਨੌਜਵਾਨਾਂ ਨੂੰ ਉਹ ਨੀ ਹੁਣ ਹਜਮ ਹੁੰਦੇ ਇਹੀ ਗੱਲ ਆ ਵੀ ਉਹ ਤਾਂ ਸਮਝੌਤਾ ਕਰਨ ਨੂੰ ਮੰਨਦੇ ਆ ਸਾਰੇ ਹੀ ਪਰ ਹੁਣ ਸੰਗਤ ਨੀ ਮੰਨਦੀ ਇਹ ਪੰਗਾ ਜ਼ਿਆਦਾ ਹੋਊਗਾ ਉਹ ਇੱਕ ਲੀਡਰ ਤਾਂ ਕਹੀ ਜਾਂਦਾ ਆ ਇੱਕ ਲੀਡਰ ਤਾਂ ਕਹੀ ਜਾਂਦਾ ਉਹਨਾਂ ਦਾ ਜਥੇਬੰਦੀਆਂ ਵਾਲਾ ਕਹਿੰਦਾ ਅਸੀਂ ਕਹਿੰਦਾ ਆਪਣੇ ਨਾਲ ਹਰਚੰਦ ਸਿੰਘ ਲੌਂਗੋਵਾਲ ਵਾਲੀ ਨੀ ਕਰਾਉਣੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਰਾਜੀਵ ਗਾਂਧੀ ਨਾਲ ਸਮਝੌਤਾ ਕਰਿਆ ਸੀ ਤੇ ਆਉਂਦੇ ਹੀ ਨੌਜਵਾਨਾਂ ਨੇ ਉਹਨੂੰ ਪੰਜਾਬ ਦੇ ਵਿੱਚ ਚੱਕਤਾ ਸੀ ਕਹਿੰਦੇ ਅਸੀਂ ਕਹਿੰਦਾ ਦਿੱਲੀ ਸਰਕਾਰ ਤੋਂ ਜੇ ਆਪਾਂ ਗੋਲੀ ਨੀ ਖਾਣੀ ਤਾਂ ਆਪਾਂ ਆਪਣੇ ਨੌਜਵਾਨਾਂ ਤੋਂ ਗੋਲੀ ਨੀ ਉੱਧਰ ਮਾਰ ਦੇਣੀ ਹੈ ਕਹਿੰਦੇ ਉਹਨੀ ਤੁਹਾਨੂੰ ਸੋ ਜਾਣੀ ਕਿ ਦੇ ਆਰ ਸਟੱਕ ਜਿਹੜੇ ਲੀਡਰ ਨੇ ਖੈਰ ਅਮਰੀਕ ਭਾਜੀ ਮਲਕੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ ਤੇ ਤੁਸੀਂ ਦੇਖੋ ਹੁਣ ਬਿਜ਼ਨਸਾਂ ਦੀ ਗੱਲ ਕਰਦੇ ਹਾਂ ਬੜੇ ਪ੍ਰਭਾਵਿਤ ਹੁੰਦੇ ਆ ਕੋਵਿਡ ਦੇ ਵਿੱਚ ਰੂਸ ਮੁਜ਼ਾਹਰਿਆਂ 'ਚ ਵੀ ਕਾਫੀ ਪ੍ਰਭਾਵਿਤ ਹੈ ਮੈਨੂੰ ਪਤਾ ਲੱਗਾ ਸੀਗਾ ਨਾ ਵੀ ਜਿਹੜੇ ਕਸ਼ਮੀਰ ਤੋਂ ਜੰਮੂ ਤੋਂ ਆ ਰਹੇ ਨੇ ਸੇਬ ਟਰੱਕਾਂ ਦੇ ਟਰੱਕ ਉਹ ਕਹਿੰਦੇ ਵੀ 1600 ਰੁਪਏ ਨੂੰ ਦੁਪੱਟਾ ਸਾਹਿਬ ਨੇ ਵੀ ਦੱਸਿਆ ਸੀਗਾ ਵੀ 1600 ਰੁਪਏ ਨੂੰ ਹੋਇਆ ਸੀਗਾ ਤੇ ਉੱਥੇ ਰੁਕ ਗਏ ਟਰੱਕ ਕਿਉਂਕਿ ਦਿੱਲੀ ਨਹੀਂ ਜਾ ਰਹੇ ਤੇ ਵਪਾਰੀਆਂ ਨੇ ਬਹਾਨਾ ਲੱਭ ਲਿਆ ਵੀ ਤੁਹਾਨੂੰ 1000 ਦੇਵਾਂਗੇ ਤੇ ਮੈਂ ਉਦੋਂ ਵੀ ਸਵਾਲ ਪੁੱਛਿਆ ਵੀ ਜੇ 1000 ਦੇਵਾਂਗੇ ਫਿਰ ਲੰਘ ਜਾਊਗੇ ਸੇਵ ਵੀ ਜਦੋਂ 1000 ਨੂੰ ਲੰਘ ਸਕਦੇ ਤਾਂ 1600 ਨੂੰ ਵੀ ਤਾਂ ਲੰਘ ਹੀ ਸਕਦੇ ਆ ਉਹ ਤਾਂ ਭਾਅ ਜ਼ਿਆਦਾ ਹੋਣੇ ਚਾਹੀਦੇ ਸੀ ਖੈਰ ਉਹ ਜੰਮੂ ਦੇ ਬਿਜ਼ਨਸ ਨੂੰ ਵੀ ਕਾਫੀ ਕਸ਼ਮੀਰ ਨੂੰ ਹਿਮਾਚਲ ਨੂੰ ਇਹਨਾਂ ਨੂੰ ਕਾਫੀ ਨੁਕਸਾਨ ਹੋਇਆ ਹੋਊਗਾ ਕਿਉਂਕਿ ਜ਼ਿਆਦਾ ਤਾਂ ਵੱਡੀ ਮੰਡੀ ਤਾਂ ਦਿੱਲੀ ਆ ਤੇ ਤੁਹਾਡੀ ਹਰਨਾਮ ਸਿੰਘ ਹੁਣਾਂ ਨਾਲ ਗੱਲ ਹੋਈ ਉਹਨਾਂ ਨੇ ਵੀ 100 ਕਰੋੜ ਦਾ ਕੋਈ ਠੇਕਾ ਲਿਆ ਸੀਗਾ ਵੀ ਉਹਨਾਂ ਦਾ ਬਿਜ਼ਨਸ ਕਿੱਦਾਂ ਚੱਲ ਰਿਹਾ
ਬਿਲਕੁਲ ਬਿਲਕੁਲ ਅਮਦੀਪ ਮੈਂ ਉਹਨਾਂ ਗੱਲ ਕੀਤੀ ਸੀ ਇਸ ਵਿਸ਼ੇ ਤੇ ਵੀ ਉਦਾਂ ਗੱਲ ਕੀਤੀ ਸੀ ਤੁਹਾਡੇ ਜਿਹੜਾ ਧਾਰਾ ਚੱਲ ਰਿਹਾ ਪਰ ਉਹਨਾਂ ਨੇ ਆਪਣੇ ਬਿਜ਼ਨਸ ਬਾਰੇ ਗੱਲ ਕੀਤੀ ਸੀ ਤੇ ਉਹਨਾਂ ਨੂੰ 100 ਕਰੋੜ ਦਾ ਜਿਹੜਾ ਠੇਕਾ ਮਿਲਿਆ ਨਾ ਉਹ ਕਿਸੇ ਆਸ਼ੀਰਵਾਦ ਦੇ ਥਰੂ ਮਿਲਿਆ ਆ
ਆਸ਼ੀਰਵਾਦ
ਤੇ ਉਹ ਦੱਸਣਾ ਇਹਦਾ ਮੈਂ ਜਿੱਦਾਂ ਜਿੱਦਾਂ ਗੱਲ ਹੋਈ ਆ
ਆਹੋ ਫਿਰ ਹੁਣ ਉਹੀ ਸੁਣਾਓ ਕਿਹਦਾ ਆਸ਼ੀਰਵਾਦ ਲੈ ਲਿਆ ਉਹਨਾਂ ਨੇ
ਓਹਦਾ ਬੜਾ ਫਾਇਦਾ ਹੋਇਆ ਓਹਦਾ ਜਿਹੜਾ ਠੇਕਾ ਮਿਲ ਗਿਆ ਨਾ 100 ਕਰੋੜ ਦਾ ਮਿਲ ਗਿਆ ਓਹਦੇ ਕਾਫੀ ਓਹਦੇ 10-12 ਕਰੋੜ ਮੇਰੇ ਮੀਰ ਹੈਗੇ ਆ ਬਚ ਜਾਣਾ ਹੈਗਾ ਸਾਨੂੰ ਬੜਾ ਫਾਇਦਾ ਹੋਣਾ ਹੈਗਾ ਅਸੀਂ ਇਹਦੇ ਬਿਜ਼ਨਸ ਪੈ ਰਹਿਣਾ ਮੈਂ ਹੁਣ ਸਾਨੂੰ ਇਹਦੇ ਪਿੱਛੇ ਲੈ ਕੇ ਚੱਲਦਾ ਜੀ 1970 ਦੀ ਗੱਲ ਹੈਗੀ ਹੈ 1970 ਦੇ ਵਿੱਚ ਇੱਕ ਸਾਨੂੰ ਮਿਲੇ ਸਨ ਬਹੁਤ ਵੱਡੇ ਗੁਣੀ ਪੰਡਿਤ ਜੀ ਸਨ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਤੈਨੂੰ ਨਾ ਵੱਡੇ ਹੋ ਗਏ ਤੂੰ ਬੜਾ ਬਿਜ਼ਨਸ ਕਰਨਾ ਜੰਮੂ ਕਸ਼ਮੀਰ ਦੇ ਵਿੱਚ ਤੇਰਾ ਕੰਮ ਹੋਣਾ ਤੇਰਾ ਕੰਟੀਨਾਂ ਦਾ ਜਿਹੜਾ ਕੰਮ ਹੈ ਨਾ ਬੜਾ ਚੱਲਣਾ ਹੈਗਾ ਤੈਨੂੰ ਅੱਜ ਤੋਂ ਕਰੀਬ 50 ਸਾਲ ਬਾਅਦ ਨਾ ਇੱਕ ਠੇਕਾ ਮਿਲਣਾ ਬਹੁਤ ਵੱਡਾ ਠੇਕਾ ਮਿਲਣਾ ਆ ਉਹ ਠੇਕਾ ਤੈਨੂੰ ਤਾਂ ਮਿਲਣਾ ਜਿਹੜੇ ਸਾਡੇ ਬਾਬਾ ਜੀ ਨੇ ਹੈਗੇ ਨੇ ਜਿਹੜੇ ਬਾਬਾ ਜੀ ਨੇ ਹੈਗੇ ਨੇ ਇੱਕ ਇੱਥੇ ਸਾਡੇ ਇਲਾਕੇ ਦੇ ਵਿੱਚ ਉਹਨਾਂ ਦੀ ਉਮਰ ਇਸ ਵੇਲੇ 107 ਸਾਲ ਹੈਗੀ ਹੈ ਉਹਨਾਂ ਨੂੰ ਤੁਸੀਂ ਆਸ਼ੀਰਵਾਦ ਲੈਣਾ ਹੈਗਾ ਉਹ ਆਸ਼ੀਰਵਾਦ ਤੁਹਾਨੂੰ ਮਿਲ ਜਾਣਾ ਹੈ ਤੁਹਾਨੂੰ ਉਸ ਤੋਂ ਬਾਅਦ ਫਿਰ ਬਹੁਤ ਵੱਡਾ ਠੇਕਾ ਮਿਲਣਾ ਹੈਗਾ ਉਹ ਜੀ ਠੇਕਾ ਜਿਹੜਾ ਮਿਲਣਾ ਹੈ ਉਹ ਅੱਜ ਤੋਂ 50-52 ਸਾਲ ਦੇ ਬਾਅਦ ਦੇ ਵਿੱਚ ਮਿਲਣਾ ਹੈਗਾ ਤੇ ਮੈਂ ਤਾਂ ਉਹਦੀ ਬਈ ਬਾਬਿਆਂ ਕੋਲ ਗਏ ਨੇ 107 ਸਾਲ ਦੇ ਸੀਗੇ ਨੇ ਉਹ ਬਾਬੇ ਤੇ ਉਹਨਾਂ ਤੋਂ ਮੈਂ ਆਸ਼ੀਰਵਾਦ ਲਿਆ ਉਹ ਕਹਿੰਦਾ ਨਾ ਤੈਨੂੰ ਫੋਨ ਆਏਗਾ ਕਿਤੇ 50 ਸਾਲ ਬਾਅਦ ਫਿਰ ਤੇਰਾ ਕੰਮ ਬੜਾ ਚੱਲਣਾ ਹੈਗਾ ਉਹ ਭਾਜੀ ਮੈਨੂੰ ਜਿਹੜਾ ਫੋਨ ਆਇਆ ਨਾ ਫਿਰ ਉਸ ਤੋਂ ਬਾਅਦ ਮੇਰਾ ਫਿਰ ਕੰਮ ਬੜਾ ਚੱਲਿਆ ਮੇਰੀ ਇੰਟਰਵਿਊ ਹੋਈ ਹੈਗੀ ਹੈ ਆਪਣੇ ਅਮਨਦੀਪ ਸਿੰਘ ਹੁਣੀ ਮੈਨੂੰ ਫੋਨ ਕੀਤਾ ਬੜੇ ਅੱਛੇ ਬੰਦੇ ਨੇ ਹੈਗੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੁਹਾਡੀ ਇੰਟਰਵਿਊ ਲੈਣੀ ਹੈ ਉਸ ਇੰਟਰਵਿਊ ਤੋਂ ਬਾਅਦ ਹੀ ਮੇਰਾ ਜਿਹੜਾ ਕੰਮ ਚੱਲਿਆ ਨਾ ਜਿਹੜਾ 100 ਕਰੋੜ ਦਾ ਠੇਕਾ ਮਿਲਿਆ ਹੈਗਾ ਬੱਲੇ ਬੱਲੇ ਹੋ ਗਈ ਆ ਉਹ ਮੇਰੇ ਖਿਆਲ ਦੇ ਵਿੱਚ ਜਿਹੜੇ ਸੰਤ ਸੀਗੇ ਨਾ ਉਹ ਜਿਹੜੇ ਸੰਤ ਸੀਗੇ ਨਾ ਉਹਦਾ ਫੌਤ ਹੋ ਗਿਆ ਸੀ ਉਸ ਵੇਲੇ ਤੇ ਉਹ ਫਿਰ ਅਮਨਦੀਪ ਦੇ ਮੈਨੂੰ ਯਾਰ ਦੁਬਾਰਾ ਜਨਮ ਲੈ ਕੇ ਆ ਗਏ ਨੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਉਹ ਜਿਹੜੇ ਸੰਤ ਹੈ ਨਾ ਅਮਨਦੀਪ ਹੈਗੇ ਇਸ ਵੇਲੇ 50 ਸਾਲ ਉਹਨਾਂ ਦੀ ਉਮਰ ਹੈਗੀ ਹੈ ਮੈਨੂੰ ਬਿਲਕੁਲ ਗੱਲ ਠੀਕ ਲੱਗੀ ਹੈ ਤੇ ਉਹ ਮੈਨੂੰ ਬਿਲਕੁਲ ਗੱਲ ਇਹ ਬਿਲਕੁਲ ਠੀਕ ਹੈਗੀ ਹੈ ਜੀ ਫੋਨ ਹੋਣਾ ਆਇਆ ਉਸੇ ਦਿਨ ਦੂਜੇ ਦਿਨ ਤੀਜੇ ਦਿਨ ਠੇਕਾ ਮਿਲ ਗਿਆ ਹੈਗਾ 100 ਕਰੋੜ ਦੇ ਵਿੱਚ ਖੇਲਦੇ ਹੈਗੇ ਨੇ 12-13 ਕਰੋੜ ਬਚਣ ਦੀ ਉਮੀਦ ਹੈਗੀ ਹੈ ਤੇ ਮਤਲਬ ਬੜਾ ਮੈਨੂੰ ਤਾਂ ਲੱਗਿਆ ਜਿਹੜੇ ਸਮਝ ਸੀਗੇ ਨਾ ਉਹਨੇ ਚੰਗੀ ਗੱਲ ਕੀਤੀ ਹੈ
ਬਾਬਾ ਕਰਿਓ ਫੇਰ ਉਹਨੂੰ ਕਹੋ ਹੁਣ ਜਿਹੜਾ ਆਸ਼ੀਰਵਾਦ ਦਿੱਤਾ 1-2 ਕਰੋੜ ਸਿੱਧੂ ਸਾਹਿਬ ਨੂੰ ਵੀ ਚੜਾ ਦਿਓ 100 ਕਰੋੜ ਚ ਜਿਹੜੇ ਬਾਬਿਆਂ ਦੇ ਆਸ਼ੀਰਵਾਦ ਆ ਉਹ ਗਰੀਬੀ ਹਾਲਾਤ ਗਰੀਬੀ ਹਾਲਾਤ ਦੇ ਵਿੱਚ ਰੇਡੀਓ ਚਲਾ ਰਹੇ ਨੇ ਕਿਸਾਨੀ ਕਰ ਰਹੇ ਨੇ ਉਹਨਾਂ ਨੂੰ ਬੜੀ ਲੋੜ
ਮੈਨੂੰ ਵੀ ਅਮਨਦੀਪ ਕਿਸੇ ਨੇ ਕਿਹਾ ਸੀਗਾ ਜਦੋਂ 3 ਸਾਲ 1976 ਦੇ ਵਿੱਚ ਗਿਆ ਸੀ ਵੀ 3 ਸਾਲ ਦਾ ਬੰਦਾ ਤੈਨੂੰ ਆਸਟ੍ਰੇਲੀਆ ਇਸ ਵੇਲੇ 3 ਸਾਲ ਦਾ ਹੈ ਉਹ ਤੈਨੂੰ ਆਸਟ੍ਰੇਲੀਆ ਵਿੱਚ ਮਿਲੂਗਾ ਫਿਰ ਤੇਰੇ ਨਾਲ ਕੰਮ ਬਹੁਤ ਵਧੀਆ ਹੋਊਗੇ ਤੇ ਫਿਰ ਤੁਹਾਡੇ ਦੀਦਾਰ ਹੋਏ 2005 ਦੇ ਵਿੱਚ ਤੇ ਮੈਨੂੰ 1976 ਵਿੱਚ 3 ਸਾਲ ਦੇ ਸੀਗੇ
ਆਹੋ ਤੁਸੀਂ ਹੁਣ ਮੈਨੂੰ ਬਾਬੇ ਵੱਲ ਨੂੰ ਧੱਕ ਰਹੇ ਹੋ ਮੈਨੂੰ ਬਾਬਾ ਬਣਾਉਣ ਨੂੰ ਫਿਰਦੇ ਆ ਤੁਸੀਂ ਲੱਗਦਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਕਿਸਾਨ ਭਾਜੀ
ਅਸੀਂ ਤਾਂ ਕਿਸਾਨ ਕਿਸਾਨ ਅੰਦੋਲਨ ਵਿੱਚ ਭੇਜਣਾ ਚਾਹੁੰਦੇ ਹਾਂ, ਪਰ ਤੁਸੀਂ ਪਤਾ ਕੀ ਆ, ਤੁਸੀਂ ਚੁੱਪ ਰਹਿਣ ਵਾਲੇ ਬੰਦੇ ਆ, ਜਵਾਨੀ ਸੀਰੀ ਆ, ਤੁਸੀਂ ਉੱਥੇ ਕੀ ਕਰੋਗੇ? ਜੇ ਤੁਸੀਂ ਸਮਝੌਤਾ ਤੁਸੀਂ ਝੱਕ ਕਰਾ ਦੇਣਾ, ਜਿੱਦਾਂ ਤੁਹਾਡੀ ਕਲਾ ਆ, ਤੁਹਾਡੀ ਵਿਸ਼ੇਸ਼ਤਾਵਾਂ ਆ, ਤੇ ਸਮਝੌਤਾ ਤਾਂ ਕਰਾ ਸਕਦੇ ਆ, ਪਰ ਪਿੱਛੇ ਦੀ ਸੰਗਤ ਨੇ ਨੀ ਮੰਨਣਾ, ਫਿਰ ਤੁਸੀਂ ਕਦੋਂ ਹੋਵੋਗੇ?
ਚੁੱਪ ਰਹਿਣ ਦੀ
ਜਿਹੜੀਆਂ ਸੇਵਾਵਾਂ ਨੇ ਰੇਡੀਓ ਤੇ,
ਤੁਸੀਂ ਕਹੀ ਜਾਂਦੇ ਚੁੱਪ ਰਹਿਣ ਦੇ, ਅਸੀਂ ਦੋ ਦੋ ਘੰਟੇ ਲਗਾਤਾਰ ਤਿੰਨ ਤਿੰਨ ਘੰਟੇ ਬੋਲੀ ਜਾ, ਤੁਸੀਂ ਤੈਨੂੰ ਚੁੱਪ ਰਹਿਣ ਵਾਲੇ ਕਹੀ ਜਾਂਦੇ, ਸਾਨੂੰ ਮੂੰਹ ਖੁਰ ਦੀ ਬਿਮਾਰੀ ਲੱਗੀ ਹੋਈ ਆ। ਕੱਲ ਮੈਂ ਸਰਬਜੀਤ ਨਾਲ ਵੀ ਕਰ ਰਿਹਾ ਸੀ ਗੱਲ, ਉਹ ਕਹਿੰਦੇ ਪਤਾ ਨੀ ਯਾਰ, ਉਹ ਇਧਰੋਂ ਸਾਡੇ ਘਰੋਂ ਫੋਨ ਚਲ ਗਿਆ, ਹਨਾ, ਬੀਬੀਆਂ ਆਪਸ ਚ ਗੱਲਾਂ ਕਰੀ ਗਈਆਂ ਡੇਢ ਦੋ ਘੰਟੇ, ਤਾਂ ਉਹ ਕਹਿੰਦਾ ਕਹਿੰਦਾ ਯਾਰ ਮੈਨੂੰ ਸਮਝ ਨਹੀਂ ਆਉਂਦੀ, ਕਹਿੰਦਾ ਬੁੜੀਆਂ ਕਹਿੰਦਾ ਕਿੱਦਾਂ, ਕਹਿੰਦਾ ਡੇਢ ਡੇਢ ਦੋ ਦੋ ਘੰਟੇ ਗੱਲਾਂ ਕਰੀ ਜਾਂਦੀਆਂ, ਸਾਡਾ ਤਾਂ ਕਹਿੰਦਾ 90 ਮਿੰਟਾਂ ਬਾਅਦ ਸਾਡੀ ਤਾਂ ਬੱਸ ਹੋ ਜਾਂਦੀ। ਉਹ ਗੱਲ ਤਾਂ ਉਹੀ ਆ, ਸੇਮ ਹੀ ਆ। ਤੇ ਬਾਕੀ ਪਾਲਾ ਬੈਂਸ ਕਹਿੰਦੇ ਜੀ ਬਾਬੇ ਬਣੋ ਜੀ, ਕਹਿੰਦੇ ਗੋਲਕ ਮੇਰੇ ਕੋਲ ਹੈਗੀ, ਇਹ ਨਹੀਂ ਚੜਾ ਦੇਣੀ। ਠੀਕ ਹੈ ਜੀ, ਲਿਆਓ ਗੋਲਕ। ਠੀਕ ਹੈ, ਤੇ ਅਮਰੀਕ ਭਾਜੀ ਇੱਕ
ਬਾਬੇ ਤੇ ਇਕੱਠੇ ਹੋਏ,
ਨਹੀਂ ਨਹੀਂ ਬਾਬੇ ਤਾਂ ਗਏ ਨੀ, ਬਾਬੇ ਨੀ ਗਏ, ਬਾਬੇ ਥੋੜੇ ਗਏ ਹੋਏ, ਸਿੰਗਰ ਗਏ ਹੋਏ, ਬਾਬੇ ਤਾਂ ਜਾਂਦੇ ਹੀ ਨੀ ਨਾ। ਉਹ ਪਤਾ ਕੀ ਹੋਇਆ, ਕਿਸੇ ਨੇ ਪਰਸੋਂ ਚੌਥ ਜਾਏ ਨਾ, ਪਿਛਲੇ ਹਫ਼ਤੇ ਪੋਸਟਰ ਬਣਾ ਕੇ ਭਾਰਤ ਸੰਤ ਢੱਡਰੀਆਂ ਵਾਲਿਆਂ ਨੂੰ, ਵੀ ਲਓ ਜੀ ਮੇਰੀਆਂ ਇੰਨੀਆਂ ਬੱਸਾਂ ਜਾ ਰਹੀਆਂ, ਇੰਨੀਆਂ ਟਰਾਲੀਆਂ ਜਾ ਰਹੀਆਂ, ਇੰਨੇ ਲੋਕ ਲੈ, ਮੈਂ ਫਲਾਨੀ ਤਰੀਕ ਨੂੰ ਜਾ ਰਿਹਾ। ਉਹ ਜਾਅਲੀ ਪੋਸਟਰ ਕਿਸੇ ਨੇ ਬਣਾ ਕੇ ਭਾਰਤ ਓਕੇ ਹੋਏ ਫਿਰ ਉਦਾਂ ਹੀ ਲੋਕ ਇਕੱਠੇ ਕਰਦੇ।
ਜਨਾਨੀਆਂ ਨੇ ਮੋਦੀ ਦੀ, ਮੋਦੀ ਚੰਗੀ ਉਹ ਕਰਦੇ ਨਾ, ਖਿੱਚ ਤੂੰ ਕਰਦੀਆਂ ਸੀ, ਉਹ ਤੇ ਉਹਦੇ ਗਾਣੇ ਜਿਹਾ ਬਣਾਏ ਸੀ ਬੜੇ, ਅੱਜ ਕੱਲ ਇਹ ਬੜੇ ਚੱਲਦੇ ਆ। ਤੇ
ਹਾਂਜੀ ਭਾਜੀ ਇੱਕ ਨਾ ਸੋਰੀ ਮੈਸੇਜ ਲੈ ਲਈਏ ਪਹਿਲਾਂ, ਰਾਜਨਦੀਪ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ, ਜਗਵੀਰ ਸਿੰਘ ਸੇਖੋਂ ਮੈਲਬਨ ਤੋਂ ਕਹਿੰਦੇ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਅਤੇ ਦੀਪਜੋ ਸੋਈ ਕਹਿੰਦੇ ਨੇ ਕਿ EVM ਘੁਟਾਲਾ ਜਿਹੜੇ ਮੋਬਨ ਦੀ ਗੱਲ ਕਰਦੇ ਨੇ ਉਹ ਮਸ਼ੀਨਾਂ ਨਾਲ ਧੋਖਾ ਦੇ ਕੇ ਬਣੀ, ਆਹ ਸਾਰਾ ਜੱਗ ਜਾਣਦਾ ਹੈ ਜੀ। ਅਤੇ ਬਾਕੀ ਗੁਰਿੰਦਰ ਸਿੰਘ ਵਰਜੀਨੀਆ ਤੋਂ ਜੁੜੇ ਨੇ ਜੀ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ ਅੱਜ, ਹਰ ਪਾਸੇ ਧਰਨੇ ਮੁਜ਼ਾਹਰੇ ਚੱਲ ਰਹੇ ਨੇ, ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਹੜੀ ਕਿ ਇੱਕ ਮੋਦੀ ਭਗਤ ਦੀ ਸੇਵਾ ਕਰ ਰਹੇ ਹਨ, ਪਤਾ ਲੱਗਾ ਆਸਟ੍ਰੇਲੀਆ ਦੀ ਹੈ ਜੀ। ਹਾਂਜੀ ਸ਼ੋਰ ਨਹੀਂ ਹੈਗਾ ਬਾਕੀ ਨਾ, ਅਮਰੀਕ ਭਾਜੀ ਉਹ ਕਹਿੰਦੇ ਨੇ ਕਿ ਨਵੇਂ ਸੰਸਦ ਭਵਨ ਦੇ ਗਰਾਊਂਡ ਬ੍ਰੇਕਿੰਗ ਸਮੇਂ ਮੋਦੀ ਨੇ ਭਾਸ਼ਣ ਵਿੱਚ ਬਾਣੀ ਦੀਆਂ ਕੁਝ ਸਤਰਾਂ ਨੂੰ ਅਨੁਵਾਦ ਵੀ ਕੀਤਾ ਅਤੇ ਗੁਰਦਾਸ ਮਾਨ ਦਾ ਵਿਰੋਧ ਵੀ ਕੀਤਾ ਗਿਆ। ਕੱਲ੍ਹ ਨੂੰ ਗੁਰਦਾਸ ਮਾਨ ਦਾ ਬਹੁਤ ਕੱਲ੍ਹ ਨੂੰ ਕਰਾਂਗੇ। ਤੁਹਾਨੂੰ ਪਤਾ ਨਵਾਂ ਸੰਸਦ ਭਵਨ ਬਣ ਰਿਹਾ ਆ ਭਾਰਤ ਦੇ ਵਿੱਚ, ਪਾਰਲੀਮੈਂਟ ਹਾਊਸ।
ਹਾਂਜੀ ਉਹਦੇ 'ਚ ਮੈਂ ਉਹ ਆਰਟੀਕਲ ਆਇਆ ਸੀ ਇੱਕ ਪਰਸੋਂ ਜੇ ਪੰਜਾਬੀ ਟ੍ਰਿਬਿਊਨ ਦੇ ਵਿੱਚ, ਉਹਦੇ ਵਿੱਚ ਕਾਫੀ ਵਿਸਤਾਰ ਦੇ ਨਾਲ ਲਿਖਿਆ ਗਿਆ ਆ, ਤੇ ਉੱਥੇ ਮੋਦੀ ਸਾਹਿਬ ਨੇ ਗੁਰਬਾਣੀ ਤੋਂ ਕੁਛ ਸੇਧ ਲਈ ਆ, ਤੇ ਮੈਂ ਵੀ ਉਹਦੇ ਬਾਰੇ ਪੜ੍ਹਿਆ ਸੀ, ਪਰ ਮੈਂ ਡਿਟੇਲ ਦੇ ਵਿੱਚ ਉਹ ਇਸ ਵੇਲੇ ਯਾਦ ਨੀ ਕੀ ਉਹਨਾਂ ਨੇ ਗੱਲ ਕਹੀ ਆ ਉੱਥੇ। ਤੇ ਚੰਗਾ ਲੱਗਿਆ ਜਦੋਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਧਾਰਮਿਕ ਗ੍ਰੰਥ ਤੋਂ ਪ੍ਰੇਰਣਾ ਲੈ ਕੇ ਕੰਮ ਕਰਦਾ ਆ।
ਇੱਕ ਤੁਸੀਂ ਫਿਰ ਜੇ ਹੋਰ, ਉਹ ਤਾਂ ਚਲੋ ਹੁਣ ਤੁਹਾਡੇ ਲਈ ਇੱਕ ਹੋਰ ਤੁਹਾਨੂੰ ਆਈਡੀਆ ਦੇਵਾਂ, ਜੇ ਤੁਹਾਡੀ ਗੱਲਬਾਤ ਹੈਗੀ ਮੋਦੀ ਸਾਹਿਬ ਨਾਲ, ਉਹਨਾਂ ਨੂੰ ਇੱਕ ਸੁਨੇਹਾ ਲਾ ਦਿਓ ਵੀ ਜੇ ਨਾ ਹੁਣ ਕਿੰਨਾ ਖਰਚਾ ਆਉਣਾ, ਦੇਖੋ ਅਸੀਂ ਘਰ ਬਣਾਉਣਾ ਇੰਡੀਆ ਦੇ ਵਿੱਚ, ਪੁਰਾਣਾ ਆ ਸਾਡੇ ਕਾਫੀ ਆ, ਤੇ ਉਹਦਾ ਨਾ ਜਿਹੜਾ ਪੁਰਾਣਾ ਢਾਣ ਦਾ, ਇੱਟਾਂ ਕੱਢਣ ਦਾ, ਹੋਰ ਸਮਾਨ ਇੱਥੇ ਵੀ ਬਹੁਤ ਆਉਂਦਾ ਖਰਚਾ, ਜੇ ਤੁਸੀਂ ਪੁਰਾਣਾ ਘਰ ਢਾਉਣਾ ਆ, ਕਰਨਾ, ਤਿਆਰ ਕਰਨਾ, ਤਾਂ ਕਾਫੀ $20-25,000 ਲੱਗ ਜਾਂਦਾ। ਸਾਡਾ ਵੀ ਉੱਥੇ 5-7 ਲੱਖ ਰੁਪਈਆ ਆਉਣਾ ਆ ਉਹਦੀਆਂ, ਮਤਲਬ ਉਹਨੂੰ ਕਲੀਨ ਅਪ ਕਰਨ ਦਾ। ਹੁਣ ਦੇਖੋ ਨਵਾਂ ਬਣਾਉਣਾ, ਉਹਦੇ 'ਤੇ ਤਾਂ ਆਉਣਾ ਹੀ ਆਉਣਾ ਆ। ਜਿਹੜਾ ਹੁਣ ਪਾਰਲੀਮੈਂਟ ਹਾਊਸ ਵੀ ਆ, ਉਹਨੂੰ ਜਿਹੜਾ ਕਿੱਡੇ ਮੋਟੇ ਮੋਟੇ ਪੱਥਰ ਪਿੱਲਰ, ਕਿੰਨਾ ਪਹਿਲਾਂ ਗੋਰਿਆਂ ਨੇ ਖਰਚਾ ਕੀਤਾ ਸੀਗਾ, ਉਹਦਾ ਵੀ ਹੈ ਨਾ ਅਮਰੀਕ ਭਾਜੀ, ਆਊਗਾ ਹੀ ਖਰਚਾ ਢਾਉਣ ਦਾ, ਹੈ ਨਾ। ਵੀ ਹੁਣ ਆਈਡੀਆ ਇਹ ਦਿੱਤਾ ਜਾ ਸਕਦਾ ਵੀ ਹੁਣ ਆਇਓ ਤਾਂ ਹੈਗੇ ਹੀ ਆ ਪੰਜਾਬੀ, ਹਨਾ, ਇੱਥੇ ਬਾਰਡਰ ਤੇ ਤਾਂ ਬੈਠੇ ਹੀ ਆ, ਟਰਾਲੀਆਂ ਵੀ ਲਿਆਂਦੀਆਂ ਆ, ਟਰਾਲੀਆਂ ਵੀ ਲਿਆਂਦੀਆਂ, ਸਮਾਨ ਸੌਦਾ ਵੀ ਸਾਰਾ ਲਿਆਂਦਾ। ਵੀ ਇੱਕ ਵਾਰੀ ਕਹਿ ਦੋ ਵੀ ਯਾਰ ਏਦਾਂ ਕਰੋ, ਬਿੱਲ ਮੈਂ ਤੁਹਾਡੇ ਮੰਨ ਲੈਂਦਾ ਪਰ ਪਹਿਲਾਂ ਏਦਾਂ ਕਰੋ, ਮਾੜਾ ਜਿਹਾ ਨਾ ਢਾ ਦਿਓ, ਪਾਰਲੀਮੈਂਟ ਹਾਊਸ ਉਹ ਸਾਡੇ ਯਾਰ ਕਹਿੰਦੇ ਇੱਕ ਇੱਕ ਪਿੱਲਰ ਟਰਾਲੀ ਚ ਰੱਖ ਕੇ ਲੈ ਜਾਣਾ, ਕਹਿੰਦਾ ਚਲੋ ਮੋਟਰ ਦੇ ਲਾਵਾਂਗੇ ਐਨ ਮੁਫ਼ਤ ਚ ਹੀ ਸਾਫ਼ ਕਰ ਦੇਣਾ ਮਲੀਆ ਚੱਕ ਦੇਣਾ ਕੱਲਾ ਕੱਲਾ ਲੈ ਜਾਣਾ ਵੀ ਜਿੱਦਾਂ ਨਾਲੇ ਫਿਰ ਕਹਿਣ ਅਸੀਂ ਵੀ ਪੰਜਾਬੀ ਵੀ ਕਹਿਣ ਜੋਗੇ ਵੀ ਉੱਥੋਂ ਜੀ ਪਾਰਲੀਮੈਂਟ ਹਾਊਸ ਘੜੀਸ ਲਿਆਉਂਦਾ ਸੀਗਾ, ਆਹ ਦੇਖੋ ਸਾਡੀ ਮੋਟਰ ਤੇ ਲੱਗਾ, ਆਹ ਦੇਖੋ ਸਾਡੀ ਬੰਬੀ ਤੇ ਲੱਗਾ, ਆਹ ਦੇਖੋ ਸਾਡੀ ਚੱਪੜ ਤੇ ਲੱਗਾ, ਹਨਾ। ਇਹ ਵੀ ਇੱਕ ਤਰੀਕਾ ਮਤਲਬ ਇੱਦਾਂ ਹੈ ਵੀ ਫ੍ਰੀ ਸੇਵਾ ਵੀ ਹੋ ਸਕਦੀ, ਨਾਲੇ ਸਾਡਾ ਵੀ ਮਾਣ ਰਹਿ ਜਾਊਗਾ। ਤੇ ਦੂਜੀ ਗੱਲ ਨਾ ਅਮਰੀਕ ਭਾਜੀ, ਜਿਹੜੀ ਆਪਾਂ ਥੋੜ੍ਹੀ ਹੋਰ ਗੱਲ ਕਰਦੇ ਹਾਂ ਬਾਅਦ ਦੇ ਵਿੱਚ, ਆਪਾਂ ਟੀਕਿਆਂ ਦੀ ਗੱਲ ਕਰ ਲਈਏ ਥੋੜ੍ਹੀ ਜਿਹੀ, ਜਿਹੜੇ ਟੀਕੇ
ਕਰਨੀ ਚਾਹੀਦੀ ਹੈ। ਵੈਸੇ ਉਹਦਾ ਵੀ ਕਾਫੀ ਵਬਾਲ ਮਚਿਆ ਹੋਇਆ। ਅੱਜ ਮੈਂ ਹੈਡਲਾਈਨਸ ਤੇ ਦੇਖ ਰਿਹਾ ਸੀ ਕਿ ਆਸਟ੍ਰੇਲੀਆ ਆਪਣੇ ਜਿਹੜੀ ਟੀਕਿਆਂ ਦੀ ਪਾਲਿਸੀ, ਜਿਹੜੀ ਟੀਕੇ ਉਹਨੇ ਮਨਜ਼ੂਰ ਕੀਤੇ ਉਹਨੂੰ ਸਕ੍ਰੈਪ ਕਰ ਰਿਹਾ, ਉਹਨੂੰ ਹਟਾ ਰਿਹਾ ਆ। ਲੇਕਿਨ ਜਿਹੜੀਆਂ ਡੈਡਲਾਈਨਸ ਆ ਮਾਰਚ ਵਿੱਚ ਟੀਕੇ ਲੱਗਣਗੇ ਉਹ ਬਰਕਰਾਰ ਰਹਿਣਗੀਆਂ, ਕਿਤੇ ਹੋਰ ਪ੍ਰਬੰਧ ਕੀਤੇ ਜਾਊਗੇ, ਏਦਾਂ ਦੀ ਕੋਈ ਖ਼ਬਰ ਅੱਜ ਕੱਲ੍ਹ ਲੱਗ ਰਹੀ ਆ।
ਇੰਗਲੈਂਡ ਤੋਂ ਖਬਰ ਇਹ ਆ ਰਹੀ ਆ ਵੀ ਜਿਹੜੇ ਫਾਈਜ਼ਰ ਦੇ ਟੀਕੇ ਉੱਥੇ ਲੱਗੇ ਨੇ ਤਾਂ ਉਹਨਾਂ ਦੇ ਵਿੱਚ ਨਾ ਕੁਛ ਟੀਕੇ ਜਿਹੜੇ ਨੇ ਉਹ ਰਿਐਕਟ ਕਰ ਗਏ ਨੇ। ਕੁਛ ਮੇਰੇ ਖਿਆਲ 4-5 ਕੇਸ ਉਹਨਾਂ ਦੇ ਇੱਦਾਂ ਹੋਏ ਆ ਕਿ ਜਿਹੜੇ ਰਿਐਕਸ਼ਨ ਹੋਇਆ, ਕਿਉਂਕਿ ਕਈਆਂ ਨੂੰ ਐਲਰਜੀ ਸੀਗੀ, ਕਈਆਂ ਨੂੰ ਹੋਰ ਸੀ, ਉਹ ਸਾਰਿਆਂ ਨੂੰ ਸੂਟ ਨਹੀਂ ਕਰਦੇ। ਇਸ ਕਰਕੇ ਉਹ ਹਜੇ ਵੀ ਸਟੱਡੀ ਕਰ ਰਹੇ ਕਿਉਂਕਿ ਕੁਇਕਲੀ ਉਹਨਾਂ ਨੇ ਰੋਲ ਆਊਟ ਕੀਤਾ ਆ। ਤਾਂ ਜਿਹੜੇ GS ਚਾਹਲ ਹੁਣਾਂ ਨੇ ਨਾ, ਉਹਨਾਂ ਨੇ ਮੈਸੇਜ ਇਹ ਭੇਜਿਆ ਕਿ ਜਿਹੜੀਆਂ ਸਾਰੀਆਂ ਕੰਪਨੀਆਂ ਆ ਜਿੰਨੀਆਂ ਵੀ ਟੀਕੇ ਬਣਾਉਣ ਵਾਲੀਆਂ, ਉਹਨਾਂ ਨੇ ਵੈਕਸੀਨ ਵੱਲ ਨੂੰ ਜ਼ੋਰ ਲਾਇਆ, ਮੈਡੀਸਨ ਵੱਲ ਨੂੰ ਜ਼ੋਰ ਨਹੀਂ ਲਾਇਆ, ਵੀ ਇਹਦੀ ਦਵਾਈ ਨਹੀਂ ਤਿਆਰ ਕੀਤੀ, ਟੀਕੇ ਵੱਲ ਨੂੰ ਤਿਆਰ ਕੀਤਾ। ਕਿਉਂਕਿ ਇਸ ਤਰ੍ਹਾਂ ਉਹ ਜਿਹੜੇ ਹੈਲਥੀ ਬੰਦੇ ਆ ਦੁਨੀਆਂ ਦੇ ਵਿੱਚ, ਜਿਹੜੀ ਦੇਖੋ ਮੈਡੀਸਨ ਹੈ ਜਾਂ ਦਵਾਈ ਆ, ਉਹ ਤਾਂ ਸਿਰਫ ਜਿਹੜੇ ਪ੍ਰਭਾਵਿਤ ਬੰਦੇ ਆ 1-2%। ਹੁਣ ਆਸਟ੍ਰੇਲੀਆ 'ਚ ਅਸੀਂ 20 ਜਾਂ 200 ਕੇਸ ਹੋਊਗਾ, 2000 ਹੋਊਗਾ, ਉਹ ਘੱਟ ਵਿਕਣੀ ਆ ਦਵਾਈ। ਪਰ ਜੇ ਤੁਸੀਂ ਸਾਰੀ ਪਾਪੂਲੇਸ਼ਨ 23-24 ਮਿਲੀਅਨ ਦੇ ਟੀਕਾ ਲਾ ਦਿਓ ਤਾਂ ਉਹਦੇ 'ਚ ਜ਼ਿਆਦਾ ਪੈਸੇ ਬਣਨੇ ਆ, ਹੈ ਨਾ। ਸੋ ਕਹਿੰਦੇ ਵੀ ਜਿਹਨਾਂ ਨੂੰ COVID-19 ਹੈ ਵੀ ਹੈ ਨਹੀਂ, ਉਹਨਾਂ ਤੋਂ ਵੀ ਉਹਨਾਂ ਨੇ ਪੈਸੇ ਬਣਾਉਣੇ ਆ, ਇਸ ਕਰਕੇ ਉਹ ਵੈਕਸੀਨ ਵੱਲ ਨੂੰ ਸਾਰੀਆਂ ਕੰਪਨੀਆਂ ਪਈਆਂ ਹੋਈਆਂ ਆ। ਸੋ ਇੰਗਲੈਂਡ ਦੀ ਸਿਚੁਏਸ਼ਨ ਇਹ ਹੈ ਕਿ ਉੱਥੇ ਹਜੇ ਟ੍ਰਾਇਲ ਚੱਲ ਰਹੇ ਨੇ, ਕੈਨੇਡਾ 'ਚ ਵੀ ਸ਼ੁਰੂ ਹੋ ਗਏ ਨੇ। ਅਤੇ ਆਸਟ੍ਰੇਲੀਆ ਵਾਲਿਆਂ ਨੇ ਮਾਰਚ ਦਾ ਇਸ ਕਰਕੇ ਰੱਖਿਆ ਸੀ ਕਿ ਕੋਈ ਵੀ ਕੰਪਲੀਕੇਸ਼ਨ ਆਉਂਦੀ ਹੈ ਟੀਕਿਆਂ 'ਚ, ਫਾਈਜ਼ਰ ਦਿਆਂ 'ਚ ਜਾਂ ਅਮੈਰੀਕਾ ਤੋਂ ਦੇਖ ਕੇ ਸਿੱਖ ਕੇ ਇਹਨਾਂ ਕੰਟਰੀਆਂ ਤੋਂ, ਉਹ ਫਿਰ ਡਿਸਾਈਡ ਕਰਨਗੇ। ਜੇ ਜਦ ਤੱਕ ਮਤਲਬ ਬਹੁਤ ਵਿਦਰੋਹ ਹੋ ਗਿਆ ਟੀਕਿਆਂ ਤੋਂ, ਮਤਲਬ ਰਿਐਕਸ਼ਨ ਹੋਣੇ ਸ਼ੁਰੂ ਹੋ ਗਏ, ਮੌਤਾਂ ਸ਼ੁਰੂ ਹੋ ਗਈਆਂ ਜਾਂ ਉਹਦੇ ਰਿਜ਼ਲਟ ਨਾ ਨਿਕਲੇ, ਹੈ ਨਾ, ਉਹਨਾਂ ਦਾ ਕੋਈ ਫਰਕ ਹੀ ਨਹੀਂ ਪਿਆ, ਤਾਂ ਮੇਰਾ ਖਿਆਲ ਆਸਟ੍ਰੇਲੀਆ ਨੇ ਬਹੁਤ ਸਮਾਰਟ ਮੂਵ ਕੀਤੀ ਸੀ ਕਿ ਆਪਾਂ ਮਾਰਚ ਅਪ੍ਰੈਲ 'ਚ ਲਵਾਵਾਂਗੇ ਟੀਕੇ, ਕਿਉਂਕਿ ਉਦੋਂ ਸਾਡੇ ਇੱਥੇ ਗਰਮੀਆਂ ਨੂੰ ਵਾਇਰਸ ਉੱਦਾਂ ਵੀ ਨਹੀਂ ਫੈਲਦੀ, ਸਾਡੇ ਗਰਮੀਆਂ ਆ, ਉਦੋਂ ਸਿਆਲ ਸ਼ੁਰੂ ਹੋ ਜਾਣਾ। ਸੋ ਸਿਆਲ ਦੇ ਸ਼ੁਰੂ ਦੇ ਵਿੱਚ ਦੈਟਸ ਵੈਰੀ ਸੈਂਸੀਬਲ, ਹੈ ਨਾ, ਬਹੁਤ ਵਧੀਆ ਇਹ ਪਲੈਨਿੰਗ ਹੈਗੀ, ਠੀਕ ਹੈ। ਅਤੇ ਹੁਣ ਉੱਥੇ ਰਿਐਕਸ਼ਨ ਹੋਏ ਨੇ, ਅਤੇ ਦੂਜੇ ਪਾਸੇ ਜਿਹੜਾ ਰਸ਼ੀਆ ਨੇ ਟੀਕਾ ਬਣਾਇਆ ਸੀ ਉਹਨੂੰ ਇਹਨਾਂ ਨੇ ਨਕਾਰਿਆ, ਪਰ ਰਸ਼ੀਆ ਦੇ ਵਿੱਚ ਜਿਹੜੀ ਆ ਕੋਵਿਡ ਪੂਰੀ ਤਰ੍ਹਾਂ ਕੰਟਰੋਲ ਹੈ। ਹੁਣ ਬ੍ਰਾਜ਼ੀਲ ਨੇ ਵੀ ਕਿੰਨੇ ਮਿਲੀਅਨ ਟੀਕੇ ਜਿਹੜੇ ਨੇ ਉਹ ਲਏ ਨੇ ਰਸ਼ੀਆ ਵਾਲੇ। ਸੋ ਉੱਥੇ ਵੀ ਦੌੜ ਲੱਗੀ ਹੋਈ ਹੈ, ਕੰਪਨੀਆਂ ਦੀ ਦੌੜ ਟੀਕੇ ਬਣਾਉਣ 'ਚ ਲੱਗੀ, ਜਿਸ ਤਰ੍ਹਾਂ GS ਚਾਹਲ ਉਹਨਾਂ ਨੇ ਕਿਹਾ ਆ। ਹੁਣ ਆਸਟ੍ਰੇਲੀਆ ਦੀ ਜਿਹੜੀ ਪੋਲੀਟਿਕਸ ਆ ਟੀਕਿਆਂ ਦੀ ਪੋਲੀਟਿਕਸ, ਤੁਹਾਨੂੰ ਦੱਸ ਦਿੰਦੇ ਕਿ ਕੁਈਨਜ਼ਲੈਂਡ ਕੋਪਰੇਟ ਨਹੀਂ ਕੀਤਾ, ਉਹਨਾਂ ਨੇ ਕੋਪਰੇਟ ਨਹੀਂ ਕੀਤਾ ਫੈਡਰਲ ਗੌਰਮੈਂਟ ਨਾਲ, ਵਿਕਟੋਰੀਆ ਨੇ ਕੋਪਰੇਟ ਨਹੀਂ ਕੀਤਾ, ਵੈਸਟ ਜਿਹੜੀਆਂ ਮਤਲਬ ਲੇਬਰ ਗੌਰਮੈਂਟਸ ਆ ਉਹਨਾਂ ਨੇ ਕੋਪਰੇਟ ਨਹੀਂ ਕੀਤਾ ਫੈਡਰਲ ਗੌਰਮੈਂਟ ਨਾਲ। ਹੁਣ ਜਿਹੜੀ CSL ਹੈ ਇੱਕ ਕੰਪਨੀ ਅਤੇ ਇੱਕ ਯੂਨੀਵਰਸਿਟੀ ਆਫ ਕੁਈਨਜ਼ਲੈਂਡ, ਉੱਥੇ ਉਹਨਾਂ ਨੇ ਮਤਲਬ ਬੜਾ ਪ੍ਰੈਸ਼ਰ ਪਾਇਆ। ਮੈਨੂੰ ਯਾਦ ਹੈ ਉਹਨਾਂ ਟਾਈਮਾਂ 'ਚ ਅਸੀਂ ਰਿਪੋਰਟ ਵੀ ਕੀਤੀ ਸੀ, ਸਾਡੇ ਨਾਲ ਸਮਝੌਤਾ ਕਰੋ, ਉਹਨਾਂ ਨੇ ਪੋਲੀਟੀਕਲੀ ਪਸਾਇਆ ਕੁਈਨਜ਼ਲੈਂਡ ਗੌਰਮੈਂਟ ਨੇ ਫੈਡਰਲ ਗੌਰਮੈਂਟ ਨੂੰ ਕਿ ਅਸੀਂ ਟੀਕਾ ਬਣਾਉਣ ਨੂੰ ਤਿਆਰ ਹਾਂ, ਅਸੀਂ ਕਰ ਦੇਣਾ, ਅਸੀਂ ਤਾਂ ਪਹੁੰਚ ਗਏ ਜੀ ਇੱਥੇ, ਸਾਡੇ ਨਾਲ ਸਮਝੌਤਾ ਕਰੋ। ਖੈਰ ਪ੍ਰਾਈਮ ਮਿਨਿਸਟਰ ਗਏ ਵੀ, ਉਹਨਾਂ ਨੂੰ ਪੋਲੀਟੀਕਲੀ ਉਹ ਸਮਝੌਤਾ ਕਰਨਾ ਪਿਆ ਵੀ ਜੀ ਠੀਕ ਹੈ, ਜੇ ਤੁਹਾਡੇ ਟੀਕੇ ਕਾਮਯਾਬ ਹੁੰਦੇ ਆ ਤਾਂ ਅਸੀਂ ਫਸਟ ਪ੍ਰਾਇਓਰਟੀ ਜਿਹੜੀ ਆ ਉਹ ਆਸਟ੍ਰੇਲੀਆ ਦੇ ਟੀਕਿਆਂ ਨੂੰ ਦੇਵਾਂਗੇ। ਹੁਣ ਜਰਾ ਸਮਝੀ ਜਾਇਓ ਪੋਲੀਟਿਕਸ ਕੀ ਚੱਲ ਰਹੀ ਆ। ਹੁਣ ਉਹ ਜਿਹੜੇ ਟੀਕੇ ਆ ਸਮਝੌਤਾ ਕਰ ਲਿਆ, ਕਿਉਂਕਿ ਉਸ ਵੇਲੇ ਕੁਈਨਜ਼ਲੈਂਡ ਸੀਗੀਆਂ ਇਲੈਕਸ਼ਨਾਂ ਅਤੇ ਬਾਂਹ ਮਰੋੜੀ ਗਈ ਫੈਡਰਲ ਗੌਰਮੈਂਟ ਦੀ ਵੀ ਇਹ ਸਾਡੇ ਨਾਲ ਸਮਝੌਤਾ ਨਹੀਂ ਕਰਦੇ, ਇਹ ਤਾਂ ਬਾਹਰਲੀਆਂ ਕੰਪਨੀਆਂ ਤੋਂ ਲੈਣ ਨੂੰ ਫਿਰਦੇ ਆ। ਸੋ ਆਸਟ੍ਰੇਲੀਆ ਵਾਲਿਆਂ ਨੇ ਉਹਨਾਂ ਦਾ ਗੌਰਮੈਂਟ ਨੇ ਫੈਡਰਲ ਨੇ ਸਮਝੌਤਾ ਕਰ ਲਿਆ, ਹੁਣ ਇਲੈਕਸ਼ਨ ਹੋ ਗਈ। ਹੁਣ ਕੀ ਹੈ ਕਿ ਉਹਨਾਂ ਦੇ ਜਿਹੜੇ ਟ੍ਰਾਇਲ ਹੋਏ ਨੇ ਕੁਈਨਜ਼ਲੈਂਡ ਦੇ ਵਿੱਚ, ਉਹਦੇ ਵਿੱਚ ਉਹ ਟ੍ਰਾਇਲ ਬੰਦ ਕਰਨੇ ਪਏ ਕਿਉਂਕਿ ਬਹੁਤ ਸਾਰੇ ਕੇਸ ਜਿਹੜੇ ਆ ਫੇਲ ਹੋ ਗਏ, ਰਿਐਕਸ਼ਨ ਹੋ ਗਏ, ਔਰ ਉਹਨਾਂ ਦੇ ਵਿੱਚ ਕਈ ਜਿਹੜੇ ਟੈਸਟ ਕੀਤੇ ਗਏ ਉਹਨਾਂ ਨੂੰ HIV ਪੋਜ਼ਿਟਿਵ ਵੀ ਫਾਲਸਲੀ ਸ਼ੋਅ ਕਰਨ ਲੱਗ ਗਿਆ ਵੀ ਇਹ HIV ਪੋਜ਼ਿਟਿਵ ਨੇ। ਸੋ ਇਸ ਕਰਕੇ ਜਦੋਂ ਤੁਸੀਂ ਪਹਿਲਾਂ ਹੀ ਜਿਹੜਾ ਕੰਟਰੈਕਟ ਹੈ ਠੇਕਾ ਜਿੱਦਾਂ ਹਰਨਾਮ ਸਿੰਘ ਹੁਣੀ ਲਿਆ ਸੀਗਾ ਹਰਾ ਕੇ, ਤੁਸੀਂ ਉੱਦਾਂ ਲਿਆ ਆ ਹੋਵੇ ਹਨਾ, ਫਿਰ ਜਿਹੜਾ ਦੂਸਰਾ ਬੰਦਾ ਹੁੰਦਾ ਮੂਹਰੇ ਉਹ ਵੀ ਫਿਰ ਬੈਠਾ ਹੀ ਹੁੰਦਾ ਵੀ ਜਦੋਂ ਅਸੀਂ ਦੇਖੋ ਟੀਕਾ ਲੈਣਾ ਹੀ ਹੈ, ਅਸੀਂ ਤਾਂ ਪੈਸੇ ਦੇਣੇ ਹੀ ਹੈ, ਚਾਹੇ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਨੂੰ ਦਈਏ ਚਾਹੇ ਅਸੀਂ ਫਾਈਜ਼ਰ ਨੂੰ ਦਈਏ। ਹੁਣ ਜਿਹੜੀ ਕੁਈਨਜ਼ਲੈਂਡ ਵਾਲੇ ਆ ਵੀ ਉਹਨਾਂ ਨੇ ਇਹਨੂੰ ਕੋਪਰੇਟ ਨਹੀਂ ਕੀਤਾ, ਕੋਵਿਡ ਨੂੰ ਵਧਾ ਚੜ੍ਹਾ ਕੇ ਆਪਣੇ ਪੋਲੀਟੀਕਲ ਮਫਾਦ ਲਈ ਵਰਤਿਆ, ਅਤੇ ਹੁਣ ਉਹ ਇਕਨੋਮਿਕ ਫਾਇਦਾ ਵੀ ਉਹ ਤੋਂ ਲੈਣਾ ਚਾਹੁੰਦੇ ਨੇ, ਹੁਣ ਉਹ ਨਹੀਂ ਦੇਣਾ ਉਹਨਾਂ ਨੇ। ਸੋ ਇਸ ਕਰਕੇ ਹੁਣ ਸਰਕਾਰ ਦੇ ਕੋਲ ਆਪਸ਼ਨ ਹੈ ਕਿ ਫਾਈਜ਼ਰ ਦੇ ਟੀਕੇ ਲੈਣੇ ਆ, ਰਸ਼ੀਆ ਦੇ ਲੈਣੇ ਆ, ਜਾਂ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਦੇ, ਜਿਹੜੇ ਕਿ ਕੁਈਨਜ਼ਲੈਂਡ ਸਰਕਾਰ ਨੂੰ ਉਹਦਾ ਬਹੁਤ ਫਾਇਦਾ ਹੋਣਾ ਟੈਕਸ, ਉਹ ਲੈਣੇ ਆ। ਸੋ ਹੁਣ ਜਿੱਥੇ ਉਦੋਂ ਪੋਲਿਟਿਕਸ ਚੱਲੀ ਸੀ ਉਹ ਨਹੀਂ ਲੈਣੇ, ਹੁਣ ਕੀ ਆ ਵੀ ਉਹਦੇ ਵਿੱਚ ਕੀ ਆ ਵੀ ਜਿਹੜੇ ਉਹ ਟ੍ਰਾਇਲ ਕੈਂਸਲ ਕਰ ਦਿੱਤੇ ਆ, ਉਹ ਲੈਣੇ ਨਹੀਂ ਹੈਗੇ। ਇਹਦੇ ਵਿੱਚ ਉਹ ਟੀਕੇ ਪਾਸ ਹੁੰਦੇ ਆ ਜਾਂ ਨਹੀਂ ਹੁੰਦੇ, ਪਰ ਪੋਲੀਟਿਕਸ ਵੀ ਆ, ਕਿਉਂਕਿ ਉਹ ਪਹਿਲਾਂ ਜਿਹੜਾ ਕੰਟਰੈਕਟ ਲਿਆ ਸੀ ਉਹ ਵੀ ਪੋਲੀਟਿਕਸ ਨਾਲ ਲਿਆ ਸੀ ਕੁਈਨਜ਼ਲੈਂਡ ਦੀ ਗਵਰਨਮੈਂਟ ਨਾਲ, ਅਤੇ ਜਿਹੜਾ ਹੁਣ ਆ ਕੈਂਸਲ ਹੋਇਆ ਉਹ ਵੀ ਫੈਡਰਲ ਗਵਰਨਮੈਂਟ ਦੀ ਹੁਣ ਪੋਲੀਟਿਕਸ ਨਾਲ ਕੈਂਸਲ ਹੋਇਆ। ਕੋਈ ਗੁੱਡਵਿਲ ਨਹੀਂ ਸੀ ਪਹਿਲੇ, ਫਰੋਮ ਡੇ ਵਨ ਕੋਈ ਗੁੱਡਵਿਲ ਨਹੀਂ ਸੀ, ਸਾਰੀ ਪੋਲੀਟਿਕਸ ਹੀ ਸੀਗੀ, ਕੁਈਨਜ਼ਲੈਂਡ ਵੱਲੋਂ ਵੀ ਪੋਲੀਟਿਕਸ ਸੀ ਅਤੇ ਹੁਣ ਫੈਡਰਲ ਗਵਰਨਮੈਂਟ ਵੱਲੋਂ ਵੀ ਪੋਲੀਟਿਕਸ ਹੈ। ਇਹ ਮੇਰੀ ਅੰਡਰਸਟੈਂਡਿੰਗ ਹੈ ਕਿ ਆਹ ਕੁਛ ਹੋ ਰਿਹਾ ਆ। ਟੀਕਿਆਂ ਦੇ ਉੱਤੇ ਪੋਲੀਟਿਕਸ ਹੋ ਰਹੀ ਆ, ਮਤਲਬ ਕੋਵਿਡ ਦੇ ਉੱਤੇ ਪੋਲੀਟਿਕਸ ਹੋ ਰਹੀ ਆ, ਇਲੈਕਸ਼ਨਾਂ ਦੇ ਬਿਹਾਫ ਦੇ ਉੱਤੇ ਸਾਰੀ ਇਹ ਦੁਨੀਆ ਹੀ ਇੱਦਾਂ ਹੀ ਚਲਾਉਣ ਲੱਗ ਪਏ ਲੋਕ, ਪਤਾ ਨਹੀਂ ਕੀ ਇਲੈਕਸ਼ਨਾਂ ਦਾ ਮੁੱਦਾ ਬਣਾ ਲਿਆ, ਹਰ ਚੀਜ਼ 'ਤੇ ਇਲੈਕਸ਼ਨਾਂ, ਹਰ ਚੀਜ਼ 'ਤੇ ਇਲੈਕਸ਼ਨ, ਮਤਲਬ ਹਰ ਚੀਜ਼ ਇਲੈਕਸ਼ਨ ਨਾਲ। ਕੋਵਿਡ ਨੂੰ ਰੋਕਣਾ ਹੈ ਉਹ ਵੀ ਇਲੈਕਸ਼ਨਾਂ ਦੇ ਉੱਤੇ ਆਧਾਰਿਤ ਹੈ, ਉੱਧਰ ਪੰਜਾਬ ਦੇ ਜਿਹੜੇ ਮੁੱਦੇ ਆ ਕਿਸਾਨੀ ਦੇ ਮੁੱਦੇ ਉਹ ਵੀ ਇਲੈਕਸ਼ਨਾਂ ਦੇ ਉੱਤੇ ਆਧਾਰਿਤ ਨੇ। ਖੈਰ ਅਮਰੀਕ ਭਾਅ ਜੀ, ਗੁਰਿੰਦਰ ਸਿੰਘ ਕਹਿੰਦੇ ਨੇ ਕਿ ਇੱਕ ਟੀਕਾ ਮੋਦੀ ਨੂੰ ਵੀ ਲਾ ਦਿਓ ਜੀ, ਠੀਕ ਹੈ ਜੀ। ਅਤੇ ਗੌਰਵ ਸ਼ਰਮਾ ਵੀ ਕਹਿੰਦੇ ਨੇ ਭਾਅ ਜੀ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੋਵਿਡ-19 ਦਾ ਪਹਿਲਾ ਟੀਕਾ ਲਗਵਾਇਆ ਸੀ, ਹਾਲੇ ਦੂਜਾ ਲੱਗਣਾ ਸੀ ਅਤੇ ਉਸ ਨੂੰ ਕਰੋਨਾ ਹੋ ਗਿਆ, ਉਹਨੂੰ ਵੀ ਰਿਐਕਸ਼ਨ ਕਰ ਗਿਆ ਸੀ ਜੀ। ਅਤੇ ਅਜਮੇਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਜਬ ਲਗ ਦੁਨੀਆ ਰਹੀਏ ਨਾਨਕ ਕਿਚ ਸੁਣੀਏ ਕਿਚ ਕਹੀਏ। ਆਮ ਲੋਕਾਂ ਦਾ ਕਹਿਣਾ ਹੈ ਕਿ ਰੇਡੀਓ 'ਤੇ ਅਮਰੀਕ ਸਿੰਘ ਜੀ ਨੇ ਵੀ ਮੋਦੀ ਦੀ ਸ਼ਲਾਘਾ ਕੀਤੀ ਹੈ ਕਿ ਗੁਰਬਾਣੀ ਤੋਂ ਸੇਧ ਲਈ ਹੈ, ਸੁਣ ਕੇ ਅਫਸੋਸ ਹੋਇਆ ਕਿ ਗੁਰਬਾਣੀ ਦੇ ਬਚਨ ਸਮਝੇ ਹੀ ਨਹੀਂ ਗਏ, ਸੰਵਾਦ ਵਿੱਚ ਪਹਿਲਾਂ ਸੁਣਨਾ ਹੁੰਦਾ ਹੈ ਅਤੇ ਕਹਿਣਾ ਬਾਅਦ ਵਿੱਚ ਹੁੰਦਾ ਹੈ। ਮੋਦੀ ਜੀ ਨੇ ਗੁਰਬਾਣੀ ਨੂੰ ਗਲਤ ਆਪਣੇ ਹੱਕ ਵਿੱਚ ਵਰਤਿਆ ਹੈ, ਸੁਣਿਆ ਕਿ 7 ਸਾਲ ਨਹੀਂ ਸੁਣਾਇਆ ਹੀ ਹੈ, ਮਨ ਕੀ ਬਾਤ ਸੁਣੀ ਕਿਸੇ ਨੇ ਨਹੀਂ ਜੀ। ਅਮਰੀਕ ਭਾਅ ਜੀ, ਤੁਹਾਡੇ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ ਮੈਨੂੰ ਲੱਗਦਾ ਆ।
ਮੈਂ ਤਾਂ ਮਨਦੀਪ, ਇੱਦਾਂ ਕਰੋ ਤੁਸੀਂ ਮੈਨੂੰ ਨਾ 5 ਮਿੰਟ ਬਾਅਦ ਇਜਾਜ਼ਤ ਦੇ ਦਿਓ ਜਾਣ ਦੀ, ਅੱਜ ਕੱਲ੍ਹ ਮੇਰੇ ਪ੍ਰੈਸ਼ਰ ਤਾਂ ਲੱਗਦਾ ਵੱਧ ਰਿਹਾ ਬਹੁਤ ਜ਼ਿਆਦਾ।
ਮੈਨੂੰ ਲੱਗਦਾ ਤੁਸੀਂ 5 ਮਿੰਟ ਵੀ ਟੂ ਮੱਚ ਨਹੀਂ ਹੋ ਗਏ ਤੁਹਾਡੇ ਲਈ, ਜ਼ਿਆਦਾ ਨਹੀਂ 5 ਮਿੰਟ ਸਹਿਣ ਕਰ ਲਓਗੇ ਇੰਨਾ ਪ੍ਰੈਸ਼ਰ।
ਇਜਾਜ਼ਤ ਦੇ ਦਿਓ ਤਾਂ ਠੀਕ ਹੈ, ਅਗਲੇ ਸੈਟਰਡੇ ਫੇਰ ਗੱਲ ਕਰਾਂਗੇ, ਤੁਸੀਂ ਆਪਣੀ ਗੱਲ ਕੱਲ ਨੂੰ ਕੰਟੀਨਿਊ ਰੱਖਿਓ।
ਠੰਡਾ ਪਾਣੀ ਪੀਓ ਤੇ ਆਰਾਮ ਨਾਲ ਤਸੱਲੀ ਨਾਲ ਪ੍ਰੋਗਰਾਮ ਸੁਣੋ। ਹੁਣ ਮੈਂ ਠੰਡੀਆਂ ਠੰਡੀਆਂ ਗੱਲਾਂ ਕਰਦਾ, ਹੁਣ ਮੈਂ ਤੁਹਾਨੂੰ ਹੋਰ ਤਰੀਕੇ ਨਾਲ ਗੱਲਾਂ ਕਰੂੰਗਾ।
ਚਲੋ ਠੀਕ ਹੈ,
ਠੀਕ ਹੈ ਭਾਜੀ,
ਸ਼੍ਰੋਤੇ ਅਗਲੇ ਵਾਰ ਤੁਹਾਨੂੰ ਸੈਟਰਡੇ ਫੇਰ ਮਿਲਾਂਗੇ, ਉਦੋਂ ਤੱਕ ਦਿਓ ਯਾਦ, ਸਤਿ ਸ਼੍ਰੀ ਅਕਾਲ, ਨਮਸਕਾਰ।
ਭਾਜੀ ਬਈ ਸੱਚੀ ਬੁਰਾ ਮੰਨ ਗਏ, ਮੈਂ ਤਾਂ ਕਿਹਾ ਮਜ਼ਾਕ ਕਰਦੇ, ਸੱਚੀ ਸਤਿ ਸ਼੍ਰੀ ਅਕਾਲ ਫਤਿਹ ਬੁਲਾ ਗਏ। ਚਲੋ ਕੋਈ ਗੱਲ ਨਹੀਂ ਜੀ, ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਹਰਨੇਕ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਦਾ ਵੀ ਸੁਨੇਹਾ ਪੜ੍ਹਦੇ ਹਾਂ। ਸਾਰੇ ਸਰੋਤੇ ਮੈਂ ਇੱਕ ਵਾਰੀ ਦੱਸ ਦੇਵਾਂ, ਕਈ ਵਾਰੀ ਮੈਸੇਜ ਨਾ ਰਹਿ ਜਾਂਦੇ ਆ, ਮਾਫ਼ੀ ਚਾਹੁੰਦੇ ਹਾਂ ਕਿ ਮੈਸੇਜ ਅਗਰ ਨਾ ਵੀ ਪੜ੍ਹ ਹੋਣ, ਅਤੇ ਉਹ ਵੀ ਫੋਟੋਆਂ ਭੇਜ ਰਹੇ ਨੇ ਅਤੇ ਕਈ ਵਾਰੀ ਨਾ ਫੋਟੋਆਂ ਜਿਹੜੀਆਂ ਦੱਸ ਨਹੀਂ ਸਕਦੇ, ਉਹਨਾਂ ਨੂੰ ਐਕਸਪਲੇਨ ਨਹੀਂ ਕਰ ਸਕਦੇ। ਮਨਦੀਪ ਘੁੰਮਣ ਸਾਡੇ ਨਾਲ ਜੁੜੇ ਨੇ, ਮੈਨੂੰ ਹੁਣੀ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਤੁਹਾਡੇ ਬਲਵੀਰ ਸਿੰਘ ਰਾਜੇ ਵਾਲੇ ਕੀ ਵਿਚਾਰ ਨੇ ਜਿਹੜੇ ਮੋਰਚੇ ਨੂੰ ਲੀਡ ਕਰ ਰਹੇ ਨੇ, ਕਈ ਲੋਕ ਉਹਨਾਂ ਨੂੰ ਕਾਮਰੇਡ ਕਹੀ ਜਾਂਦੇ ਨੇ ਜੀ। ਦੀਪ ਸਿੱਧੂ ਬਾਰੇ ਵੀ ਆਏ ਸੀ ਵਿਚਾਰ ਕਿ ਉਹਨਾਂ ਦੇ ਬਾਰੇ ਕੀ ਵਿਚਾਰ ਨੇ। ਦੇਖੋ ਆਪਣੇ ਆਪਣੇ ਵਿਚਾਰ ਹੈ, ਕੋਈ ਵੀ ਕਿਸੇ ਵੀ ਵਿਚਾਰਧਾਰਾ ਨੂੰ ਮੰਨ ਸਕਦਾ ਆ, ਇਹ ਖੁੱਲ੍ਹੀ ਛੁੱਟੀ ਹੈ। ਕੋਈ ਸਿੱਖ ਹੋ ਸਕਦਾ, ਹਿੰਦੂ ਹੋ ਸਕਦਾ, ਕੋਈ ਮੁਸਲਮਾਨ, ਕੋਈ ਵੀ ਐਨੀਬਡੀ, ਇੱਦਾਂ ਹੀ ਪੋਲੀਟੀਕਲ ਵਿਚਾਰਧਾਰਾ, ਕੋਈ ਅਕਾਲੀ ਹੋ ਸਕਦਾ, ਕੋਈ ਕਾਮਰੇਡ ਹੋ ਸਕਦਾ, ਕੋਈ ਕਾਂਗਰਸ ਹੋ ਸਕਦਾ, ਪਰ ਮੁੱਦਾ ਕੀ ਹੈ, ਜਿੱਥੇ ਆਪਾਂ ਖੜ੍ਹੇ ਕਿੱਥੇ ਹਾਂ, ਸਾਡੀ ਆਈਡੀਓਲੋਜੀ ਕੀ ਹੈ, ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਹੁਣ ਦੀਪ ਸਿੱਧੂ ਦਾ ਆਪਣਾ ਪਰਸਪੈਕਟਿਵ ਹੈ, ਰਾਜੇਵਾਲ ਦਾ ਆਪਣਾ ਪਰਸਪੈਕਟਿਵ ਹੈ, 31 ਕਿਸਾਨ ਯੂਨੀਅਨ ਹੈ ਉਹਦੇ 'ਚੋਂ ਜ਼ਿਆਦਾਤਰ ਜਿਹੜੀਆਂ ਉਹ ਲੈਫਟ ਵਿੰਗ ਨੇ, ਕਈ ਵਿੱਚ ਕਾਂਗਰਸ ਓਰੀਐਂਟਡ ਨੇ, ਕਈ ਅਕਾਲੀ ਓਰੀਐਂਟਡ ਨੇ, ਕਈ ਸਿੱਖ ਸੰਸਥਾਵਾਂ ਵੀ ਹੈਗੀਆਂ ਨੇ, ਕਈ ਹੋਰ ਸਟੇਟਾਂ ਤੋਂ ਵੀ ਆ। ਹੁਣ ਇੰਨੀਆਂ ਜਿਹੜੀਆਂ ਇਕੱਠੀਆਂ ਹੋਈਆਂ ਨੇ ਉਹਨਾਂ ਦਾ ਮੁੱਦਾ ਇੱਕੋ ਹੀ ਹੋਣਾ ਚਾਹੀਦਾ ਹੈ, ਠੀਕ ਹੈ। ਜਿਹੜਾ ਇਹ ਇਕਨੋਮਿਕ ਇਸ਼ੂ ਹੈ, ਇਹ ਕਿੱਤੇ ਨਾਲ ਜੁੜਿਆ ਹੋਇਆ ਇਸ਼ੂ ਹੈ। ਹੁਣ ਜਿਹੜੇ ਕਿੱਤੇ ਨਾਲ ਲੋਕ ਜੁੜੇ ਹੋਏ ਨੇ, ਉਹ ਧਰਮ ਨੇ ਤਾਂ ਉਹਨਾਂ ਨੂੰ ਕੁਛ ਕੀਤਾ ਨਹੀਂ, ਇਹਦੇ 'ਚ ਜਿਹੜਾ ਵਿਤਕਰਾ ਆ ਉਹ ਧਰਮ ਨੇ ਨਹੀਂ ਕੀਤਾ, ਨਾ ਹਿੰਦੂ ਧਰਮ ਨੇ ਕੀਤਾ, ਨਾ ਮੁਸਲਮਾਨ ਧਰਮ ਨੇ ਕੀਤਾ, ਨਾ ਸਿੱਖ ਧਰਮ ਨੇ ਕੀਤਾ। ਇਹ ਇਕਨੋਮਿਕ ਇਸ਼ੂ ਹੈ, ਇਸ ਦੇ ਵਿੱਚ ਕੀਤਾ ਕਿ ਨੇ ਪੋਲੀਟੀਕਲ ਪਾਰਟੀਆਂ ਨੇ। ਪੋਲੀਟੀਕਲ ਪਾਰਟੀਆਂ ਕੌਣ ਹੈ? ਕਾਂਗਰਸ ਹੈ, ਬੀਜੇਪੀ ਹੈ, ਅਕਾਲੀ ਦਲ ਹੈ, ਕਮਿਊਨਿਸਟ ਪਾਰਟੀ ਹੈ। ਇਹ ਚਾਰ ਪੰਜ ਪਾਰਟੀਆਂ ਜਿਹੜੀਆਂ ਨੇ ਇਹਨਾਂ ਨੇ ਕੀਤਾ, ਇਹ ਨਾਲ ਭਾਈਬੰਦੀ ਹੈ, ਇੱਕ ਦੂਜੇ ਨਾਲ ਵੋਟ ਸ਼ੇਅਰਿੰਗ ਕਰਦੇ ਨੇ। ਹੁਣ ਇਹਦੇ ਵਿੱਚ ਆਪਾਂ ਇੱਦਾਂ ਦਾ ਕਹਿ ਸਕਦੇ ਹਾਂ ਵੀ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਆਉਣ ਦੇਣੀ, ਇਨਕਲੂਡਿੰਗ ਕਾਮਰੇਡ ਜਾਂ ਕਮਿਊਨਿਸਟ, ਉਹ ਆਪ ਆਏ ਹੋਏ ਨੇ ਪਰ ਉਹ ਬਾਕੀ ਤਿੰਨ ਪਾਰਟੀਆਂ ਨੂੰ ਮਨਫੀ ਕਰ ਰਹੇ ਨੇ, ਇੱਥੇ ਇਹ ਗਲਤ ਹੈ। ਉਸ ਦੇ ਵਿੱਚ ਜਿੰਨੇ ਵੀ ਲੋਕ ਬਾਰਡਰ 'ਤੇ ਬੈਠੇ ਨੇ ਉਹਦੇ ਵਿੱਚੋਂ 80% ਲੋਕ ਜਿਹੜੇ ਨੇ ਸਿੱਖ ਨੇ, ਔਰ ਜਿਹੜੇ 20% ਹੈ ਜਾਂ 15% ਜਾਂ ਕੁਝ, ਉਹ ਇੱਥੇ ਜੀ ਸਿੱਖੀ ਦੀ ਗੱਲ ਨਹੀਂ ਕਰਨੀ। ਸਿੱਖੀ ਦਾ ਨਥਿੰਗ ਟੂ ਡੂ ਹੈ, ਸਿੱਖੀ ਨੇ ਕੋਈ ਧੱਕਾ ਨਹੀਂ ਕੀਤਾ ਕਿਸਾਨਾਂ ਨਾਲ, ਸਮਾਂ ਕਿ ਸਿੱਖੀ ਨੇ ਅੱਜ ਤੱਕ ਕਿਸਾਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਹੈ, ਸਿੱਖੀ ਨੇ ਜ਼ਮੀਨਾਂ ਦੇ ਮਾਲਕ ਬਣਾਏ ਆ। ਔਰ ਇੱਥੇ ਥੋੜ੍ਹਾ ਦੁੱਖ ਲੱਗਦਾ ਆ ਕਿ ਉੱਥੇ ਹਿੰਦੂ ਦਾ, ਸਿੱਖ ਦਾ, ਮੁਸਲਮਾਨ ਦਾ ਕੋਈ ਰੌਲਾ ਹੋਣਾ ਹੀ ਨਹੀਂ ਚਾਹੀਦਾ। ਉਹ ਜੋ ਆਪਣੀ ਮਰਜ਼ੀ ਫਤਿਹ ਗਜਾਉਣ, ਜੋ ਆਪਣਾ ਮਰਜ਼ੀ ਨਿਤਨੇਮ ਕਰਨ, ਉਹ ਆਪਣੇ ਆਪ ਨੂੰ ਮੋਟੀਵੇਟ ਰੱਖਣ ਦੇ ਲਈ ਲੰਗਰ ਲਾਉਣ, ਉਹ ਨਮਾਜ਼ ਪੜ੍ਹਨ, ਉਹ ਪੂਜਾ ਕਰਨ, ਉਹ ਫਤਿਹ ਬੁਲਾਉਣ, ਗੱਤਕਾ ਖੇਡਣ, ਜੋ ਮਰਜ਼ੀ ਕਰਨ, ਕਿਉਂਕਿ ਸਿੱਖੀ ਨੇ ਥੋੜ੍ਹਾ ਧੱਕਾ ਕੀਤਾ। ਧੱਕਾ ਤਾਂ ਪੋਲੀਟੀਕਲ ਪਾਰਟੀਆਂ ਨੇ ਕੀਤਾ ਆ, ਇਹ ਵੀ ਇੱਕ ਪੋਲੀਟਿਕਸ ਖੇਡੀ ਜਾ ਰਹੀ ਹੈ। ਹੁਣ ਇਸ ਦੇ ਸੰਦਰਭ ਦੇ ਵਿੱਚ ਦੀਪ ਸਿੱਧੂ ਅਗਰ ਸਿੱਖੀ ਦੀ ਗੱਲ ਕਰਦਾ, ਲੈਟ ਹਿਮ ਡੂ ਇਟ, ਮੋਹਰਾਂ ਵਾਲੀਆਂ ਅਗਰ ਸਿੱਖੀ ਦੇ ਸੋਹਲੇ ਗਾਉਂਦਾ ਕਰ ਲੈਂਦੇ ਹੋ, ਪਰ ਉਹ ਖੜ੍ਹੇ ਕਿੱਥੇ ਆ, ਲੜਾਈ ਕਿੱਥੇ ਚੱਲ ਰਹੀ ਹੈ? ਕੋਈ ਸਿੱਖ ਲੀਡਰ ਨਹੀਂ ਬਣਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਮੋਹਰੇ ਨਹੀਂ ਆ ਰਿਹਾ, ਉਹ ਕੱਤੀਆਂ ਨੂੰ ਮੋਹਰੇ ਫੁੱਲ ਅਥਾਰਿਟੀ ਦਿੱਤੀ ਹੋਈ ਹੈ, ਔਰ ਉਹ ਫਿਰ ਕਹੀ ਯਾਰ ਉਹ ਨਹੀਂ ਜੀ ਆਹ ਨਹੀਂ ਆਹ ਨਹੀਂ ਨਹੀਂ ਆਹ ਨਹੀਂ ਆ ਨਹੀਂ, ਉਹਨਾਂ ਨੂੰ ਪੂਰੀ ਸਪੋਰਟ ਦਿੱਤੀ ਹੋਈ ਹੈ। ਸੋ ਇਸ ਕਰਕੇ ਜਿਹੜੀ ਲੀਡਰਸ਼ਿਪ ਹੈ ਨਾ, ਜਿਸ ਤਰ੍ਹਾਂ ਮੈਂ ਗਰਾਊਂਡ 'ਤੇ ਉੱਥੇ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਜਿਹੜੇ 80-85% ਲੋਕ ਪਿੱਛੇ ਬੈਠੇ ਆ ਨਾ, ਉਹ ਪੂਰੇ ਆਪਣੇ ਨਿਤਨੇਮੀ ਨੇ, ਉਹ ਸਤਿਕਾਰ ਕਰਦੇ ਨੇ ਧਰਮ ਦਾ, ਸਾਰਾ ਕੁਛ ਕਰਦੇ ਨੇ, ਅਤੇ ਲੀਡਰ ਜਿਹੜੇ ਨੇ ਨਾ ਹੁਣ ਇਹੋ ਜਿਹੀ ਕੜਿੱਕੀ 'ਚ ਫਸੇ ਹੋਏ ਨੇ ਵੀ ਬੁਰਾ ਹਾਲ ਹੈ ਲੀਡਰਾਂ ਦਾ। ਨਾ ਤਾਂ ਉਹ ਛੱਡ ਕੇ ਮੁੜ ਕੇ ਪੰਜਾਬ ਨੂੰ ਜਾ ਸਕਦੇ ਨੇ, ਜੇ ਉਹ ਦਿੱਲੀ ਜਾਂਦੇ ਨੇ ਉੱਥੇ ਵਿਕ ਕੇ ਨਹੀਂ ਆ ਸਕਦੇ। ਬਹੁਤ ਕੰਪਰੋਮਾਈਜ਼ ਹੋ ਚੁੱਕੇ ਨੇ, ਬੜੇ ਕੰਪਰੋਮਾਈਜ਼ ਕਰਦੀਆਂ ਨੇ ਜਥੇਬੰਦੀਆਂ, ਕਈ ਵਾਰੀ ਬਣਾਈਆਂ ਹੀ ਇਸ ਕਰਕੇ ਜਾਂਦੀਆਂ ਕਿ ਫਾਇਦੇ ਲੈਣ ਨੂੰ, ਚੇਅਰਮੈਨੀਆਂ ਲੈਣ ਨੂੰ। ਉਸ ਤੋਂ ਬਹੁਤ ਵੱਡੀ ਗੇਮ ਉੱਚੇ ਹੋ ਚੁੱਕੀ ਆ। ਜਿਹੜਾ ਪੰਜਾਬ ਦਾ ਲੋਕ ਹੈ, ਪੰਜਾਬ ਦੇ ਕਿਸਾਨ ਹੈ, ਉਹ ਆਪ ਮੁਹਾਰੇ ਕੁਦਰਤੀ ਤੌਰ 'ਤੇ ਇਹਨਾਂ ਲੀਡਰਾਂ ਨੂੰ ਮੋਹਰੇ ਲਾ ਕੇ ਲੈ ਗਏ। ਜਿੱਦਾਂ ਵੇਵ ਦੇ ਉੱਤੇ ਇੱਕ ਸਰਫਰ ਜਾਂਦਾ ਹੈ ਨਾ, ਵੇਵ ਇਹਨਾਂ ਨੂੰ ਮੋਹਰੇ ਲਾ ਕੇ ਲੈ ਗਏ ਅਤੇ ਇਹਨੀ ਬਾਰਡਰ ਦੇ ਦੂਏ ਪਾਸੇ ਰੱਖ ਤੇ ਵੀ ਹੁਣ ਕਰੋ ਲੀਡਰਸ਼ਿਪ। ਔਰ ਛੋਟੀ ਬਾਡੀ ਜਾਂ ਕਲ ਵੱਡੀ ਬਾਡੀ ਅਤੇ ਛੋਟਾ ਇੰਜਣ, ਉਹਨਾਂ 'ਚ ਇੰਨੀ ਕਈਆਂ 'ਚ ਕਪੈਸਿਟੀ ਨਹੀਂ ਹੈਗੀ ਕਿ ਉਹ ਗੱਲ ਕਰ ਸਕਣ ਇਸ ਲੈਵਲ ਦੀ। ਉਹ ਪਟਵਾਰੀਆਂ ਨੂੰ ਦਬ ਕੇ ਮਾਰਨੇ ਗਿੱਝੇ ਹੋਏ, ਤਹਿਸੀਲਦਾਰਾਂ ਨੂੰ ਦਬ ਕੇ ਮਾਰਨੇ, ਵੱਧ ਤੋਂ ਵੱਧ DC ਤੱਕ ਗੱਲ ਕਰਨ ਦਾ ਹੀ ਨਹੀਂ ਪਤਾ। ਉਹਨਾਂ 'ਚ ਕੋਈ ਸਪੋਕਸਮੈਨ ਹੀ ਹੈ ਨਹੀਂ ਚੰਗੀ ਤਰ੍ਹਾਂ ਜਿਹੜਾ ਕਿ ਬੁਲਾਰਾ ਗੱਲ ਕਰ। ਹਾਂ, ਰਾਜੇਵਾਲ ਸਾਹਿਬ ਦੀ ਮੈਂ ਗੱਲ ਕਰਦਾ, ਮੈਂ ਉਹਨਾਂ ਦੇ 2-3 ਲੈਕਚਰ ਸੁਣੇ ਨੇ, ਉਹਨਾਂ ਦੇ ਲੌਜਿਕ ਸੁਣੇ ਨੇ, ਐਂਡ ਹੀ ਨੋ ਇਨਸਾਈਡ ਆਊਟ। ਉਹ ਬਹੁਤ ਵਧੀਆ ਬੁਲਾਰਾ ਹੈ, ਪਰ ਪੰਜਾਬੀ 'ਚ ਗੱਲ ਕਰਦੇ ਨੇ, ਇੰਗਲਿਸ਼ ਵਾਲੇ ਨਹੀਂ ਹੈਗੇ ਉੱਤੇ, ਜਾਂ ਹਿੰਦੀ ਵਾਲੇ ਨਹੀਂ ਹੈਗੇ, ਪਰ ਉਹਨਾਂ ਨੂੰ ਪਤਾ ਆ, ਇਕੱਲੇ ਇਕੱਲੇ ਕਲੋਜ਼ ਦਾ ਪਤਾ, ਕਾਨੂੰਨ ਦਾ ਪਤਾ, ਸਾਰਾ ਕੁਛ ਪਤਾ ਆ। ਸੋ ਇਹ ਤਰਾਸਦੀ ਹੋ ਗਈ ਆ ਲੀਡਰਸ਼ਿਪ ਦੀ ਕਿ ਉਹਨਾਂ ਦੀ ਇੰਨੀ ਕਪੈਸਿਟੀ ਨਹੀਂ ਸੀ ਜਿੰਨੀ ਲੋਕਾਂ ਨੇ ਹੁਣ ਉਹਨਾਂ ਨੂੰ ਮੂਹਰੇ ਕਰ ਦਿੱਤਾ ਆ। ਹੁਣ ਪਰਖ ਦੀ ਘੜੀ ਆ ਉਹਨਾਂ ਲੀਡਰਾਂ ਵਾਸਤੇ। ਇੱਕ ਲੀਡਰ ਕਹਿ ਰਿਹਾ ਕਿ ਜੇ ਹੁਣ ਅਸੀਂ ਨੌਜਵਾਨੀ ਤੋਂ ਮੁਨਕਰ ਹੋਵਾਂਗੇ ਨਾ, ਸਾਨੂੰ ਗੋਲੀ ਮਿਲਣੀ ਆ ਪੰਜਾਬ 'ਚ ਗਿਆਂ ਨੂੰ। ਔਰ ਗਰਾਊਂਡ 'ਤੇ ਉੱਥੇ ਲੋਕ ਵੀ ਕਹਿ ਰਹੇ ਨੇ ਕਿ ਹੁਣ ਅਗਰ ਕੋਈ ਲੀਡਰ ਵਿਕਿਆ ਫਿਰ ਪੰਜਾਬ ਨਾ ਬੜਿਓ ਮੁੜ ਕੇ। ਆਹ ਹਾਲਾਤ ਲੀਡਰਸ਼ਿਪ ਦੇ ਉੱਥੇ ਹੋਏ ਪਏ ਨੇ ਗਰਾਊਂਡ ਲੈਵਲ ਦੇ ਉੱਤੇ। ਪਰ ਜਿਹੜੇ ਉੱਥੇ ਭਾਈਬੰਦੀ ਚੱਲ ਰਹੀ ਆ, ਉੱਥੇ ਮੁਸਲਮਾਨ ਭਾਈ ਵੀ ਆ ਰਹੇ ਨੇ, ਉੱਥੇ ਹਿੰਦੂ ਭਾਈਚਾਰਾ ਵੀ ਆ, ਸਿੱਖ ਭਾਈਚਾਰਾ ਬਹੁਤਾਤ ਵਿੱਚ ਹੈ, ਸਾਂਝ ਪੈ ਰਹੀ ਹੈ, ਆਪਸ 'ਚ ਗੱਲਾਂ ਕਰ ਰਹੇ ਨੇ, ਮੁਜ਼ਾਹਰੇ ਵੀ ਕਰ ਰਹੇ ਨੇ, ਤਾਸ਼ ਵੀ ਖੇਡ ਰਹੇ ਨੇ, ਲੰਗਰ ਵੀ ਚੱਲ ਰਹੇ ਨੇ, ਸੇਵਾ ਵੀ ਕਰ ਰਹੇ ਨੇ। ਸੋ ਸਿੱਖੀ ਧਰਮ ਦਾ ਜਲੌਅ ਜਿਹੜਾ ਪੂਰੀ ਦੁਨੀਆ ਦੇਖ ਰਹੀ ਹੈ, ਅਤੇ ਕਈ ਲੋਕਾਂ ਨੂੰ ਇਹ ਚੀਜ਼ ਪਸੰਦ ਨਹੀਂ ਆ ਰਹੀ। ਜਿਹੜੇ ਪੈਸੇ ਇਕੱਠੇ ਕਰਨ ਦੀ ਗੱਲ ਹੈ, ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਪੈਸੇ ਇਕੱਠੇ ਕਰ ਰਹੀਆਂ ਨੇ, ਆਪਣੇ ਅਕਾਊਂਟ ਦੇ ਰਹੀਆਂ ਨੇ, ਹਾਲਾਂਕਿ ਕੋਈ ਵੀ ਰੋਲ ਉੱਥੇ ਜਥੇਬੰਦੀਆਂ ਦਾ ਪੈਸਿਆਂ ਦਾ ਨਹੀਂ ਹੈਗਾ। ਲੋਕ ਜਿਹੜੇ ਆਪ ਮੁਹਾਰੇ ਲੰਗਰ ਪ੍ਰੋਵਾਈਡ ਕਰ ਰਹੇ ਨੇ, ਸੇਵਾ ਕਰ ਰਹੇ ਨੇ, ਬਾਹਰੋਂ ਆ ਰਹੇ ਨੇ। ਟੁੱਟ ਬ੍ਰਦਰ ਨੇ 3 ਟਨ ਬਦਾਮ ਭੇਜੇ ਨੇ, 2 ਟਨ ਕਿਸੇ ਹੋਰ ਨੇ ਭੇਜੇ ਨੇ, ਬੜਾ ਮਤਲਬ ਉੱਥੇ ਪੈਸੇ ਦੀ ਲੋਕਾਂ ਵੱਲੋਂ ਹੀ ਕੋਈ ਕਮੀ ਨਹੀਂ ਹੈਗੀ, ਆਲੇ ਦੁਆਲੇ ਵੱਲੋਂ ਕੋਈ ਕਮੀ ਨਹੀਂ ਹੈਗੀ। SGPC ਨੇ ਲੰਗਰ ਲਾਏ ਹੋਏ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਲਾਏ ਹੋਏ ਨੇ, ਹਰਿਆਣਾ ਦੇ ਗੁਰੂ ਘਰ ਜਿਹੜੇ ਆਲੇ ਦੁਆਲੇ ਦੇ ਉਹਨਾਂ ਨੇ, ਕਾਰ ਸੇਵਾ ਵਾਲਿਆਂ ਨੇ ਲੰਗਰ ਲਾਏ ਹੋਏ ਨੇ। ਅੰਨ ਪਾਣੀ ਦੀ ਕੋਈ ਕਮੀ ਨਹੀਂ ਹੈਗੀ ਉੱਥੇ, ਕਿਸੇ ਪੈਸੇ ਦੀ ਵੀ ਲੋੜ ਨਹੀਂ ਹੈਗੀ ਉੱਥੇ, ਸਾਰਾ ਕੁਛ ਆਲਰੇਡੀ ਉੱਥੇ ਹੈਗਾ ਆ। ਕਈ ਐਗਜ਼ਾਮਪਲਸ ਆਈਆਂ ਨੇ, ਟਰੈਕਟਰਾਂ ਦੇ ਮਕੈਨਿਕ ਉੱਥੇ ਗਏ ਹੋਏ ਨੇ ਟਰੈਕਟਰ ਠੀਕ ਕਰਨ, ਕਿਸੇ ਦਾ ਅਲਟਰਨੇਟ ਖਰਾਬ ਹੋ ਗਿਆ ਉਹ ਸਹੀ ਫ੍ਰੀ 'ਚ ਕਰ ਰਹੇ ਨੇ। ਸੋ ਦੈਟਸ ਅ ਬੈਸਟ ਮੈਨੇਜਮੈਂਟ। ਸੋ ਇਹੋ ਜਿਹੇ ਹਾਲਾਤ ਉੱਥੇ ਬਣੇ ਹੋਏ ਨੇ। ਰਹੀ ਗੱਲ ਹੁਣ ਵੀ ਸਮਝੌਤਾ ਹੁੰਦਾ ਹੈ ਜਾਂ ਨਹੀਂ ਹੁੰਦਾ, ਯੈਸ ਅਤੇ ਨੋ ਦੀ ਗੱਲ ਆ ਗਈ ਹੈ। ਹੁਣ ਪਹਿਲਾਂ ਤਾਂ ਪੰਜਾਬ ਦੇ ਵਿੱਚ ਤਾਂ ਇਹ ਮੰਗ ਸੀ ਵੀ MSP ਲਿਖ ਦਿਓ, ਅਤੇ ਜਦੋਂ ਉੱਥੇ ਗਏ 2-3 ਮੀਟਿੰਗਾਂ ਹੋਈਆਂ, ਫਾਇਦੇ ਗਿਣਾਉਣੇ ਸ਼ੁਰੂ ਹੋਏ, ਉਹਨਾਂ ਨੇ ਕਿਹਾ ਲਿਖਾ ਲਓ ਜੋ ਲਿਖਾਉਣਾ। ਫਿਰ ਉੱਥੇ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਕਹਿੰਦੇ ਨਹੀਂ ਅਸੀਂ ਤਾਂ ਮੜਵਾਉਣੇ ਹੀ ਹੈ, ਇਹਨਾਂ ਨੇ ਵੀ ਥੋੜ੍ਹਾ ਜਿਹਾ ਸਟੈਂਡ ਲਿਆ ਹੋਇਆ। ਹੁਣ ਗੱਲ ਇਹ ਹੈ ਵੀ ਪੋਹ ਦਾ ਮਹੀਨਾ ਹੈ, ਜਿਸ ਤਰ੍ਹਾਂ ਹਰਪ੍ਰੀਤ ਸੰਧੂ ਉਹਨਾਂ ਨੇ ਕਿਹਾ, ਹਰਪ੍ਰੀਤ ਐਲਬਰੀ ਤੋਂ, ਵੀ ਇਹ ਵੀ ਇੱਕ ਤਸ਼ੱਦਦ ਹੈ, 0 ਡਿਗਰੀ ਦੇ ਵਿੱਚ ਬਾਹਰ ਦਿਨ ਕੱਟਣੇ ਪੋਹ ਦਾ ਮਹੀਨਾ। ਵੈਸੇ ਤਾਂ ਜਿਹੜਾ ਪੰਜਾਬ ਹੈ ਉਹਦਾ ਇੱਕ ਟੈਸਟ ਹੀ ਹੋ ਰਿਹਾ ਆ ਕਿ ਇੱਕ ਦੁਨੀਆ ਨੂੰ ਦਿਖਾਇਆ ਜਾ ਰਿਹਾ ਕਿ ਪੋਹ ਦੇ ਮਹੀਨੇ, ਚਲੋ 10ਵੇਂ ਪਾਤਸ਼ਾਹ ਨੇ ਜੰਗਲਾਂ ਦੇ ਵਿੱਚ ਰਾਤਾਂ ਬਿਤਾਰੀਆਂ, ਮਾਤਾ ਗੁਜਰੀ, ਛੋਟੇ ਸਾਹਿਬਜ਼ਾਦੇ ਠੰਡੇ ਬੁਰਜਾਂ 'ਚ ਰੱਖੇ ਗਏ। ਸੋ ਪੰਜਾਬ ਦੇ ਲਈ ਗੁਰੂ ਸਾਹਿਬ ਇੱਕ ਵਾਰੀ ਫਿਰ ਟ੍ਰੇਨਿੰਗ ਗਰਾਊਂਡ ਤਿਆਰ ਕਰ ਰਹੇ ਨੇ ਪੰਜਾਬੀਆਂ ਵਾਸਤੇ, ਪਰ ਇਹ ਹੋਣਾ ਨਹੀਂ ਚਾਹੀਦਾ। ਜਿਹੜੀ ਸਰਕਾਰ ਹੈ ਜਾਂ ਜਿਹੜੇ ਸਾਡੇ ਲੀਡਰ ਹੈ, ਉਹਨਾਂ ਨੂੰ ਜਿਹੜਾ ਹੱਲ ਹੈ ਉਹ ਕੱਢਣਾ ਚਾਹੀਦਾ ਹੈ। ਵੀ ਜੇ ਹੁਣ ਡੰਡਾ ਕੱਢ ਲੈਣਾ ਵੀ ਨਹੀਂ ਜੀ ਹਾਂ ਜਾਂ ਨਾ ਕਰ ਦਿਓ, ਇਹਨੂੰ ਸਾਰੇ ਵਾਪਸ ਲੈ ਲਓ, ਇਹ ਵੀ ਕੋਈ ਲੀਡਰਸ਼ਿਪ ਨਹੀਂ ਹੈਗੀ। ਇਨ ਦਾ ਐਂਡ ਮੁੜ ਕੇ ਫਿਰ ਵੀ ਜਾ ਕੋਈ ਇਹੋ ਜਿਹਾ ਪ੍ਰੋਮਿਸ ਕਰਨਾ ਚਾਹੀਦਾ ਵਿਚਾਲੇ ਵਾਲਾ ਕਿ ਜਿਹੜੇ ਕਾਨੂੰਨ ਹੈ ਉਹਨਾਂ ਨੂੰ 1 ਸਾਲ ਲਈ ਪੌਜ਼ ਕਰ ਦਿੱਤਾ ਜਾਵੇ, ਔਰ 1 ਸਾਲ ਲਈ ਜਿਹੜੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ ਕਿ ਇਹਨਾਂ ਨੂੰ MSP ਅਤੇ ਹੋਰ ਉਹਨਾਂ ਤੋਂ ਪ੍ਰੋਮਿਸ ਲੈ ਕੇ ਰਿਟਰਨ ਦੇ ਵਿੱਚ, ਵੀ ਇਹਨਾਂ ਨੂੰ ਫਾਈਨ ਟਿਊਨ ਕਰਨਾ ਆ। ਉਹ ਗੱਲਬਾਤ ਚੱਲੇਗੀ, ਉਹ ਚੱਲ ਕੇ ਫਿਰ ਇਹ ਪਾਸ ਹੋਣਗੇ। ਮਜੋਰਟੀ ਗੌਰਮੈਂਟ ਕੋਲ ਹੈ, ਕਿਸਾਨ ਯੂਨੀਅਨ ਨਾਲ, ਕਿਸਾਨ ਜਥੇਬੰਦੀ ਸਾਰੇ ਦੇਸ਼ ਦੀਆਂ ਨਾਲ ਇਹਨਾਂ ਨੂੰ ਆਧਾਰ ਬਣਾ ਕੇ ਦੁਬਾਰਾ ਮੋਡੀਫਾਈ ਕਰਕੇ 1 ਸਾਲ ਬਾਅਦ ਫਿਰ ਪੇਸ਼ ਕੀਤਾ, ਉਦੋਂ ਤੱਕ ਇਹਨੂੰ ਸਸਪੈਂਡ ਕਰ ਦਿੱਤਾ ਜਾਵੇ। ਇਹ ਛੇਤੀ ਤੋਂ ਛੇਤੀ ਇਹ ਮੁਹਿੰਮ ਮੁਕਾਉਣੀ ਚਾਹੀਦੀ ਹੈ, ਇਹ ਹੈਲਥੀ ਨਹੀਂ ਹੈਗੀ। ਹੁਣ ਜਦੋਂ ਸਰਕਾਰ ਗੱਲ ਵੀ ਕਰ ਰਹੀ ਹੈ, ਜਥੇਬੰਦੀਆਂ ਨਾਲ ਗੱਲ ਕਰ ਰਹੀ, ਜਥੇਬੰਦੀਆਂ ਗੱਲ ਕਰ ਰਹੀਆਂ, ਲੋਕ ਉਹਨਾਂ ਦੇ ਪਿੱਛੇ ਹੈ, ਤਾਂ ਦੋਹਾਂ ਧਿਰਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ। ਔਰ ਜਿਹੜੇ ਬੱਚੇ, ਬੀਬੀਆਂ, ਨੌਜਵਾਨ ਛੱਡ ਕੇ ਆਪਣਾ ਪਰਿਵਾਰ, ਪਿੰਡ ਗਏ ਹੋਏ ਨੇ, ਸੜਕਾਂ ਦੇ ਉੱਤੇ ਬੈਠੇ ਨੇ ਆਲਾ ਦੁਆਲਾ ਵੀ, ਉਹਨਾਂ ਦਾ ਵੀ ਖਿਆਲ ਸਾਰਿਆਂ ਨੂੰ ਰੱਖਣਾ ਚਾਹੀਦਾ। ਇਹਨੂੰ ਲੰਬਾ ਨਹੀਂ ਕਰਨਾ ਚਾਹੀਦਾ, ਮੇਰੀ ਆਪਣੀ ਰਾਏ ਆ, ਜਿੰਨੀ ਛੇਤੀ ਹੋਵੇ ਇਹਨੂੰ ਨਿਬੇੜ ਲੈਣਾ ਚਾਹੀਦਾ, ਔਰ ਪੀਸਫੁਲੀ ਜੋ ਆਪਣੀ ਸ਼ਾਖ ਬਣੀ ਆ ਦੁਨੀਆ ਦੇ ਵਿੱਚ, ਪੰਜਾਬ ਦੇ ਵਿੱਚ ਇੰਨੀ ਐਜੂਕੇਸ਼ਨ ਜਿਹੜੀ ਆਪਣੀ ਕੌਮ ਦੀ ਕਰਨੀ ਸੀ, ਆਪਣੇ ਪੰਜਾਬ ਦੀ ਕਰਨੀ ਸੀ, ਉਹ ਆਪ ਮੁਹਾਰੇ ਦੁਨੀਆ ਦੇ ਵਿੱਚ ਹੋ ਗਈ। ਮੇਰਾ ਖਿਆਲ ਇੱਥੇ ਹੁਣ ਸਾਨੂੰ ਜੋ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਦੇਣ ਨੂੰ ਤਿਆਰ ਹੈ, ਉਹ ਲੈ ਕੇ ਉਹ ਪੂਰਾ ਸੋਲਿਡ ਕਰਕੇ ਬਘੇਲ ਸਿੰਘ ਵਾਂਗਰ ਦਿੱਲੀ ਛੱਡ ਕੇ ਫਤਿਹ ਕਰਕੇ ਆ ਜਾਣਾ ਚਾਹੀਦਾ ਹੈ। ਇਹਦੇ ਵਿੱਚੋਂ ਹੋਰ ਪੋਲੀਟੀਕਲ ਫਾਇਦੇ ਲੈਣ ਦੀ ਕੋਸ਼ਿਸ਼ ਕਰਨੀ, ਵੈਸਟ ਬੰਗਾਲ ਦੀਆਂ ਇਲੈਕਸ਼ਨਾਂ ਤੱਕ ਲਟਕਾਉਣਾ, ਉਸ ਤੋਂ ਬਾਅਦ 2022 ਦੀਆਂ ਇਲੈਕਸ਼ਨਾਂ ਤੱਕ ਲਟਕਾਉਣਾ, ਇਹਨੂੰ ਡਿਲੀਊਟ ਕਰ ਦੇਣਾ, ਅਖੀਰ ਨੂੰ ਕੁਛ ਵੀ ਨਾ ਲੱਭਣਾ, ਮੈਨੂੰ ਲੱਗਦਾ ਕਿ ਇਹ ਗੱਲ ਮੈਨੂੰ ਨਹੀਂ ਚੰਗੀ ਲੱਗਦੀ। ਵੈਸੇ ਤੁਹਾਡੇ ਆਪਣੇ ਵਿਚਾਰ ਨੇ, ਹੈ ਨਾ, ਤੁਸੀਂ ਆਪ ਦੇ ਸਕਦੇ, ਤੁਸੀਂ ਵੀ ਦੇਖ ਸਕਦੇ ਹੋ। ਸਾਡੇ ਨਾਲ ਜਗਵੀਰ ਸਿੱਖੋਂ ਜੁੜੇ ਨੇ ਬ੍ਰੇਕਿੰਗ ਨਿਊਜ਼, ਕਹਿੰਦੇ ਅਮਰੀਕ ਭਾਅ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਵਿਚਾਲੇ ਛੱਡ ਕੇ ਚਲੇ ਗਏ, ਕਿਸਾਨ ਯੂਨੀਅਨ ਜਿੰਦਾਬਾਦ ਹੱਸ ਰਹੇ ਨੇ। ਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਭਵਨ ਬਣਾਉਣ ਦੀ ਕੀ ਲੋੜ ਹੈ, ਸਾਰੇ ਫੈਸਲੇ ਤਾਂ ਮੁੰਬਈ ਵਿੱਚ ਹੁੰਦੇ ਨੇ। ਇਹ ਵੀ ਠੀਕ ਹੈ ਜੀ, ਭਵਨ ਤਾਂ ਵੈਸੇ ਚਲੋ ਹੁਣ ਨਵਾਂ ਬਣਾਉਣਾ ਹੈ, ਨਵਾਂ ਨਕਸ਼ਾ ਮੈਂ ਮਾੜਾ ਜਿਹਾ ਦੇਖਿਆ ਸੀ, ਕੰਪਲੀਟ ਨਹੀਂ ਦੇਖਿਆ, ਅਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਬਣਾਉਣਾ ਹੀ ਪੈਂਦਾ ਹੈ, ਕਿਉਂਕਿ ਸਟਰਕਚਰ ਉਹਦੇ ਕਾਫੀ ਡੈਮੇਜ ਹੋ ਜਾਂਦੇ ਨੇ, ਕਈ ਵਾਰੀ ਓਲਡ ਹੁੰਦੇ ਨੇ। ਅਤੇ ਮੁੱਖ ਸੰਧੂ ਕਹਿ ਰਹੇ ਨੇ, ਉਹਨਾਂ ਨੇ ਫੋਟੋ ਭੇਜੀ ਹੈ, ਉਹ ਅਮਿਤ ਸ਼ਾਹ ਨੂੰ ਘੂਰ ਰਹੇ ਨੇ ਮੋਦੀ, ਕਹਿੰਦੇ ਤੂੰ ਤਾਂ ਕਹਿੰਦਾ ਸੀ ਪੰਜਾਬੀ ਨਛੇੜੀ ਹੈ, ਗੰਜਿਆ ਜਿਹਾ ਮਰਵਾਈ ਦਿੱਤਾ ਤੇ ਮੈਨੂੰ। ਠੀਕ ਹੈ, ਇਹ ਵੀ ਵਧੀਆ ਜੀ। ਤਾਂ ਭਿੰਦਰ ਕਿਸ਼ਨਪੁਰੀਆ ਵੀ ਪ੍ਰੋਗਰਾਮ 'ਚ ਆਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਮਲਕੀਤ ਸਿੰਘ ਉਹਨਾਂ ਨੇ ਵਿਚਾਰ ਭੇਜਿਆ ਸੀ, ਕਹਿੰਦੇ ਗੁੱਸਾ ਅਤੇ ਆਕੜ ਦੋਵੇਂ ਮਿਲ ਕੇ ਪਿਆਰ ਦੇ ਰਿਸ਼ਤੇ ਨੂੰ ਖਤਮ ਕਰ ਦਿੰਦੇ ਨੇ। ਬਿਲਕੁਲ 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 ਸਹੀ ਗੱਲ ਹੈ ਜੀ ਤੁਹਾਡੀ, ਬਿਲਕੁਲ ਇਸੇ ਤਰ੍ਹਾਂ। ਮਨਦੀਪ ਮਾਨ ਵੀ ਪ੍ਰੋਗਰਾਮ 'ਚ ਜੁੜੇ ਸਨ, ਅਤੇ ਪਰਮਜੀਤ ਧਾਲੀਵਾਲ ਨੇ ਚਾਰ ਤਸਵੀਰਾਂ ਭੇਜੀਆਂ ਨੇ ਜੀ ਮਜ਼ਾਰੇ ਦੀਆਂ, ਜਿਹੜੀਆਂ ਕਿ ਬ੍ਰਿਸਬਨ ਹੋਇਆ ਸੀ, ਅਤੇ ਕਹਿੰਦੇ ਹੁਣ ਵੀ ਕਹਿੰਦੇ ਕਈ ਬੰਦੇ ਸੜਕਾਂ ਦੇ ਕੰਢੇ ਖੜ ਕੇ ਪ੍ਰਦਰਸ਼ਨ ਕਰਦੇ ਨੇ, ਲਗਾਤਾਰ ਕਰਦੇ ਨੇ। ਬਿਲਕੁਲ ਬਹੁਤ ਵਧੀਆ ਜੀ, ਜਿੱਥੇ ਜਿੱਥੇ ਸੁਨੇਹਾ ਪਹੁੰਚਦਾ ਵਧੀਆ ਗੱਲ ਹੈ। ਅਤੇ ਮੈਨੂੰ ਫੋਨ ਵੀ ਆ ਰਿਹਾ ਸੀ ਆਪਣੇ ਮੰਤਰੀ ਇੱਧਰੋਂ ਅਮਨਪ੍ਰੀਤ ਹੋਣਾ ਦਾ, ਜਿਹੜੇ ਵਲਗੁਲਗੇ ਦੇ ਵਿੱਚ ਔਰਗਨਾਈਜ਼ ਕਰ ਰਹੇ ਨੇ, ਅਤੇ ਮੈਨੂੰ ਸੁਨੇਹਾ ਭੇਜਿਓ ਅਗਰ ਤੁਸੀਂ ਪ੍ਰੋਗਰਾਮ ਸੁਣਦੇ ਆ ਜੀ, ਅਤੇ ਈਮੇਲ ਜਾਂ ਮੈਸੇਜ ਕਰ ਦਿਓ, ਤਾਂ ਆਪਾਂ ਜਿਹੜਾ ਅੱਜ ਵਲਗੁਲਗੇ ਦੇ ਵਿੱਚ ਹੋਣਾ ਆ ਉਸ ਦੇ ਬਾਰੇ ਜੇ ਕੋਈ ਗੱਲਬਾਤ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਭੇਜਿਓ। ਸੋ ਬਹੁਤ ਸਾਰੇ ਸੱਜਣ ਮਿੱਤਰ ਫੇਸਬੁੱਕ 'ਤੇ ਸੁਨੇਹੇ ਭੇਜਦੇ ਨੇ ਜਾਂ SMS ਜਾਂ ਵਟਸਐਪ, ਕਈ ਵਾਰੀ ਦੇਖ ਨਹੀਂ ਹੁੰਦੇ ਇੰਨੇ ਚੈਨਲ, ਪਰ ਸਾਰਿਆਂ ਨਾਲ ਬੈਸਟ ਤਰੀਕਾ ਸਾਡੇ ਨਾਲ ਗੱਲਬਾਤ ਸਾਡੇ ਸਟੂਡੀਓ ਤੱਕ ਪਹੁੰਚਾਉਣ ਦਾ, ਉਹ ਕਿਤੇ ਵੀ ਪ੍ਰੋਗਰਾਮ ਚੱਲਦਾ ਹੋਵੇ, ਟੈਲੀਗ੍ਰਾਮ ਜਾਂ ਈਮੇਲ, ਅਗਰ ਇਸ 'ਤੇ ਹੋ ਜਾਵੇ ਤਾਂ ਅਸੀਂ ਬਹੁਤ ਤੁਹਾਡੇ ਧੰਨਵਾਦੀ ਹੋਵਾਂਗੇ। ਸੋ ਪੰਜਾਬ ਦੇ ਵਿੱਚ ਕੀ ਹੋ ਰਿਹਾ, ਇੰਡੀਆ ਦੇ ਵਿੱਚ ਕੀ ਹੋ ਰਿਹਾ, ਕੱਲ੍ਹ ਨੂੰ ਅਸੀਂ ਗੱਲ ਕਰਾਂਗੇ ਜਸਵਿੰਦਰ ਸਿੰਘ ਬਿੱਟਾ ਹੋਣਾ ਨਾਲ ਲਾਈਵ 1 ਘੰਟਾ, ਅਤੇ ਮੈਂ ਕੋਸ਼ਿਸ਼ ਕਰਾਂਗਾ ਗਿਆਨੀ ਸੰਤੋਖ ਸਿੰਘ ਹੋਣਾ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂ, ਅਤੇ ਅਸੀਂ ਡਿਟੇਲ ਦੇ ਵਿੱਚ ਗੱਲਾਂ ਕਰਾਂਗੇ। ਅਤੇ ਮੁੱਦੇ ਸਾਡੇ ਨਾਲ ਆਪਣੇ ਆਸਟਰੀਆ ਤੋਂ ਵੀ ਸ਼ੇਅਰ ਕੀਤਾ ਸੀਗਾ, ਉਹ ਆਪਾਂ ਕੱਲ੍ਹ ਸਵੇਰ ਦੇ ਪ੍ਰੋਗਰਾਮ ਵਿਚਾਰ ਦੇ ਜਿਹੜਾ ਵਿਚਾਰ ਹੈ ਉਹਦੇ ਵਿੱਚ ਸਮੀਰਪਾਲ ਹੋਣਾ ਦਾ ਕਰਾਂਗੇ। ਅਤੇ ਪਿਆਰਿਓ ਦੇਖੋ, ਸੋਸ਼ਲ ਮੀਡੀਆ ਦੇ ਉੱਤੇ ਬੜਾ ਰਿਸਪੋਂਸੀਬਲ ਤਰੀਕੇ ਦੇ ਨਾਲ ਆਪਾਂ ਬਿਹੇਵ ਕਰਨਾ ਹੈ, ਅਤੇ ਜਿਹੜੀ ਟਵਿੱਟਰ ਦੀ ਗੱਲ ਹੈ, ਵੈਸੇ ਅਸੀਂ ਟਵਿੱਟਰ ਵਰਤਦੇ ਹਾਂ ਰੇਡੀਓ ਨੂੰ ਬਹੁਤ ਪਹਿਲਾਂ ਦੇ, ਪਰ ਇੰਨਾ ਪਾਪੂਲਰ ਨਹੀਂ ਹੈਗਾ ਪੰਜਾਬੀਆਂ ਦੇ ਵਿੱਚ, ਹੁਣ ਟਵਿੱਟਰ ਦੇ ਉੱਤੇ ਚੱਲ ਰਿਹਾ ਕੰਮ, ਅਤੇ ਅਸੀਂ ਨਾ ਤਰੀਕੇ ਨਾਲ ਗੱਲ ਕਰਨੀ ਆ, ਕੋਈ ਗਾਲ ਗੋਲ ਨਹੀਂ ਕੱਢਣੀ ਹੈਗੀ। ਅਤੇ ਅਗਰ ਧਰਮ ਦੀ ਗੱਲ ਕਰਦੇ ਹਾਂ ਤਾਂ ਬੜੇ ਰਿਸਪੈਕਟ ਨਾਲ, ਠੰਡੇ ਜਿਗਰੇ ਨਾਲ ਕਰਨੀ ਆ। ਮੈਨੂੰ ਪਤਾ ਆ ਕਿ ਕਈ ਜਿਹੜੇ ਗਲਤ ਬੰਦੇ ਨੇ, ਗਲਤ ਵਿਚਾਰਾਂ, ਜਿਹੜੇ ਧਰਮ ਨੂੰ ਨਫ਼ਰਤ ਕਰਦੇ ਨੇ, ਉਹ ਬੜੀਆਂ ਗਲਤ ਗੱਲਾਂ ਕਰਦੇ ਆ, ਆਪਾਂ ਉਹਨਾਂ ਨੂੰ ਕੋਈ ਰਿਸਪੋਂਡ ਨਹੀਂ ਕਰਨਾ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਤੁਹਾਨੂੰ ਕੋਈ ਪਤਾ ਨਹੀਂ ਕਿ ਇਹ ਅਕਾਊਂਟ ਕਿਹਦਾ ਆ, ਸਹੀ ਹੈ ਜਾਂ ਗਲਤ ਹੈ, ਏਜੰਡਾ ਕੀ ਆ। ਟਾਈਮ ਵੇਸਟ ਨਹੀਂ ਕਰਨਾ, ਜਦੋਂ ਆਪਾਂ ਗੱਲ ਪ੍ਰੈਕਟੀਕਲੀ ਕਰਨੀ ਆ, ਅਸੀਂ ਪ੍ਰੈਕਟੀਕਲੀ ਕਰ ਸਕਦੇ ਹਾਂ। ਹੁਣ ਜੋ ਦਿੱਲੀ ਦੇ ਬਾਰਡਰ 'ਤੇ ਹੋ ਰਿਹਾ, ਮਜ਼ਾਰੇ ਹੋ ਰਹੇ, ਸਾਰਾ ਕੁਛ ਹੋ ਰਿਹਾ ਆ, ਉਹ ਇੱਕ ਪ੍ਰੈਕਟੀਕਲ ਪਰੂਫ ਹੈ ਕਿ ਅਸੀਂ ਕਿੰਨੇ ਸਮਝਦਾਰ ਹੋ ਸਕਦੇ ਹਾਂ ਔਰ ਕਿੰਨੇ ਸੰਜੀਦਾ ਹੋ ਸਕਦੇ ਹਾਂ। ਅਸੀਂ ਸਬੂਤ ਦੇ ਚੁੱਕੇ ਹਾਂ, ਅਸੀਂ ਸੋਸ਼ਲ ਮੀਡੀਆ 'ਤੇ ਝੱਲ ਨਹੀਂ ਖਿਲਾਰਨੀ। ਜਦੋਂ ਕੋਈ ਵੀ ਗੱਲ ਕਰਦਾ ਆ, ਉੱਥੇ ਆਪਾਂ ਲੂਜ਼ ਟੋਕ ਨਹੀਂ ਕਰਨੀ। ਆਪਣੇ ਕਮਿਊਨੀਕੇਸ਼ਨ ਸਕਿੱਲ ਜਿਹੜੇ ਆ, ਗੱਲਬਾਤ ਦੀ ਜਿਹੜੀ ਕਲਾ ਆ, ਕਿੱਦਾਂ ਸਭਾ ਦੇ ਵਿੱਚ ਬਹਿਣਾ ਆ, ਕਿੱਦਾਂ ਸਭਾ ਦੇ ਵਿੱਚ ਗੱਲ ਕਰਨੀ ਆ, ਕਿੱਦਾਂ ਸੁਣਨੀ ਆ ਅਤੇ ਕਿੱਦਾਂ ਕਹਿਣੀ ਆ। ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੋਣਾ ਨੇ ਕਿਹਾ ਸੀ ਨਾ ਕਿ ਬਾਬੇ ਨਾਨਕ ਨੇ ਕਿਹਾ, ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਪਹਿਲਾਂ ਸੁਣਨਾ ਆ ਫਿਰ ਕਹਿਣਾ ਆ। ਸਵੇਰੇ ਪ੍ਰੋਗਰਾਮ ਵੀ ਆਪਾਂ ਇਹੀ ਗੱਲ ਕੀਤੀ ਸੀ ਵੀ ਪਹਿਲਾਂ ਸੁਣੀਏ ਆਪਾਂ ਅਗਲਾ ਕੀ ਕਹਿੰਦਾ, ਕਿਸ ਲੈਵਲ 'ਤੇ ਕਹਿੰਦਾ ਆ। ਕਈ ਵਾਰੀ ਬੰਦੇ ਬਹੁਤ ਤੇਜ਼ ਹੁੰਦੇ ਆ, ਤੱਤੇ ਹੁੰਦੇ ਆ, ਉਹਨਾਂ ਨੂੰ ਇੱਕ ਛੋਟੀ ਜਿਹੀ ਗੱਲ ਨਾਲ, ਪਿਆਰ ਦੀ ਨਾਲ ਉਹ ਠੰਡੇ ਹੋ ਜਾਂਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਬੰਦਾ ਮੋਹਰੇ ਬੜਾ ਸੁਲਝਿਆ ਹੋਇਆ, ਆਪਾਂ ਹੁਣ ਸੋਚ ਸਮਝ ਕੇ ਗੱਲ ਕਰੀਏ। ਜਦੋਂ ਆਪਾਂ ਵੀ ਮੋਹਰੇ ਹਲਕੀ ਗੱਲ ਕਰਨੀ ਆ, ਉਹਨਾਂ ਨੂੰ ਹਲਾਰਾ ਮਿਲਦਾ ਆ, ਫਿਰ ਉਹ ਕਹਿੰਦੇ ਬੰਦੇ ਹਲਕੇ ਹੀ ਆਪਾਂ ਚੱਕ ਲੈਣੇ ਆ, ਕਿਉਂਕਿ ਐਨ ਈਡੀਅਟ ਵਿਲ ਡਰੈਗ ਯੂ ਡਾਊਨ ਟੂ ਦੇਅਰ ਲੈਵਲ ਐਂਡ ਦੈਨ ਬੀਟ ਯੂ। संवाद उन्हां नाल आपां रचाईए जिहड़े उन्हां नूं आपां कंट्रोल बहुत सौखे तरीके नाल कर सकदे हां। बड़े नुकते आ, सो असीं अपने जिहड़े स्किलां नूं डिवैलप करिए, अपने योगतावां नूं गुणां नूं वधाईए, इहो जिहे स्किल लोकां च खड़ के किद्दां गल करनी। असीं अक्सर कहिंदे हुंदे आ कि अज कल फेसबुक दे उत्ते बड़े जालम बने हुंदे आ, बड़े घैंट बने हुंदे, पर जे सामने आउंदे आ ना नीवीं पाउंदे ने, पैरीं हथ लांदे, साइड तों लंघ जांदे ने लोक, उह देखदे वी नहीं। ਇਹ ਅਸੀਂ ਡਿਵੈਲਪ ਕਰਨੇ ਆ ਇਹ ਗੁਣ, ਉਹਦੇ ਨਾਲ ਅਸੀਂ ਵਿਚਰਨਾ ਸਿੱਖੀਏ, ਸੁਣੀਏ, ਪਹਿਲਾਂ ਸੁਣੀਏ ਫਿਰ ਕੁਛ ਕਹੀਏ। ਸੋ ਇਹ ਮੇਰੇ ਵਿਚਾਰ ਸੀ, ਉਮੀਦ ਰੱਖਦੇ ਹਾਂ ਤੁਹਾਨੂੰ ਚੰਗੇ ਲੱਗੇ ਹੋਊਗੇ। ਅਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ ਜੀ ਬਿੱਟਾ ਸਾਹਿਬ ਦੇ ਨਾਲ, ਅਤੇ ਡਿਟੇਲ 'ਚ ਗੱਲਾਂ ਕਰਾਂਗੇ, ਦਿਲ ਵਾਲੀ ਗੱਲਾਂ। ਮੀਂਹ ਬੜਾ ਪੈ ਰਿਹਾ ਕੌਫ ਸਾਰਬਰ ਦੇ ਵਿੱਚ, ਬ੍ਰਿਸਬਨ ਦੇ ਵਿੱਚ ਵੀ ਦੱਸਿਆ ਜਾ ਰਿਹਾ, ਹੜ੍ਹ ਦੱਸੇ ਗਏ ਨੇ ਤਕਰੀਬਨ 70-80% ਆਸਟ੍ਰੇਲੀਆ ਦੇ ਵਿੱਚ ਮੀਂਹ ਦੱਸਿਆ ਗਿਆ ਇਹਨਾਂ ਦਿਨਾਂ ਦੇ ਵਿੱਚ। ਸੋ ਆਪਣਾ ਖਿਆਲ ਰੱਖਣਾ, ਤੰਦਰੁਸਤ ਰਿਹੋ, ਚੜ੍ਹਦੀ ਕਲਾ 'ਚ ਰਿਹੋ। ਅਤੇ ਕੁਲਦੀਪ ਮਾਣਕ ਦਾ ਪੁਰਾਣਾ ਗੀਤ ਤੁਹਾਨੂੰ ਹੋਰ ਸੁਣਾਉਂਦੇ ਹਾਂ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ। ਪੋਡਕਾਸਟ ਵਿੱਚ ਬੜਾ ਛੇਤੀ ਪ੍ਰੋਗਰਾਮ ਮਿਲ ਜਾਏਗਾ। ਬੌਬੀ ਜੀ, ਹਾਂਜੀ ਹਾਂਜੀ ਹਾਂਜੀ, ਬੌਬੀ ਜੀ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ, ਅਤੇ ਉਹ ਵੀ ਅੱਜ ਪ੍ਰੋਗਰਾਮ ਕਰਨਗੇ ਜੀ 11 ਵਜੇ, 11 ਵਜੇ, 1 ਘੰਟੇ ਬਾਅਦ ਉਹ ਪ੍ਰੋਗਰਾਮ ਕਰਨਗੇ, ਜ਼ਰੂਰ ਸੁਣਨਾ। ਅਤੇ ਫਰਾਈਡੇ ਕੁਛ ਹਫ਼ਤੇ ਉਹ ਪ੍ਰੋਗਰਾਮ ਤੋਂ ਛੁੱਟੀ ਲੈ ਰਹੇ ਨੇ, ਪਰ ਜਿਹੜਾ ਅੱਜ ਪ੍ਰੋਗਰਾਮ ਹੈ ਉਹ 11 ਵਜੇ ਉਹਨਾਂ ਨੇ ਸ਼ੁਰੂ ਕਰਨਾ। ਮੈਂ ਮਾਫ਼ੀ ਚਾਹੁੰਦਾ, ਮੈਂ ਇਹਨਾਂ ਨੂੰ ਪ੍ਰੋਗਰਾਮ 'ਚ ਪਹਿਲਾਂ ਲੈਣਾ ਸੀ, ਮੇਰੇ ਜ਼ਹਿਨ 'ਚੋਂ ਨਿਕਲ ਗਿਆ। ਅਤੇ ਕੋਈ ਗੱਲ ਨਹੀਂ ਜੀ, ਬੌਬੀ ਸਿੱਧੂ ਜੀ ਤੁਹਾਡਾ ਪ੍ਰੋਗਰਾਮ ਅਸੀਂ ਵੀ ਸੁਣਾਂਗੇ। ਸੋ ਸਰੋਤਿਓ, 1 ਘੰਟੇ ਬਾਅਦ ਬੌਬੀ ਜੀ ਤੁਹਾਡੇ ਨਾਲ ਜੁੜਨਗੇ। ਸੋ ਮੈਨੂੰ ਦਿਓ ਇਜਾਜ਼ਤ, ਕੁਲਦੀਪ ਮਾਣਕ ਸਾਹਿਬ ਦਾ ਗੀਤ ਰੱਬ ਰਾਖਾ।
ਅਰ ਜੂਈਆਂ ਪੂਰਨ ਦੀ ਬਾਂ ਫੜ ਕੇ ਗਲ ਲੱਗ ਜਾ ਠਾਰ ਤੇ, ਸੀਨਾ ਹਰ ਗੱਲ ਮਨ ਜੋਗਿਆ, ਰੱਤਾ ਪਾਲੰਗ ਪਾਲੰਗ ਚੰਨਨ ਦੇ ਪਾਵੇ, ਸੁੰਦਰਾਂ ਦੀ ਸ਼ੇਜ ਮਾਣ ਲੈ, ਖਾਲੀ ਮੋੜਨਾ ਮੋੜਨਾ ਤਰ੍ਹਾਂ ਤੇ ਤੇਰੇ ਆ ਗਈ ਖੈਰ, ਅੱਜ ਰਾਣੀ ਮੰਗਦੀ ਪੂਰਨਾ ਪੂਰਨਾ, ਗਲ ਲਾ ਲੈ ਸੁੰਦਰਾਂ ਨੂੰ ਵੇ ਹੋ ਦੂਰਨਾ। ਦੁਪਹਿਰ ਵੇ ਖੈਰ ਪਾਉਣ ਆਈ ਲੁੱਟਲੀ, ਕੱਕ ਛੱਡਿਆ ਛੱਡਿਆ ਪੱਲੇ ਨਾ, ਮੇਰੇ ਕਿੱਧਰ ਨੂੰ ਜਾਵਾਂ ਜੋਗਿਆ, ਆਖਾਂ ਮੰਨ ਲੈ ਕਰਾਂ ਅਰ ਜੋਈਆਂ, ਇੱਕ ਵਾਰੀ ਬਾਂਹ ਫੜ ਲੈ ਮੱਖਣਾ ਮੱਖਣਾ, ਫਿਰ ਤੋਂ ਬਗੈਰ ਸੁੰਦਰਾਂ ਦਾ ਮਹਿਲ ਸੱਖਣਾ। ਅੰਦਰ ਤੇ ਪਾਵੇਂ ਕਦਮਾਂ ਚ ਤੇਰੇ ਵਿਸ਼ ਜਾ, ਪੱਟ ਰੇਸ਼ਮੀ ਰੇਸ਼ਮੀ ਮਖਮਲਾ, ਪੈਨੀ ਕੰਨਾਂ ਵਿੱਚੋਂ ਲਾ ਦੇ ਜੋਗਿਆ, ਮੁੰਦਰਾ ਮੁੰਦਰਾ ਤੈਥੋਂ ਕੁਰਬਾਨ ਜੋਗਿਆ, ਵੇ ਹੋ ਗਈ ਸੁੰਦਰਾ। ਜੋਗੀ ਰਾਣੀਏ ਅਟੰਕ ਹੁੰਦੇ ਜੱਗ ਤੋਂ ਨੀ, ਜੋਗੀ ਰਾਣੀਏ ਰਾਣੀਏ ਅਟੰਕ ਹੁੰਦੇ ਜੱਗ ਤੋਂ ਦੂਰ ਰਹਿਣ, ਰੰਨਾ ਦੇਖ ਕੇ ਵੇਖ ਕੇ ਡਲਾਉਂਦੇ ਚਿੱਤ, ਨਾ ਹੀ ਸਾਬਤ ਲੰਗੋਟ ਰੱਖਦੇ, ਵੱਡੀ ਮਾਂ ਦੇ ਬਰੋਬਰ ਜਨ ਛੋਟੀ ਭੈਣ ਕੀ ਵਾਰਗੀ, ਮਹਿਲਾਂ ਵਿੱਚ ਹੋ ਤੁਸੀਂ ਸਹਾਉਂਦੇ ਜੋਗੀਆਂ ਦਾ ਵਾਸਾ, ਜੰਗਲੀ ਰਾਣੀਏ